So the Musiala, baby. Yeah.
Mercy.
Sanu sada bichokar te sada lana de deo. Oh, Chandigarh hai Himachal te Haryana de deo.
ਰੇਡੀਓ ਚੈਨਲ 770 ਦੇ ਉੱਤੇ ਜੁੜ ਬੈਠੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੈ ਕੇ ਆਇਆ ਜੀ ਖਾਸ ਪ੍ਰੋਗਰਾਮ ਪੋਲੀਟਿਕਸ ਪੰਜਾਬ। ਗੱਲਬਾਤ ਕਰਾਂਗੇ ਪੰਜਾਬ ਦੇ ਅਹਿਮ ਮੁੱਦਿਆਂ ਦੇ ਉੱਤੇ। ਗੱਲਾਂ ਬਾਤਾਂ ਹੋਣੀਆਂ ਨੇ ਰੈਫਰੈਂਡਮ ਦੀਆਂ ਵੋਟਾਂ ਦੇ ਬਾਬਤ। ਵੋਟਾਂ ਪੈਣੀਆਂ ਨੇ 6 ਨਵੰਬਰ ਨੂੰ। ਇਨਸਾਫ਼ ਦੇ ਉੱਤੇ ਵੀ ਆਪਾਂ ਗੱਲਬਾਤ ਕਰਨੀ ਹੈ। ਅੱਜ ਇੱਕ ਵਾਰ ਫਿਰ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਬੋਲੇ ਨੇ ਕਿ ਇਨਸਾਫ ਨਹੀਂ ਜੇ ਕਿਸੇ ਨੇ ਦਿੱਤਾ ਅਤੇ ਨਾ ਦੇਣਾ ਹੈ ਜਿਹੜਾ ਸਾਡੇ ਪੁੱਤ ਦੀ ਆਵਾਜ਼ ਚੱਕਦਾ ਹੈ। ਧਮਕੀਆਂ ਦਿੱਤੀਆਂ ਜਾਂਦੀਆਂ ਨੇ ਕਿ ਗ੍ਰਿਫਤਾਰ ਕਰ ਲਾਂਗੇ। ਗ੍ਰਿਫਤਾਰ ਤਾਂ ਅੱਗੇ ਕੀਤੇ ਹੋਏ ਨੇ। ਉਹਨਾਂ ਨੌਜਵਾਨਾਂ ਬਾਬਤ ਦੱਸੋ, ਅੱਜ ਮਾਪੇ ਵੀ ਕਹਿਣ ਲਈ ਮਜਬੂਰ ਨੇ ਕਿ ਦੋ ਪੁੱਤ ਪੰਜਾਬ ਦੇ ਹੋਰ ਮਾਰ ਦਿੱਤੇ। ਸ਼ਾਇਦ ਉਹਨਾਂ ਨੂੰ ਪਤਾ ਸੀ ਕਿ ਸਾਡੇ ਪੁੱਤ ਦਾ ਕਾਤਲ ਕੌਣ ਹੈ। ਇਨਸਾਫ਼ ਦੇ ਨਾਲ ਨਾਲ ਗੱਲਬਾਤ ਕਰਨੀ ਹੈ ਬੰਦੀ ਸਿੰਘਾਂ ਦੇ ਉੱਤੇ, ਰਾਜਸੀ ਕੈਦੀਆਂ ਦੇ ਉੱਤੇ, ਅਤੇ ਦੂਸਰੇ ਬੰਨੇ ਬਲਾਤਕਾਰੀ ਕਾਤਲ ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ ਭਾਰਤ ਦੀ ਸਰਕਾਰ ਨੇ ਗਿਫਟ ਵਜੋਂ ਦਿੱਤੀ ਹੈ। ਕਿਉਂ ਦਿੱਤੀਆਂ ਜਾਂਦੀਆਂ ਨੇ ਬਲਾਤਕਾਰੀਆਂ ਨੂੰ ਪੈਰੋਲਾਂ? ਇੱਥੇ ਤਾਂ ਗੁਜਰਾਤ ਵਰਗੇ ਇਲਾਕਿਆਂ ਦੇ ਵਿੱਚ ਕਾਤਲਾਂ ਨੂੰ 15 ਅਗਸਤ ਕਹਿੰਦੇ ਜੀ, ਆਜ਼ਾਦੀ ਦਿਹਾੜਾ ਹੈ। ਆਜ਼ਾਦੀ ਦੀਆਂ ਖੁਸ਼ੀਆਂ 'ਚ ਬਲਾਤਕਾਰੀਆਂ ਨੂੰ, ਜਿਨ੍ਹਾਂ ਨੇ ਹੋਰ ਕੌਮਾਂ ਦੀਆਂ ਧੀਆਂ ਦੀਆਂ ਜਿੱਤਾਂ ਲੁੱਟੀਆਂ ਹੋਣ, ਉਹਨਾਂ ਨੂੰ ਸਜ਼ਾ ਮਾਫੀਆਂ ਦੇ ਦਿੱਤੀਆਂ ਜਾਂਦੀਆਂ ਨੇ। ਅਤੇ ਜਿਹੜੇ ਹੱਕ ਮੰਗਦੇ ਨੇ ਉਹਨਾਂ ਨੂੰ ਕਹਿੰਦੇ ਜੀ ਇਹ ਖਤਰਨਾਕ ਬਹੁਤ ਨੇ। ਇਸ ਉੱਤੇ ਚਰਚਾ ਕਰਨੀ ਹੈ। ਚਾਈਨਾ ਵੱਲ ਵੀ ਜਾਵਾਂਗੇ ਜੀ। ਦੁਨੀਆਂ ਦੇ ਵਿੱਚ ਦੱਸਣ ਵਾਲੇ ਕਿ ਅਸੀਂ ਸਬਮਰੀਨ ਬਣਾ ਲਈ, ਅਸੀਂ ਫਲਾਣਾ ਲੜਾਕੂ ਜਹਾਜ਼ ਬਣਾ ਲਿਆ, ਅਸੀਂ ਆਹ ਕਰ ਦਿੱਤਾ, ਅਸੀਂ ਸੁਪਰ ਪਾਵਰ ਬਣ ਗਏ ਹਾਂ। ਕੱਲ੍ਹ ਚਾਈਨਾ ਵਾਲਿਆਂ ਨੇ ਉਸ 52 ਇੰਚ ਦੀ ਛਾਤੀ ਵਾਲੇ ਪ੍ਰਧਾਨ ਮੰਤਰੀ ਦੇ ਸਾਹਮਣੇ ਨਕਸ਼ੇ 'ਚ ਤਿੱਬਤ ਅਤੇ ਨਾਲ ਦੀ ਨਾਲ ਅਰੁਣਾਚਲ ਪ੍ਰਦੇਸ਼ ਦੱਸ ਦਿੱਤਾ ਕਿ ਸਾਡਾ ਇਲਾਕਾ ਹੈ। ਅਤੇ ਉੱਥੇ ਪ੍ਰਧਾਨ ਮੰਤਰੀ ਹੁਣੀ ਬੋਲ ਨਹੀਂ ਸਕੇ। ਅਤੇ ਜਿਹੜੇ ਦਾਅਵੇ ਕਰਦੇ ਜੀ ਖਾਲਿਸਤਾਨ ਦਾ ਨਕਸ਼ਾ ਕਿੱਦਾਂ ਦਾ ਬਣਾ ਤਾ, ਖਾਲਿਸਤਾਨ ਬਣਨ ਨਹੀਂ ਦਿਆਂਗੇ, ਅਤੇ ਜਿੰਨਾ 'ਚ ਦਮ ਹੈ ਉੱਥੇ ਬੋਲ ਕੇ ਦਿਖਾਉਂਦੇ ਚਾਈਨਾ ਵਾਲਿਆਂ ਦੇ ਮੋਹਰੇ। ਪੰਜਾਬ ਦੇ ਵਿੱਚ ਚੱਲਣ ਵਾਲੀ ਰਿਸ਼ਵਤਖੋਰੀ, ਅਫਸਰਸ਼ਾਹੀ, ਅਤੇ ਇਹੀ ਅਫਸਰ ਜਿਹੜੇ ਸੀਗੇ ਉਹੀ ਕਹਿੰਦੇ ਹੁੰਦੇ ਸੀ ਵੀ ਆਹ ਜਿਹੜੇ ਆ ਖਾਲਿਸਤਾਨੀ ਆ ਇਹ ਅੱਤਵਾਦੀ ਨੇ, ਆ ਖਾਲਿਸਤਾਨੀ ਬੜੇ ਖਤਰਨਾਕ ਨੇ। ਫੈਸਲਾ ਲੋਕਾਂ ਨੇ ਕਰਨਾ ਆ ਇਸ ਵਿਸ਼ਿਆਂ ਦੇ ਉੱਤੇ ਕਿ ਇਹੀ ਅਫਸਰ ਨੇ ਜਿਹੜੇ ਲੋਕਾਂ ਨੂੰ ਅੱਤਵਾਦੀ ਬਣਾ ਦਿੰਦੇ ਨੇ, ਗੈਂਗਸਟਰ ਬਣਾ ਦਿੰਦੇ ਨੇ, ਲੋਕਾਂ ਦੇ ਪੁੱਤਾਂ ਦੇ ਫੇਕ ਇਨਕਾਊਂਟਰ ਕਰ ਦਿੰਦੇ ਨੇ, ਅਤੇ ਕਾਤਲਾਂ ਨੂੰ ਥਾਪੜੇ ਵੀ ਦਿੰਦੇ ਨੇ, ਕਾਤਲਾਂ ਨੂੰ ਬਾਹਰ ਵੀ ਕਮਾਉਂਦੇ ਨੇ, ਅਯਾਸ਼ੀਆਂ ਵੀ ਕਰਾਉਂਦੇ ਨੇ, ਅਤੇ ਹੱਕ ਮੰਗਣ ਵਾਲਿਆਂ ਨੂੰ ਇਹ ਕਹਿੰਦੇ ਜੀ ਇਹ ਬੜੇ ਖਤਰਨਾਕ ਬੰਦੇ ਨੇ, ਇਹ ਅੱਤਵਾਦੀ ਬੰਦੇ ਨੇ। ਫੈਸਲਾ ਲੋਕ ਕਰਨਗੇ ਅੱਜ ਕਿੱਥੇ ਖੜਨਾ ਹੈ। ਕੈਨੇਡਾ ਦੀਆਂ ਚੋਣਾਂ ਵੀ ਜਿਹੜੀਆਂ ਉਹ ਐਨ ਕੰਢੇ 'ਤੇ ਆ ਕੇ ਖੜੀਆਂ ਹੋਈਆਂ ਨੇ ਬ੍ਰੈਂਪਟਨ ਦੇ ਵਿੱਚ ਖਾਸ ਤੌਰ 'ਤੇ। ਵੋਟਾਂ ਕਿੱਧਰ ਪੈਂਦੀਆਂ ਨੇ? ਪਰ ਗਰਮੀ ਕਹਿੰਦੇ ਜੀ ਉੱਦਣ ਹੀ ਆਉਂਦੀ ਹੈ ਜਿੱਦਣ ਰੈਫਰੈਂਡਮ ਦੀਆਂ ਵੋਟਾਂ ਦੀ ਚਰਚਾ ਹੁੰਦੀ ਹੈ। ਸੋ ਅੱਜ ਸਾਡੇ ਨਾਲ ਮੌਜੂਦ ਨੇ ਵੀਰ ਭੁਪਿੰਦਰ ਸਿੰਘ ਹੁਣੀ। ਸਾਰੇ ਵਿਸ਼ਿਆਂ ਦੇ ਉੱਤੇ ਗੱਲਬਾਤ ਕਰਦੇ ਹਾਂ, ਉਹਨਾਂ ਨੂੰ ਵੀ ਜੀ ਆਇਆਂ ਆਖਦੇ ਹਾਂ। ਵੀਰ ਭੁਪਿੰਦਰ ਸਿੰਘ ਜੀ, ਜੀ ਆਇਆਂ ਨੂੰ ਜੀ, ਸਾਡੇ ਨਾਲ ਪੋਲੀਟਿਕਸ ਪੰਜਾਬ 'ਤੇ ਜੁੜਨ ਦੇ ਲਈ ਤੁਹਾਨੂੰ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜੀ ਭਾਜੀ, ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ
ਧੰਨਵਾਦ ਆ ਵੀਰ ਭੁਪਿੰਦਰਜੀਤ ਸਿੰਘ ਜੀ। ਸੋ ਆਪਾਂ ਵੋਟਾਂ ਤੋਂ ਸ਼ੁਰੂਆਤ ਕਰ ਲੈਂਦੇ ਹਾਂ ਕਿ ਵੋਟਾਂ ਆ ਰਹੀਆਂ ਨੇ ਜੀ ਰੈਫਰੈਂਡਮ ਦੀਆਂ। ਪਹਿਲੀਆਂ ਦੀ ਬੜੀ ਚਰਚਾ ਸੀ ਅਤੇ ਹੁਣ ਵੀ ਕਹਿੰਦੇ ਵੀ ਨਾ ਗਰਮੀ ਵੱਧਦੀ ਜਾ ਰਹੀ ਹੈ ਲਗਾਤਾਰ, ਜਿੰਦਾ ਜਿੰਦਾ ਦਿਨ ਨੇੜੇ ਆਈ ਜਾ ਰਹੇ ਨੇ, ਭਾਰਤ ਦੀ ਸਰਕਾਰ ਜਿਹੜੀ ਆ ਡਮੋਰਸ਼ੇ ਅਤੇ ਡਮੋਰਸ਼ਾ ਜਿਹੜਾ ਉਹ ਪਹਿਲਾਂ ਸੁੱਟਣਾ ਸ਼ੁਰੂ ਕਰ ਦਿੱਤਾ ਹੈ। ਪਹਿਲਾਂ ਤਾਂ ਮੰਨਦੇ ਨਹੀਂ ਸੀ, ਇੱਕ ਬੰਨੇ ਕਹਿੰਦੇ ਸੀਗੇ ਕਿ ਵੈਲਿਊ ਕੋਈ ਨਹੀਂ ਹੈਗੀ, ਮੁੱਲ ਕੋਈ ਨਹੀਂ ਹੈਗਾ, ਅਤੇ ਫਿਰ ਡਮੋਰਸ਼ਿਆਂ ਦਾ ਕੀ ਅਰਥ ਹੈ ਫਿਰ ਇੱਥੇ?
ਜਿਹੜੀ ਤੁਸੀਂ ਗੱਲ ਕੀਤੀ ਨਾ, ਜਦੋਂ ਪਹਿਲਾਂ ਇਹ ਕਹਿੰਦੇ ਸੀ ਵੈਲਿਊ ਕੋਈ ਨਹੀਂ, ਉਹਨਾਂ ਨੇ ਤਾਂ ਕਹਿਣਾ ਹੀ ਸੀਗਾ। ਜਿਹੜੀ ਸਾਡੇ ਵਿੱਚ ਕਈ ਤਬਕਾ ਨੈਗੇਟਿਵ ਗੱਲ ਨਹੀਂ ਆਪਾਂ ਕਰਦੇ, ਕਈ ਤਰ੍ਹਾਂ ਦੇ ਆਨਸ ਹੁੰਦੇ ਆ, ਅਤੇ ਆਪਣੀ ਕਮਿਊਨਿਟੀ ਨੂੰ ਕਨਵਿੰਸ ਕਰਨਾ ਵੀ ਬਹੁਤ ਜ਼ਰੂਰੀ ਹੁੰਦਾ। ਜਿਹੜੇ ਖਾਲਿਸਤਾਨ ਦੇ ਹਮਮੰਜ਼ਲ ਵੀਰ ਸਨ ਉਹਨਾਂ ਦੇ ਨਾਲ ਕੋਈ ਵਿਚਾਰਾਤਮਕ ਸਾਡਾ ਫਰਕ ਨਹੀਂ ਹੈਗਾ ਕਿਸੇ ਨਾਲ ਵੀ, ਪਰ ਕਈਆਂ ਦੇ ਢੰਗ ਤਰੀਕੇ ਵੱਖਰੇ ਸੀ। ਹੁਣ ਰਿਸਪੋਂਸ ਦੁਸ਼ਮਣ ਦਾ ਇਹ ਦੱਸਦਾ ਇਸ ਲੜਾਈ ਦੇ ਵਿੱਚ ਕਿ ਕਿਹਦਾ ਇਫੈਕਟਿਵ ਵੇ ਸੀ। ਜਿਹੜਾ ਇਫੈਕਟਿਵ ਸੀ ਡਜ਼ਨਟ ਮੈਟਰ, ਉਹ ਕੋਈ ਇਹ ਕਿਸੇ ਦੀ ਧਰੋਹਰ ਨਹੀਂ, ਇਹ ਸਾਰੇ ਪੰਥ ਦੀ ਧਰੋਹਰ ਆ। ਜੇ ਵੀ ਕੋਈ ਆਈਡੀਆ ਅੱਜ ਚੱਲਦਾ, ਅੱਜ ਕੋਈ ਸਾਡੇ ਨਾਲ ਬੈਟਰ ਨੋਨ ਵਾਇਲੈਂਟ ਪੀਸਫੁਲ ਵੇ ਨਾਲ ਗੱਲ ਕਰੇ, ਅਸੀਂ ਉਹਦੀ ਵੀ ਸਪੋਰਟ ਕਰਾਂਗੇ। ਪਰ ਅੱਜ ਉਹਨਾਂ ਦੇ ਡਿਮਾਰਸ਼ੇ ਜਿਹੜੇ, ਉਹਨਾਂ ਦੀ ਡਿਪਲੋਮੈਟਿਕ ਓਪੀਨੀਅਨ, ਜਾਣੀ ਕਿ ਉਹਨਾਂ ਦੇ ਮੁਲਕ ਦਾ ਸਟੈਂਸ ਜਿਹੜਾ ਪੂਰੇ ਹਿੰਦੁਸਤਾਨ ਦਾ, ਉਹ ਡਿਪਲੋਮੈਟਸ ਜਿਹੜੇ ਇੱਥੇ ਆ ਕੇ ਦੇ ਰਹੇ ਨੇ, ਉਹਨੂੰ ਡਿਮਾਰਸ਼ੇ ਕਹਿੰਦੇ ਨੇ, ਅਤੇ ਉਹ ਇਫੈਕਟ ਇਹ ਸ਼ੋਅ ਕਰਦਾ ਵੀ ਇਫੈਕਟਿਵਨੈਸ 1 ਲੱਖ ਬੰਦੇ ਦੀ, 1,10,000 ਬੰਦੇ ਦੀ ਜਿਹੜੀ ਉਹਨਾਂ ਦੀਆਂ ਅਖਬਾਰਾਂ ਦੇ ਵਿੱਚ ਆ ਰਹੀ ਆ ਲਗਾਤਾਰਤਾ ਦੇ ਨਾਲ, ਉਸ ਗੱਲ ਨੂੰ ਸਮਝਦੇ ਹੋਏ ਜਿੰਨੇ ਸਾਡੇ ਪ੍ਰਬੰਧਕ ਪ੍ਰਚਾਰਕ ਆ ਉਹਨਾਂ ਨੂੰ ਸਮਝਣਾ ਚਾਹੀਦਾ। ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਬਿਲਕੁਲ ਸਾਡੇ ਨਾਲ ਨੇ, ਪਰ ਇਹ ਵੀ ਜ਼ਰੂਰ ਆ ਵੀ ਜਿੱਥੇ ਜਿੱਥੇ ਵੀ ਇਹ ਇਫੈਕਟ ਆ, ਇਹ ਕੋਈ ਹਥਿਆਰਬੰਦ ਸੰਘਰਸ਼ ਦੇ ਨਾਲ ਇਹੋ ਜਿਹਾ ਬੜਾ ਇਫੈਕਟ ਨਹੀਂ ਜਨਰੇਟ ਹੋ ਸਕਿਆ, ਇਹ ਇੱਕ ਨੋਨ ਵਾਇਲੈਂਟ ਤਰੀਕੇ ਦੇ ਨਾਲ ਹੀ ਹੋਇਆ। ਜਿੱਦਣ ਤੁਸੀਂ ਵੋਟ ਪਾਉਣ 18 ਨੂੰ ਖੜ ਗਏ ਲਾਈਨ ਦੇ ਵਿੱਚ, ਬਾਇੰਡਿੰਗ ਨੋਨ ਬਾਇੰਡਿੰਗ ਮੈਟਰ ਨਹੀਂ ਕਰਦਾ, ਤੁਹਾਡਾ ਉਹ ਫਤਵਾ ਆ, ਤੁਹਾਡਾ ਉਹ ਡਿਸੀਜਨ ਆ, ਤੁਹਾਡੇ ਤੋਂ ਉੱਪਰ ਕੋਈ ਨਹੀਂ ਬੰਦਾ ਜਿਹੜਾ ਆ ਕੇ ਕੋਈ ਤੁਹਾਨੂੰ ਕਹੇ, ਕਿਉਂਕਿ ਸੰਗਤੀ ਰੂਪ 'ਚ ਤੁਸੀਂ ਉਹ ਫਤਵਾ ਦਿੱਤਾ ਆ। ਸੋ ਸਭ ਤੋਂ ਉੱਪਰ ਗੁਰੂ ਨੇ ਵੀ ਸੰਗਤ ਨੂੰ ਕਿਹਾ ਸੀਗਾ, ਇਸ ਤੋਂ ਬਾਅਦ ਕੀ ਹੋਊਗਾ, ਹੁਣ ਕੀ ਹੋਊਗਾ, ਅਸੀਂ ਇਦੋਂ ਵੱਧ ਇਕੱਠ ਕਿੱਥੇ ਕੀਤੇ ਆ, ਮੈਂ ਨਹੀਂ ਦੇਖੇ ਕਦੀ ਵੀ। ਜਿਹੜੀ ਵੀ ਗੱਲ ਉਸ ਦਿਨ 18 ਨੂੰ ਇੱਥੇ ਸਟੈਬਲਿਸ਼ ਹੋਈ ਆ, ਉਸ ਤੋਂ ਪਹਿਲਾਂ ਕਾਰ ਰੈਲੀ ਦੇ ਵਿੱਚ ਜਦੋਂ 2,000 ਤੋਂ ਵੱਧ ਕਾਰਾਂ ਤਕਰੀਬਨ ਦੱਸੀਆਂ ਗਈਆਂ, ਉਹ ਅਨਪ੍ਰੈਸੀਡੈਂਟਿਡ ਸੀ। 84 ਤੋਂ ਬਾਅਦ ਐਡੀ ਬੜੀ ਤਬਦੀਲੀ ਇਸ ਖੜਾਅ ਦੇ ਵਿੱਚੋਂ ਬਾਹਰ ਕੱਢਣਾ, ਜਿੱਦਾਂ ਦੀਪ ਸਿੱਧੂ ਨੇ ਪੰਜਾਬ 'ਚ ਕੱਢਿਆ, ਬਿਲਕੁਲ ਬਿਨਾਂ ਸ਼ੱਕ ਰੈਫਰੈਂਡਮ ਨੇ ਲੰਡਨ ਤੋਂ ਜਿਹੜਾ ਸ਼ੁਰੂ ਹੋਇਆ ਉਹਨੂੰ ਕੱਢਿਆ ਆ। ਡਿਮਾਰਸ਼ੇ ਉਹਨਾਂ ਦਾ ਦੇਣਾ ਉਹਨਾਂ ਨੇ ਦੇਣਾ ਹੀ ਆ ਜੀ, ਕਿਉਂਕਿ ਉਹਨਾਂ ਨੂੰ ਪਤਾ ਆ ਵੀ ਇਹ ਸਹੀ ਰਾਹ 'ਤੇ ਆ ਗਏ।
ਸੋ ਪਿਛਲੇ ਦਿਨਾਂ ਦੇ ਵਿੱਚ ਇੰਗਲਿਸ਼ ਨਿਊਜ਼ ਚੈਨਲ ਹੈਗੇ ਆ ਭਾਰਤ ਦੇ, ਵੈਸੇ ਤਾਂ ਰੇਟਿੰਗ ਉਹਨਾਂ ਦੀ ਵੀ ਜਿਹੜੀ ਆ 150ਵੀਂ ਹੈ, ਕਿਉਂਕਿ ਇਕੱਠਿਆਂ ਦੀ ਰਲਾ ਕੇ ਉਹ ਦਿੰਦੇ ਨੇ। 750 ਚੈਨਲ ਹੈਗਾ ਆ ਉਹਦੇ ਵਿੱਚ ਹੀ, ਜੇ ਆਪਾਂ ਕਹੀਏ ਭਾਰਤੀ ਪੰਜਾਬੀ ਚੈਨਲ ਜਿਹੜੇ ਕੈਨੇਡਾ ਅਮਰੀਕਾ ਚੱਲਣ ਵਾਲੇ ਨੇ, ਜਾਂ ਭਾਰਤੀ ਇੰਗਲਿਸ਼ ਚੈਨਲ ਕਹਿ ਲਈਏ ਜਿਹੜੇ ਕੈਨੇਡਾ ਅਮਰੀਕਾ ਚੱਲਦੇ ਜਾਂ ਉੱਥੋਂ ਵੀ ਚੱਲਦੇ ਨੇ, ਅਤੇ ਬੜੀਆਂ ਬੜੀਆਂ ਲੰਬੀਆਂ ਚੌੜੀਆਂ ਉੱਥੇ ਡਿਬੇਟਾਂ ਹੋਈਆਂ ਨੇ। ਅਤੇ ਇੱਕ ਸੀਨੀਅਰ ਐਨਾਲਿਸਟ ਜਿਹੜੇ ਹੈਗੇ ਆ, ਖਾਸ ਤੌਰ 'ਤੇ ਪੋਲੀਟੀਕਲ ਐਨਾਲਿਸਟ ਆ, ਉਹਨਾਂ ਨੇ ਟੀ ਵੀ ਦੇ ਉੱਤੇ ਬਹਿ ਕੇ ਇਹ ਗੱਲ ਕਹੀ ਹੈ ਕਿ ਇਹ ਕੋਈ ਕਾਨਫਰੰਸ ਨਹੀਂ ਚੱਲ ਰਹੀ ਜਿਹੜੀ ਆ ਤੁਸੀਂ ਹੁਣ ਦੇਖ ਰਹੇ ਹੋ ਕੈਨੇਡਾ ਦੇ ਵਿੱਚ, ਇਹ ਫੁੱਲ ਫਲੈਜ ਰੈਫਰੈਂਡਮ ਹੈ, ਇਹਦੇ ਨਾਲ ਭਾਰਤ ਟੁੱਟ ਸਕਦਾ ਆ, ਇਹ 'ਤੇ ਤੁਹਾਡਾ ਕੀ ਕਮੈਂਟ ਹੈ?
ਬਿਲਕੁਲ ਭਾਜੀ, ਇਸ ਤੋਂ ਪਹਿਲਾਂ ਉਹਨਾਂ ਦਾ ਇੱਕ ਚੀਫ ਆਫ ਡਿਫੈਂਸ ਸਟਾਫ ਸੀ, ਪਹਿਲਾਂ ਚੀਫ ਆਫ ਆਰਮੀ ਸਟਾਫ ਸੀ ਬਿਪਿਨ ਰਾਵਤ, ਉਹਨੇ ਕਿਹਾ ਸੀਗਾ ਕਿ ਉਹਨੂੰ ਅੱਜ ਤੱਕ ਸਾਡੇ ਕਿਸੇ ਵੀ ਰਿਸਪੋਂਸ ਦੇ ਉੱਪਰ, ਸਵਾਏ ਵੈਦਿਆ ਦਾ ਜਿਹੜਾ ਆਰਮੀ ਦਾ ਓਪਰੇਸ਼ਨ ਸੀਗਾ, ਉਸ ਤੋਂ ਬਾਅਦ ਉਹਦਾ ਸਿਟਿੰਗ ਆਰਮੀ ਚੀਫ ਦਾ ਇਹ ਸੀਗਾ ਕਿ ਉੱਥੋਂ ਉਹਦੀ ਵਰਡਿੰਗ ਇਹ ਸੀਗੀ ਵੀ ਦੇ ਹੈਵ ਗੋਡਰ, ਵੀ ਇਹਨਾਂ ਨੇ ਸਹੀ ਰਾਹ ਲੱਭ ਲਿਆ ਔਰ ਇਹ ਸਾਡੇ ਲਈ ਬਹੁਤ ਡੇਂਜਰਸ ਆਊਗਾ ਆਉਣ ਵਾਲੇ ਸਮੇਂ ਦੇ ਵਿੱਚ। ਜਿਹੜੇ ਤੁਸੀਂ ਇੱਕ ਐਡੇ ਵੱਡੇ ਪੱਤਰਕਾਰ ਦੀ ਗੱਲ ਕੀਤੀ ਆ, ਉਹ ਸਟੋਕ ਕਰ ਰਿਹਾ ਨੇਸ਼ਨ ਦੇ ਵਿੱਚ ਇਸ ਚੀਜ਼ ਨੂੰ ਕਿ ਉਹਨਾਂ ਨੂੰ ਲੱਗਦਾ ਆ, ਜਿੱਦਾਂ ਇੱਕ ਬ੍ਰਿਗੇਡੀਅਰ ਨੇ ਵੀ ਲਿਖਿਆ ਕਿ ਕੁਛ ਨਹੀਂ ਕਰ ਰਿਹਾ ਭਾਰਤ, ਵੀ ਇਹ ਸਿੱਖਾਂ ਦੀ ਜਿਹੜੀ ਜੈਨੂਇਨ, ਜਿੱਦਾਂ ਪਹਿਲਾਂ ਤਾਂ ਇਹੀ ਸੀ ਨਾ ਵੀ ISI ਨੇ ਕਰਾਤਾ, ISI ਨੇ ਇਹ ਕਰਾਤਾ, ਪਾਕਿਸਤਾਨ ਕਹਿੰਦਾ ਆ। ਹੁਣ ਜਦੋਂ ਤੁਸੀਂ ਵੀਡੀਓ ਦੇ ਉੱਪਰ ਲਾਈਵ 1,00,000 ਬੰਦੇ ਦੀ ਲਾਈਨਅਪ ਦੇਖਦੇ ਆ ਨਾ, ਤਾਂ ਉਹ ਜੈਨੂਇਨ ਜਿਹੜੀ ਡਿਮਾਂਡ ਆ ਉਹ ਸਿੱਖਾਂ ਦੀ, ਉਹਨੂੰ ਤੁਸੀਂ ਕੋਈ ਇਹ ਨਹੀਂ ਕਹਿ ਸਕਦੇ ਵੀ ਹੁਣ ਇਹ ISI ਨੇ ਕੀਤੀ ਆ, ਜਾਂ ਹੁਣ ਤੁਹਾਨੂੰ ਇਹ ਕਹਿਣਾ ਹੀ ਪੈਣਾ ਵੀ ਇਹ ਸਿੱਖਾਂ ਦੀ ਮੰਗ ਹੈ। ਇਹ ਬੜੀ ਵੱਡੀ ਤਬਦੀਲੀ ਆ,
ਇਹ ਬੜੀ ਵੱਡੀ ਤਬਦੀਲੀ ਆਈ ਹੈ ਜੀ। ਇੱਕ ਹੋਰ ਵੀ ਤਬਦੀਲੀ ਹੈ, ਕੁਝ ਚਿਰ ਪਹਿਲਾਂ ਜਦੋਂ ਇਹ ਰੈਫਰੈਂਡਮ ਕੈਨੇਡਾ ਦੀ ਧਰਤੀ 'ਤੇ ਨਹੀਂ ਹੁੰਦਾ, ਤੇ ਉਦੋਂ ਜਿੰਨੇ ਵੀ ਭਾਰਤੀ ਪੱਤਰਕਾਰ ਹੈ ਉਹ ਇਹ ਕਹਿੰਦੇ ਸੀਗੇ ਕਿ ਖਾਲਿਸਤਾਨ ਦੀ ਮੰਗ ਕਰਨ ਵਾਲੇ 10-12 ਬੰਦੇ ਨੇ, ਕੋਈ ਨਹੀਂ ਖਾਲਿਸਤਾਨ ਦੀ ਮੰਗ ਕਰਦਾ। ਪਰ ਹੁਣ ਮੈਂ ਪਿਛਲੇ 18 ਤਰੀਕ ਤੋਂ ਬਾਅਦ ਦੇਖਿਆ ਕਿ ਹੁਣ ਟੋਟਲੀ ਆਪੋਜ਼ਿਟ ਹੋ ਗਿਆ ਕੰਮ, ਕਿਉਂਕਿ ਹੁਣ ਝੂਠ ਤਾਂ ਬੋਲ ਨਹੀਂ ਸਕਦੇ ਕਿ 1,10,000 ਤੋਂ ਉੱਪਰ ਬੰਦਾ ਨਿਕਲ ਕੇ ਬਾਹਰ ਵੋਟ ਪਾ ਕੇ ਗਿਆ ਹੈ। ਤੇ ਹੁਣ ਉਹ ਕਹਿੰਦੇ ਜੀ ਅਸੀਂ ਦੇਖੋ ਕੈਨੇਡਾ ਦੇ ਵਿੱਚ ਰਹਿਣ ਵਾਲੇ 10-12 ਪ੍ਰੋਮੀਨੈਂਟ ਸਿੱਖਾਂ ਦੇ ਨਾਲ ਗੱਲਬਾਤ ਕੀਤੀ ਹੈ, ਉਹ ਕਹਿੰਦੇ ਜੀ ਇੱਥੇ ਕੋਈ ਮੰਗ ਨਹੀਂ ਹੈਗੀ। ਪਹਿਲਾਂ ਉਹ ਕਹਿੰਦੇ ਸੀ ਵੀ 10-12 ਖਾਲਿਸਤਾਨ ਦੀ ਮੰਗ ਕਰਦੇ ਨੇ, ਹੁਣ ਉਹ ਕਹਿੰਦੇ ਜੀ 10-12 ਭਾਰਤੀਆਂ ਦੇ ਨਾਲ ਅਸੀਂ ਗੱਲਬਾਤ ਕੀਤੀ ਕਿ ਖਾਲਿਸਤਾਨ ਦੀ ਮੰਗ ਕੋਈ ਨਹੀਂ ਕਰਦੇ। ਵੀ ਇਹ ਕਹਾਣੀ ਕਿੱਥੇ ਖੜੀ ਸੀ, ਪਹਿਲਾਂ ਕੀ ਸਿਚੁਏਸ਼ਨ ਸੀ ਤੇ ਹੁਣ ਹੀ ਕਿੱਦਾਂ ਬਣ ਗਿਆ ਵੀ ਪਹਿਲਾਂ 10-12 ਖਾਲਿਸਤਾਨੀ ਹੁੰਦੇ ਸੀ ਤੇ ਹੁਣ 10-12 ਭਾਰਤੀ ਸਿੱਖ ਜਿਹੜੇ ਉਹ ਕਹਿੰਦੇ ਜੀ ਜਿਹਨਾਂ ਨੂੰ ਕਹਿੰਦੇ ਜੀ ਭਾਰਤੀ ਸਿੱਖ ਨੇ, 10-12 ਉਧਰਲੇ ਬੰਨੇ ਰਹਿ ਗਏ ਨੇ ਤੇ ਲੱਖਾਂ ਬੰਦਾ ਖਾਲਿਸਤਾਨੀ ਵਾਲੀ ਸਾਈਡ ਖੜ ਗਿਆ।
ਦੇਖੋ ਜੀ ਇੱਕ ਗੱਲ ਮੈਂ, ਚਲੋ ਆਪਾਂ ਅਕਸਰ ਕਰਦੇ ਹਾਂ, ਜਿਹੜਾ ਬੰਦਾ ਮੀਡੀਆ ਨੂੰ ਕੰਟਰੋਲ ਕਰਦਾ ਉਹ ਮਾਈਂਡਸ ਨੂੰ ਕੰਟਰੋਲ ਕਰਦਾ। ਇਹਦਾ ਬਹੁਤ ਵੱਡਾ ਐਗਜ਼ਾਮਪਲ ਆ, ਮੈਂ ਓਨੈਸਟ ਹਾਂ ਤੁਹਾਡੇ ਨਾਲ, 31 ਅਕਤੂਬਰ ਨੂੰ ਮੈਨੂੰ ਵੀ ਜਿੱਦਾਂ ਈਵਨ ਦੋ ਅਸੀਂ ਇੱਥੇ ਮਜ਼ਾਰੇ ਮਜ਼ੂਰੇ ਬਦਲੇ ਕਰਦੇ ਲੋਕਾਂ ਦੇ ਹਿਸਾਬ ਨਾਲ, ਅਤੇ ਮੈਂ ਵੀ ਡਾਊਟਫੁੱਲ ਸੀਗਾ ਟੂ ਬੀ ਓਨੈਸਟ, ਕਿਉਂਕਿ ਉਹ ਜਿਹੜਾ ਨੈਗੇਟਿਵ ਪ੍ਰਚਾਰ ਕੰਨਾਂ 'ਚ ਸੁਣਨਾ ਹਰ ਪਾਸਿਓਂ ਵੀ 10-12 ਫਰਿੰਜ ਐਲੀਮੈਂਟ ਆ, ਇੱਦਾਂ ਦੀ ਗੱਲ ਹੈ ਉਹਨਾਂ ਦੀ ਸਟੇਟਮੈਂਟਸ, ਜਦੋਂ ਵੀ ਉਹਨਾਂ ਦੀ ਡਿਪਲੋਮੈਟਿਕਸ ਕੋਈ ਰਿਐਕਸ਼ਨ ਪੰਜਾਬ ਦੇ ਉੱਤੇ ਆਪਣੇ ਨਾਲ, ਇੱਥੇ ਜਦੋਂ ਅਸੀਂ ਪੜ੍ਹਦੇ ਸੀ ਸਾਡੇ ਨਾਲ ਤਾਂ ਕੋਈ ਨਹੀਂ ਹੋਇਆ, ਉਹ ਫਰਿੰਜ ਐਲੀਮੈਂਟਸ, ਦੀਜ਼ ਆਰ ਵੈਰੀ ਫਰਿੰਜ ਐਲੀਮੈਂਟਸ, ਜਿੱਦਾਂ ਅੱਜ ਤਾਂ ਇੰਨੇ ਬੰਦੇ ਇਹ ਕੁਛ ਥੋੜ੍ਹੇ ਜਿਹੇ ਬੰਦੇ ਨੇ, ਮੁੱਠੀ ਭਰ ਲੋਕ ਨੇ, ਹੱਥਾਂ 'ਚ ਗਿਣੇ ਜਾ ਸਕਦੇ ਨੇ। ਸਵੇਰੇ ਤੋਂ ਸ਼ਾਮ ਇੱਥੇ ਜਿਹੜੇ ਜਿੰਨੇ ਵੀ ਐਥਨਿਕ ਪ੍ਰੋਗਰਾਮ ਚੱਲਦੇ ਆ ਇਸ ਚੈਨਲ 'ਤੇ ਵੀ, ਹਰ ਚੈਨਲ 'ਤੇ ਵੀ, ਉਸ ਨੈਗੇਟਿਵ ਨਿਊਜ਼ ਹੀ ਸੀ
ਜੀ।
ਪਰ ਜਦੋਂ ਉਹੀ ਇੱਕ ਮੀਡੀਆ ਦੇ ਵਿੱਚ ਲਗਾਤਾਰਤਾ ਦੇ ਨਾਲ ਰਿਕਾਰਡਿੰਗ ਦੇਖੀ, ਜਿਹੜੀ ਪੋਲੀਟਿਕਸ ਪੰਜਾਬ ਨੇ ਉਦੋਂ ਉਹ ਕੈਰੀ ਆਊਟ ਕੀਤਾ, ਕਿਸੇ ਹੋਰ ਮੀਡੀਆ ਨੇ ਉਹਨੂੰ ਮੈਨਸ਼ਨ ਤੱਕ ਵੀ ਨਹੀਂ ਕੀਤਾ, ਇੱਥੇ ਜਿਹੜੇ ਸਾਡੇ ਜਿਹੜੇ ਕਹਿੰਦੇ ਆ ਅਸੀਂ ਪੰਜਾਬੀ ਮੀਡੀਆ ਆ, ਉਹਨਾਂ ਨੇ ਵੀ ਇੰਨੇ ਬੜੇ ਇਕੱਠ ਨੂੰ, ਉਹਨਾਂ 'ਚ ਪੰਜਾਬੀ ਜ਼ਿਆਦਾ ਸੀ ਜਿਹੜੇ ਉੱਥੇ ਆਏ ਉਦਣ ਲੈਣ ਕਰਨ
ਜੀ।
ਸੋ ਇਹ ਸ਼ੋਅ ਕਰਦਾ ਆ ਕਿ ਜਿਹੜੇ ਤੁਹਾਡੇ ਮੀਡੀਆ ਦੀ ਔਕਾਤ ਕੀ ਆ ਅਤੇ ਤੁਹਾਡਾ ਮੀਡੀਆ ਕਿਹੜਾ ਆ। ਇੱਥੇ ਤੱਕ ਸਾਡੇ ਮਨਾਂ ਵਿੱਚ ਵੀ ਇਹ ਗੱਲ ਜਿਹੜੀ ਉਸ ਮਤਲਬ ਕਿਸੇ ਤਰੀਕੇ ਦੇ ਨਾਲ ਕਮਜ਼ੋਰੀ ਆ ਜਾਂਦੀ ਬੰਦਾ ਜਦੋਂ ਲਗਾਤਾਰਤਾ ਨਾਲ ਸੁਣਦਾ। ਪਰ ਜਿਹੜੀ ਉਹ ਕਾਰ ਰੈਲੀ ਸੀਗੀ, ਜਿਹੜੀ ਉਹ ਉੱਥੇ ਲਾਈਨਅਪ ਸੀਗੀ, ਜਿਹੜੀ ਲੋਕ ਕਹਿੰਦੇ ਸੀ ਜਿੱਦਣ ਜਦੋਂ ਬੰਦ ਕਰਤਾ ਨਾ ਤੁਸੀਂ, ਅਸੀਂ ਪਿੱਛੇ ਖੜ੍ਹੇ ਸੀਗੇ ਤਾਂ ਇੱਕ ਫੈਮਿਲੀ ਵਾਪਸ ਜਾਂਦੀ, ਅਤੇ ਮੈਨੂੰ ਬੜਾ ਜਿੱਦਾਂ ਮਨ 'ਚ ਹੋਇਆ ਵੀ ਯਾਰ ਇਹ ਤੁਰ ਕੇ ਆਏ ਹੋਣੇ, ਮੈਂ ਕਿਹਾ ਯਾਰ ਤੁਸੀਂ ਬੜੀ ਦੂਰੋਂ ਤੁਰ ਕੇ ਆਏ ਹਾਂ ਵੀ ਚੰਗਾ ਸੌਰੀ ਆ ਤੁਸੀਂ ਪਾ। ਉਹਨਾਂ ਨੇ ਜਿੱਦਾਂ ਇੰਨਾ ਪੋਜ਼ੀਟਿਵ ਰਿਸਪੋਂਸ ਦਿੱਤਾ, ਇਹ ਅਨਬਿਲੀਵੇਬਲ। ਔਰ ਉਸ ਦੇਖਣ ਨੂੰ ਪੰਜਾਬੀ ਸੀਗੇ, ਉਹ ਕਹਿੰਦੇ ਯਾਰ ਸਾਨੂੰ ਇਹ ਸੀ ਕਿ ਲਾਈਨ ਨਾ ਟੁੱਟੇ। ਸੋ ਜਿਹੜੇ ਹੁਣ ਇਹ ਕਹਿੰਦੇ ਸੀ ਨਾ ਕਿ ਵੀ 10-12 ਬੰਦਿਆਂ ਨੇ ਕਿਹਾ ਵੀ ਡਿਮਾਂਡ ਨਹੀਂ ਹੈਗੀ, ਤੁਸੀਂ ਦੇਖ ਲਓ ਕਿ 10-12 ਹੀ ਆ ਹੁਣ ਜਿਹੜੇ ਇਹ ਕਹਿ ਰਹੇ ਆ,
ਪਾਸਾ ਪਲਟ ਗਿਆ।
ਉਹ ਰੱਖ ਲੈਣ ਰੈਫਰੈਂਡਮ, ਜਾਂ ਉਦਣ ਲਾਈਨਾਂ ਲਾ ਕੇ ਉਹ ਵੀ ਆ ਜਾਂਦੇ, ਉਹ ਨਾਂ 'ਤੇ ਵੋਟ ਪਾ ਦਿੰਦੇ। ਇਹ ਤਾਂ ਕੋਈ ਜ਼ਬਰਦਸਤੀ ਨਹੀਂ ਸੀ ਨਾ, ਜਿੱਥੇ ਯੈਸ ਦਾ ਬਲੋਕ ਹੈ ਉਹਦੇ ਨਾਲ ਹੀ ਨਾਂ ਦਾ ਆ
ਜੀ,
ਤੁਸੀਂ ਨੌ 'ਤੇ 9 'ਤੇ ਕਰ ਦਿਓ, ਫਿਰ ਦੇਖ ਲੈਂਦੇ ਕਿੰਨੇ ਕੁ 9 ਵਾਲੇ ਸੀ।
ਇਹ ਤੁਸੀਂ ਹੁੰਦਾ, ਮੈਂ ਮਾਈਂਡ ਗੇਮ, ਤੁਸੀਂ ਕਿਹਾ ਵੀ ਮਾਈਂਡ ਹੁੰਦਾ ਆ ਵੀ 100 ਵਾਰੀ ਝੂਠ ਬੋਲੀਏ ਤਾਂ ਲੋਕ ਉਹਨੂੰ ਹੀ ਸੱਚ ਮੰਨਣ ਲੱਗ ਜਾਂਦੇ ਨੇ। ਤੇ ਇੱਥੇ ਵੀ ਜਦੋਂ ਲੋਕ ਘਰੋਂ ਕਈ ਗਏ ਨੇ ਮਾਈਂਡ ਬਣਾ ਕੇ ਵੀ ਅਸੀਂ ਨਾਂ ਦੇ ਵਿੱਚ ਵੋਟਾਂ ਪਾਉਣੀਆਂ ਨੇ, ਪਰ ਜਦੋਂ ਉੱਥੇ ਜਾ ਕੇ ਉਹਨਾਂ ਨੇ ਅਸਲੀਅਤ ਦੇ ਨਾਲ ਉਹਨਾਂ ਨੂੰ ਪਛਾਣ ਹੋਈ, ਕਿਉਂਕਿ ਪਹਿਲਾਂ ਇੱਕ ਧੁੰਦ ਸੀ ਨਾ ਭਾਰਤੀ ਨੈਰੇਟਿਵ ਦੀ, ਧੁੰਦ ਚੜੀ ਸੀ, ਨਹੀਂ ਜੀ ਖਾਲਿਸਤਾਨ ਤਾਂ ਬਹੁਤ ਬੁਰਾ ਹੈ, ਮੋਨੇ ਬੰਦੇ ਨਹੀਂ ਉੱਥੇ ਰਹਿਣ ਦੇਣੇ, ਇਹਨਾਂ ਨੇ ਤਾਂ ਸਾਰਿਆਂ ਦੇ ਗਾਤਰੀ ਪਵਾ ਦੇਣੇ ਨੇ, ਦਾੜੀਆਂ ਰਖਾ ਦੇਣੇ ਨੇ, ਬਾਕੀ ਕੌਮਾਂ ਦਾ ਕੋਈ ਨਹੀਂ ਰਹਿਣ ਦੇਣਾ ਉੱਥੇ। ਦੇਖੋ ਹੁਣ ਜਿੰਦਾ ਜਿੰਦਾ ਦਿਨ ਬੀਤੀ ਜਾ ਰਹੇ ਨਾ, ਉੱਥੇ ਮੁਸਲਮਾਨ ਮੁੰਡੇ ਜਿਹੜੇ ਸੀ ਉਹ ਸੇਵਾ ਕਰਨ ਪੁੱਜੇ ਹੋਏ, ਪੰਜਾਬੀ ਮੁਸਲਮਾਨ ਹੁਸ਼ਿਆਰਪੁਰ ਤੋਂ ਸੀ, ਉਹਨਾਂ ਨੇ ਦੱਸਿਆ ਸਾਨੂੰ। ਉੱਥੇ ਹਿੰਦੂ ਮੁੰਡੇ ਜਿਹੜੇ ਕਾਲਜਾਂ 'ਚ ਪੜ੍ਹਦੇ ਪਏ ਨੇ ਉਹ ਉੱਥੇ ਸੇਵਾ ਕਰਨ ਪੁੱਜੇ, ਲੰਗਰ ਦੇ ਵਿੱਚ ਸੇਵਾ ਕਰਾ ਰਿਹਾ ਸੀ ਮੁੰਡਾ, ਉਹਨਾਂ ਨੇ ਦੱਸਿਆ ਵੀ ਭਾਈ ਅਸੀਂ ਹਿੰਦੂ ਪਰਿਵਾਰ ਨਾਲ ਅਸੀਂ ਵੋਟ ਨਹੀਂ ਇੱਥੇ ਕਰ ਸਕਦੇ, ਪਰ ਅਸੀਂ ਪੰਜਾਬ 'ਚ ਵੋਟਾਂ ਜਿਹੜੀਆਂ ਉਹ ਕਰਨ ਦੇ ਲਈ ਤਿਆਰ ਬੈਠੇ। ਸਿੱਖਾਂ ਦਾ ਤਾਂ ਚਲੋ ਹੈ ਹੀ ਹੈ, ਸਿੱਖਾਂ ਦੀ ਤਾਂ ਡਿਊਟੀ ਲੱਗੀ ਹੋਈ ਹੈ ਵੀ ਭਾਈ ਤੁਸੀਂ ਜਿੱਥੇ ਵੀ ਜ਼ਬਰ ਜ਼ੁਲਮ ਉਹਦੇ ਖਿਲਾਫ ਖੜਨਾ ਹੀ ਖੜਨਾ। ਸੋ ਉਹ ਜਿਹੜਾ ਨੈਰੇਟਿਵ ਸੀ ਚੜਿਆ ਹੁੰਦਾ ਸੀ ਨਾ,
ਹਾਂਜੀ,
ਵੀ ਬਹੁਤ ਬੁਰਾ ਆ ਜੀ ਖਾਲਿਸਤਾਨ ਦੀ ਗੱਲ ਕਰਨੀ ਤਾਂ ਜਾਂਦਾ ਵੀ ਜ਼ਹਿਰ ਲੱਗਦਾ ਜੀ, ਕਤਲੋ ਗਾਰਤ, 84 ਵਾਪਰ ਜਾਣੀ, 47 ਵਾਪਰ ਜਾਣੀ। ਲੋਕਾਂ ਨੇ ਉੱਥੇ ਜਾ ਕੇ ਰੀਅਲ ਪਿਕਚਰ ਦੇਖੀ ਵੀ ਆ ਰੀਅਲ ਪਿਕਚਰ ਆ, ਡੈਮੋਕ੍ਰੈਟਿਕ ਲੋਕ ਹੈ। ਤੇ ਦੂਸਰੇ ਬੰਨੇ ਉਹਨਾਂ ਦੇ ਮਾਈਂਡ ਦੇ ਵਿੱਚ ਉਹ ਪਿਕਚਰ ਸੀ ਵੀ ਜਿੱਦਣ ਕਿਸਾਨ ਪੀਸਫੁਲੀ ਜਾ ਰਹੇ ਨੇ ਤੇ ਟੋਏ ਪੁੱਟ ਦਿੱਤੇ, 20-20 ਫੁੱਟ ਟੋਏ, ਵੀ ਕਵਰਾਂ ਪੁੱਟਣ ਡਿਆ ਤੁਸੀਂ ਕਿਸਾਨਾਂ ਦੀਆਂ, ਇੰਨੀ ਕੰਡਿਆਲੀ ਤਾਰ ਤਾਂ ਉਹਨਾਂ ਨੇ ਪਾਕਿਸਤਾਨ ਵਾਲੀ ਜਾਂ ਬੰਗਲਾਦੇਸ਼ ਵਾਲੀ ਸਾਈਡ ਜਾਂ ਚਾਈਨਾ ਵਾਲੀ ਸਾਈਡ ਵੀ ਨਹੀਂ ਲਈ, ਜਿੱਡੀ ਉਹਨਾਂ ਨੇ ਸ਼ੰਭੂ ਬਾਰਡਰ ਦੇ ਉੱਤੇ ਲਾਤੀ ਵੀ ਕੰਡਿਆਲੀਆਂ ਤਾਰਾਂ, ਜੇ ਉਹਨਾਂ ਦਾ ਬੱਸ ਚੱਲਦਾ ਤਾਂ ਪਤਾ ਨਹੀਂ ਮਾਈਨਾ ਹੀ ਫਿੱਟ ਕਰ ਦਿੰਦੇ, ਇਹ ਵੀ ਨਹੀਂ ਪਤਾ ਸੀ ਵੀ ਮਾਈਨਾ ਹੀ ਲਾ ਦੇਣੀ ਆ ਜੀ, ਕੋਈ ਲੰਘ ਨਾ ਸਕੇ। ਤੁਸੀਂ ਦੇਖੋ ਵੀ ਸ਼ੰਭੂ ਪੁੱਟਿਆ, ਸ਼ੰਭੂ ਤੋਂ ਬਾਅਦ ਅਗਲਾ ਕੁਰੂਕਸ਼ੇਤਰ ਆ ਜਾਂਦਾ ਬਾਰ ਪਿਪਲੀ, ਉੱਥੇ ਜਾ ਕੇ ਬੈਰੀਅਰ ਲਾ ਤੇ ਵੀ ਇੱਥੋਂ ਨਾ ਲੰਘਣ ਦਓ। ਉਹ ਤੋਂ ਬਾਅਦ ਉਹਨਾਂ ਨੇ ਪਾਣੀਪਤ ਦੇ ਲਾਗੇ ਸੋਨੀਪਤ ਜਿੱਥੇ ਢਾਬੇ, ਉੱਥੇ ਜਾ ਕੇ ਵੱਡੇ ਵੱਡੇ ਟੋਏ ਪੁੱਟ ਦਿੱਤੇ ਵੀ ਕੌਣ ਆ ਰਹੇ ਨੇ, ਵੀ ਸ਼ਾਇਦ ਜਿੰਦਾ ਬਗਾਨੇ ਮੁਲਕ ਚੋਂ ਕੋਈ ਬੰਦੇ। ਸੋ ਲੋਕਾਂ ਨੇ ਦੇਖਿਆ ਵੀ ਰੀਅਲ ਪਿਕਚਰ ਕੀ ਹੈ, ਜਿਨ੍ਹਾਂ ਨੂੰ ਇਹ ਬਦਨਾਮ ਕਰਦੇ ਨੇ, ਜਿਨ੍ਹਾਂ ਨੂੰ ਇਹ ਮਾਰਦੇ ਨੇ ਅਤੇ ਉਹਨਾਂ ਨੂੰ ਹੀ ਦੋਸ਼ੀ ਬਣਾਉਂਦੇ ਨੇ। ਅਸਲੀ ਪਿਕਚਰ ਇਹ ਹੈ ਕਿ ਇਹ ਫੇਕ ਡੈਮੋਕਰੇਸੀ ਅਤੇ ਆਹ ਟਰੂ ਡੈਮੋਕਰੇਸੀ ਹੈ। ਉਹ ਲੋਕਾਂ ਨੇ ਵੀ ਉੱਥੇ ਜਾ ਕੇ ਜਿਹੜੀ ਉਹਨਾਂ ਦੀ ਨਾਂ ਵਾਲੀ ਪਿਕਚਰ ਸੀ ਉਹ ਹਾਂ ਦੇ ਵਿੱਚ ਜਿਹੜੀ ਆ ਉਹ ਤਬਦੀਲ ਹੋ ਗਈ। ਇੱਕ ਹੋਰ ਘਟਨਾ ਜਿਹੜੀ ਮੈਂ ਜ਼ਿਕਰ ਕਰਨਾ ਚਾਹੂੰਗਾ ਵੋਟਾਂ ਦੇ ਵਿੱਚ, ਦੇਖੋ ਨਾ ਬਜ਼ੁਰਗ ਜਿਨ੍ਹਾਂ ਦਾ ਹੁਣ ਕੋਈ ਲੈਣ ਦੇਣ ਨਹੀਂ, ਵੀ ਆਖਰੀ ਪੜਾਅ ਦੇ ਉੱਤੇ ਹੈਗੇ ਆਪਣੇ, 90-90 ਸਾਲਾਂ ਦੀ ਉਮਰ ਹੋਈ ਹੈ, ਉਹ ਸਪੈਸੀਫਿਕ ਪੁੱਜੇ ਉੱਥੇ, ਆਇਆਂ ਨੂੰ 40 ਸਾਲ ਹੋ ਚੱਲੇ ਨੇ, ਪੈਨਸ਼ਨਾਂ ਲੱਗੀਆਂ ਨੇ, $1,300-1,400 ਹੈ, ਫੋਨ ਮਾਰਦੇ ਨੇ, ਐਂਬੂਲੈਂਸ ਘਰੋਂ ਚੱਕ ਲੈਂਦੀ ਹੈ, ਘਰੇ ਲਾ ਦਿੰਦੀ ਹੈ, ਪਰਿਵਾਰ ਨੂੰ ਵੀ ਕੋਈ ਚਿੰਤਾ ਨਹੀਂ ਹੈ, ਮੇਰੇ ਖਿਆਲ ਨਾਲ 2-2, 3-3 ਉਹਨਾਂ ਨੇ ਘਰ ਫ੍ਰੀ ਕਰਾਏ ਹੋਏ ਨੇ, ਅਤੇ ਉਹਨਾਂ ਨੂੰ ਕੀ ਜ਼ਰੂਰਤ ਹੈ ਪੰਜਾਬ 'ਚ? ਈਵਨ ਬੱਚੇ ਇੱਥੇ ਪੜ ਗਏ, ਪੋਤੇ ਪੋਤੀਆਂ ਇੱਥੇ ਪੜ ਗਏ, ਪਰ ਉਹ ਕਹਿੰਦੇ ਨਹੀਂ, ਘਰ ਤਾਂ ਘਰ ਹੀ ਹੈ, ਦੇਸ਼ ਤਾਂ ਦੇਸ਼ ਹੀ ਹੈ, ਮਿੱਟੀ ਤਾਂ ਮਿੱਟੀ ਹੈ, ਮਿੱਟੀ ਦਾ ਮੋਹ ਨਹੀਂ, ਜੇ ਮਿੱਟੀ ਉਹੀ ਹੈ, ਉਹ ਉੱਥੋਂ ਹੀ ਜਿਹੜੀ ਖੁਸ਼ਬੂ ਆਉਣੀ ਹੈ ਨਾ ਉਹ ਕਿੱਧਰੋਂ ਨਹੀਂ ਆਉਣੀ, ਉਹ ਵੀ ਵੋਟ ਪਾਉਣ ਨਿਕਲ। ਸੋ ਹਰ ਵਰਗ ਜਿਹੜਾ ਆ ਉਹ ਵੋਟਾਂ ਦੇ ਵਿੱਚ ਜਿਹੜਾ ਉਹ ਨਿਕਲ ਕੇ ਆਇਆ, ਇੱਕ ਭਰਮ ਜਿਹੜਾ ਉਹ ਟੁੱਟ ਗਿਆ ਵੀ ਦੇਸ਼ ਚਾਹੁੰਦਾ ਨਹੀਂ।
ਬਿਲਕੁਲ ਸਹੀ ਕਿਹਾ ਤੁਸੀਂ।
ਹੁਣ ਮੇਰੇ ਖਿਆਲ ਨਾਲ ਇਹ ਫਾਈਨਲ ਟੈਸਟ ਤਾਂ ਇੰਦਾ ਹੀ ਆ ਵੀ ਜੇ ਭਾਰਤ ਡੈਮੋਕਰੇਟਿਕ ਮੁਲਕ ਹੈ ਅਤੇ ਉਹ 10-12 ਖਾਲਿਸਤਾਨੀਆਂ ਤੋਂ ਡਰੇ ਨਾ, ਚੁੱਪ ਕਰਕੇ ਉੱਥੇ ਪੰਜਾਬ ਦੀ ਧਰਤੀ 'ਤੇ ਰੈਫਰੈਂਡਮ ਕਰਾਵੇ। ਪੰਜਾਬੀ 'ਚ ਕਹਿੰਦੇ ਹੁੰਦੇ ਨਾ ਵੀ ਕੱਟਾ ਕੱਟੀ ਕੱਢਦੇ ਹੋ, ਪਰੇ ਕਾਹਦੇ ਲਈ ਘਬਰਾਈ ਜਾਂਦੇ ਹੋ, ਨਾਲੇ ਕਹਿੰਦੇ ਇਹਨਾਂ ਦੇ ਪੱਲੇ ਕੱਖ ਨਹੀਂ ਹੈ ਅਤੇ ਨਾਲੇ ਡਰੇ ਬੈਠੇ ਹੋ, ਨਾਲੇ ਡਮੋਰਚ ਅਤੇ ਡਮੋਰਚਾ ਕਹਿੰਦੇ ਜੀ ਧਮਕੀਆਂ ਦੇ ਉੱਤੇ ਉੱਤਰੇ ਆਏ ਨੇ, ਉਹ ਕਹਿੰਦੇ ਜੀ ਜਿਹੜੇ ਨਾ ਕੈਨੇਡਾ ਦੇ ਵਿੱਚ ਅਸੀਂ ਰਿਸ਼ਤੇ ਹੀ ਤੋੜ ਦੇਣੇ ਨੇ, ਵੀ ਜਿੰਦਾ ਤੁਸੀਂ ਵੀ ਮੁੰਡਿਆ ਮੰਗਿਆ ਹੁੰਦਾ ਟਰੂਡੋ ਨੂੰ ਸਾਥ ਕੀਤਾ ਹੁੰਦਾ ਵੀ ਅਸੀਂ ਬਾਈ ਤੋੜ ਹੀ ਦੇਣਾ ਹੈਗਾ, ਹੁਣ ਤਾਂ ਇੱਥੇ ਤੱਕ ਆ ਗਿਆ ਵੀ ਰਿਸ਼ਤਾ ਹੀ ਤੋੜ ਦੇਣਾ ਕਹਿੰਦੇ। ਸੋ ਗੱਲਬਾਤ ਨੂੰ ਅੱਗੇ ਤੋਰਦੇ ਹਾਂ ਜੀ, ਵੀਰ ਭੁਪਿੰਦਰ ਸਿੰਘ ਜੀ, ਨੈਕਸਟ ਵੋਟਿੰਗ ਬਾਰੇ ਫਿਰ ਸਾਨੂੰ ਦੱਸੋ ਵੀ ਕਿੱਦਣ ਹੁਣ ਵੋਟਾਂ ਹੁਣ ਜਾ ਰਹੀਆਂ ਨੇ, ਕਿਹੜੀ ਥਾਂ ਆ, ਐਤਕੀ ਟਾਈਮ ਖੁੱਲ੍ਹਾ ਦਊਂਗੇ ਕਿ ਟਾਈਮ ਬਾਉਂਡ ਹੀ ਰਹੂਗਾ ਜੀ?
ਦੇਖੋ ਜੀ, ਉਹ ਤਾਂ ਜਿਹੜਾ ਕਮਿਸ਼ਨ ਆ ਜਿਹੜਾ ਰੈਫਰੈਂਡਮ ਵਾਲਾ, ਉਹ ਤਾਂ ਉਹਨਾਂ ਦੇ ਹੱਥ ਆ ਵੀ ਟਾਈਮ, ਅਸੀਂ ਤੁਹਾਨੂੰ ਇਹ ਕਹਿ ਸਕਦੇ ਹਾਂ ਵੀ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਆ ਟਾਈਮ ਦੇ ਜੇ ਤੁਸੀਂ ਕਹਿੰਦੇ ਹਾਂ। ਜੇ ਸਵੇਰੇ ਜ਼ਿਆਦਾ ਬੰਦੇ ਆ ਜਾਂਦੇ ਉੱਦਣ ਤਾਂ ਚਲੋ ਸਵੇਰੇ ਤੋਂ ਹੀ ਲੈਣ ਲੱਗ ਗਈ, ਜਾਣੀ ਹੁਣ ਕਰ ਵੀ ਕਿੰਨਾ ਕੁ ਸਕਦੇ ਹਾਂ। ਸੋ ਇਹ ਆ ਕਿ ਇੱਕ ਜ਼ਰੂਰ ਉੱਦਣ ਪ੍ਰੋਬਲਮ ਸੀ ਪਾਰਕਿੰਗ ਦੀ, ਸੋ ਉਹਦੇ ਲਈ ਅਸੀਂ ਸਾਰੇ ਪ੍ਰਬੰਧਕ ਜਿੰਨੇ ਵਿਚਾਰੇ ਵਲੰਟੀਅਰ ਸੀ ਉਹਨਾਂ ਨੇ ਸਾਰਿਆਂ ਨੇ ਇਸ ਗੱਲ ਨੂੰ ਕਿਹਾ ਵੀ ਇਹਦੇ ਲਈ ਅਸੀਂ ਇੱਥੇ ਤੱਕ ਵੀ ਕਿਹਾ ਵੀ ਪਾਰਕਿੰਗ ਦੀ ਟਿਕਟਾਂ ਜਿਨ੍ਹਾਂ ਦੇ 2-2, 3-3 ਲੱਗੀਆਂ ਉਹ ਮਾਲਟਨ ਗੁਰਦੁਆਰੇ ਪ੍ਰਧਾਨ ਦਲਜੀਤ ਸਿੰਘ ਉਹਨਾਂ ਨੇ ਕਿਹਾ ਵੀ ਉੱਥੇ ਲੈ ਆਓ ਅਤੇ ਉੱਥੇ ਗੱਲ ਕਰ ਲਵਾਂਗੇ ਅਸੀਂ। ਪਰ ਚਲੋ ਵੱਖਰੀ ਗੱਲ ਹੈ, ਕੌਮ ਇੱਦਾਂ ਦੀ ਹੈ ਨਹੀਂ, ਪਰ ਜਿਨ੍ਹਾਂ ਨੂੰ ਫਿਰ ਵੀ ਲੋੜ ਆ, ਜਿਨ੍ਹਾਂ ਵੀਰਾਂ ਨੂੰ, ਕਈਆਂ ਨੂੰ ਹੁੰਦੀ ਆ, ਉਹ ਆ ਜਾਣ ਉੱਥੇ। ਪੌਲ ਕੌਫੀ ਹੈ ਰਹਿਣਾ ਜੀ ਇਹ ਮਾਲਟਨ ਦੇ ਵਿੱਚ, ਅਤੇ 3430 ਡੈਰੀ ਰੋਡ ਈਸਟ ਮਿਸੀਸਾਗਾ। ਮੇਰੇ ਜਿਹੜੇ ਬੰਦਿਆਂ ਨੇ ਸਾਰੇ ਜਿਨ੍ਹਾਂ ਨਾਲ ਗੱਲ ਹੋਈ ਜਿਹੜੇ ਉੱਥੇ ਦੇਖ ਕੇ ਆਏ ਆ, ਪਾਰਕਿੰਗ ਦੀ ਐਤਕੀ ਮੈਨੂੰ ਲੱਗਦਾ ਪ੍ਰੋਬਲਮ ਉਨੀ ਨਹੀਂ ਆਏਗੀ ਜਿੰਨੀ ਗੋਰ ਮੈਡੋਸ 'ਤੇ ਆਈ ਸੀ। ਸੋ ਇੱਥੇ ਜਿਹੜਾ ਤੁਸੀਂ ਉੱਦਣ ਪਹੁੰਚੋ, ਜਿਹੜੇ ਵੀਰ ਮੁੜੇ ਆ ਉੱਦਣ, ਉਹਨਾਂ ਨੂੰ ਜ਼ਰੂਰ ਬੇਨਤੀ ਆ ਕਿ ਪਹਿਲ ਉਹਨਾਂ ਦੀ ਆ ਜੋ ਆ ਕੇ ਦੱਸਦੇ ਆ ਵੀ ਅਸੀਂ ਉੱਦਣ ਮੁੜ ਕੇ ਗਏ ਹਾਂ। ਸੋ ਜ਼ਰੂਰ ਉਹ ਕੋਸ਼ਿਸ਼ ਕਰਨ ਵੀ ਅੱਜ 5 ਵਜੇ ਨਾ ਜਾਂ 3:30-4 ਵਜੇ ਨਾ ਆਉਣ, ਕਿਉਂਕਿ ਜੇ ਤੁਸੀਂ ਇਹ ਕਹੋ ਨਾ ਵੀ ਅਸੀਂ ਕਹਿ ਦਈਏ ਵੀ 7 ਵਜੇ ਤੱਕ ਲੈ ਜਾਵਾਂਗੇ, ਮੈਂ ਸੋਚਦਾ ਸਾਡੇ ਬੱਸ ਤੋਂ ਬਾਹਰ ਗੱਲ ਆ
ਜੀ। ਬਿਲਕੁਲ ਜੀ, ਮੈਂ ਕੈਨੇਡਾ ਦੇ ਵਿੱਚ ਵੀ UK ਦੇ ਵਿੱਚ ਵੀ ਰੈਫਰੈਂਡਮ ਕਵਰ ਕੀਤੇ ਸੀਗੇ, ਉਸ ਤੋਂ ਬਾਅਦ ਇਟਲੀ ਵਾਲੇ ਵੀ ਕਵਰ ਕੀਤੇ ਸੀ। ਸੋ ਕਮਿਸ਼ਨ ਹਮੇਸ਼ਾ ਟਾਈਮ ਦੇ ਦਿੰਦਾ ਸੀ, ਵੀ ਚਲੋ ਸਪੋਜ਼ ਤੁਸੀਂ ਘੰਟਾ ਕਿਤੇ ਦਿੱਤਾ, ਕਿਤੇ ਉਹਨਾਂ ਨੇ 2 ਘੰਟੇ ਦਿੱਤੇ, ਕਿਤੇ ਉਹਨਾਂ ਨੇ 30 ਮਿੰਟਸ ਦੇ ਦਿੱਤੇ ਸੀ। ਪਰ ਹੁਣ ਮੇਰੇ ਕੋਲ ਵੀਡੀਓ ਸੀਗੀਆਂ ਉਸ ਦਿਨ ਦੀਆਂ ਵੀ ਕਮਿਸ਼ਨ ਨੇ ਘੁੰਮ ਫਿਰ ਕੇ ਦੇਖਿਆ, ਉਹਨਾਂ ਨੇ ਆਪਣੇ ਬੰਦੇ ਭੇਜੇ ਨੇ ਬਾਹਰ, ਉਹਨਾਂ ਨੇ ਕਿਹਾ ਜੀ ਚੈੱਕ ਕਰਕੇ ਉਹ ਲਾਈਨਾਂ ਕਿੱਥੇ ਕੁ ਤੱਕ ਲੱਗੀਆਂ ਨੇ, ਕਿੰਨਾ ਕੁ ਹਜ਼ੂਮ ਹੈ। ਉਹਨਾਂ ਨੇ ਜਾ ਕੇ ਮੁੜ ਕੇ ਜਿਹੜੇ ਅਪੀਲ ਪੁਲਿਸ ਹੈ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ। ਗੱਲਬਾਤ ਕਰਕੇ ਫਿਰ ਉਹਨਾਂ ਨੇ ਸਾਰ ਅੰਸ਼ ਕੱਢਿਆ ਵੀ ਟਾਈਮ ਟੂਮ ਵਧਾਇਆ ਕੁਛ ਨਹੀਂ ਜੇ ਬਣਨਾ, ਇਹ ਜਿਹੜੇ ਰੈਫਰੈਂਡਮ ਵਾਲੀ ਧਿਰ ਹੈ ਇਹ ਤਾਂ ਚਾਹੁੰਦੀ ਹੈ, ਇਹਨਾਂ ਨੂੰ ਤਾਂ ਲਾਲਚ ਹੋਇਆ ਪਿਆ ਵੀ ਲੋਕ ਆਏ ਨੇ ਅਸੀਂ ਵੋਟਾਂ ਪਵਾ ਦਈਏ, ਪਰ ਇਹ ਭੁਗਤਣੇ ਨਹੀਂ ਆ। ਇਹਨਾਂ ਨੇ 7 ਵਜੇ ਨੂੰ ਜਾ ਕੇ ਹੋਰ ਕਹਿਣਾ ਜੀ ਸਾਨੂੰ 5 ਘੰਟੇ ਹੋਰ ਦੇ ਦਿਉ, ਭਾਵੇਂ ਰਾਤ 12 ਵਜਾ ਲਈਏ। ਸੋ ਉਹਨਾਂ ਨੇ ਦੇਖੋ ਅਗਲੇ ਐਕਸਪਰਟ ਨੇ ਦੁਨੀਆਂ ਦੇ ਵਿੱਚ, ਉਹਨੇ ਰੈਫਰੈਂਡਮ ਕਰਾਉਂਦੇ ਨੇ, ਦੁਨੀਆਂ ਦੀਆਂ ਸਰਕਾਰਾਂ ਨਾਲ ਕੰਮ ਕਰਦੇ ਨੇ, ਕੱਲੀ ਕੱਲੀ ਚੀਜ਼ ਦੀ ਜਾਣਕਾਰੀ। ਸੋ ਉਹਨਾਂ ਨੇ ਫੈਸਲਾ ਕੀਤਾ ਵੀ ਇਹ 1 ਦਿਨ ਵਿੱਚ ਭੁਗਤਣ ਵਾਲੀ ਵੋਟ ਨਹੀਂ ਹੈ, ਇਹ ਖਾਲਿਸਤਾਨ ਦੇ ਨਾਂ ਦੇ ਉੱਤੇ ਸੱਚਮੁੱਚ ਹੀ ਲੋਕ ਜਿਹੜੇ ਆਪਣੇ ਘਰਾਂ 'ਚੋਂ ਬਾਹਰ ਆਏ ਹੋਏ ਨੇ ਅਤੇ ਵੋਟਾਂ ਪਾ ਕੇ ਜਾਣਗੇ, ਜੇ ਅਸੀਂ ਟਾਈਮ ਵਧਾਈਏ ਤਾਂ ਵਧੀ ਜਾਣਾ। ਅਤੇ ਉਹਨਾਂ ਨੇ ਫਿਰ ਕਿਹਾ ਜੀ ਫੈਸਲਾ ਅਗਲੀ ਡੇਟ ਦੇ ਉੱਤੇ। ਸੋ ਨੋਟ ਕਰ ਲਓ ਜੀ, ਜਿਹੜੇ ਟਰੱਕਾਂ ਵਾਲੇ ਸਾਡੇ ਵੀਰ ਉਦਣ ਮਿਸ ਕਰ ਗਏ ਆ, ਟੈਕਸੀਆਂ ਵਾਲੇ ਵੀਰ ਮਿਸ ਕਰ ਗਏ ਆ, ਜਾਂ ਫਿਰ ਕੰਮਾਂ ਕਾਰ ਵਾਲੇ ਨੌਜਵਾਨ, ਖਾਸ ਤੌਰ 'ਤੇ ਸਟੂਡੈਂਟ, ਇੱਕ ਸਵਾਲ ਬਹੁਤ ਹੈ ਕਿ ਕੀ ਸਟੂਡੈਂਟ ਵੋਟ ਕਰ ਸਕਦਾ ਹੈ ਕਿ ਨਹੀਂ ਕਰ ਸਕਦਾ, ਕੀ ਇਮੀਗ੍ਰੇਸ਼ਨ ਸਟੇਟਸ ਕੀ ਹੋਣਾ ਚਾਹੀਦਾ, ਵਿਜ਼ਟਰ ਵੋਟ ਕਰ ਸਕਦਾ ਕਿ ਨਹੀਂ ਕਰ ਸਕਦਾ। ਸੋ ਪਹਿਲੇ ਨੰਬਰ 'ਤੇ ਹਰੇਕ ਸਟੂਡੈਂਟ ਜਿਹੜਾ ਆ ਉਹ ਵੋਟ ਕਰ ਸਕਦਾ, ਭਾਵੇਂ ਤੁਹਾਨੂੰ ਹੱਲੇ ਜਹਾਜ਼ 'ਚ ਉਤਰਿਆ ਅੱਧਾ ਦਿਨ ਹੋਇਆ ਹੋਵੇ, ਭਾਵੇਂ ਤੁਹਾਨੂੰ ਆਇਆਂ ਨੂੰ ਇੱਥੇ 3 ਸਾਲ ਹੋ ਗਏ ਹੋਣ, ਤੁਹਾਡੀ ਪੀ ਆਰ ਦੀ ਐਪਲੀਕੇਸ਼ਨ ਲੱਗੀ ਹੋਵੇ, ਨਾ ਲੱਗੀ ਹੋਵੇ, ਤੁਸੀਂ ਸਿਟੀਜ਼ਨਸ਼ਿਪ ਲੈ ਲਈ ਹੋਵੇ, ਅਤੇ ਭਾਵੇਂ ਤੁਸੀਂ ਹਲੇ ਕਿਸੇ ਵੀ ਸਟੇਟਸ 'ਤੇ ਨਾ ਤੁਰੇ ਫਿਰਦੇ ਹੋਵੋ, ਅਤੇ ਭਾਵੇਂ ਤੁਸੀਂ ਅਸਾਈਲਮ ਸੀਕਰ ਹੋਵੋ, ਅਤੇ ਭਾਵੇਂ ਤੁਸੀਂ ਅਸਾਈਲਮ ਦੀ ਐਪਲੀਕੇਸ਼ਨ ਲਾਈ ਹੈ ਨਹੀਂ ਲਾਈ ਹੈ, ਹਰ ਇੱਕ ਸਿੱਖ ਦੇ ਕੋਲ ਰਾਈਟ ਹੈ ਕਿ ਉਹ ਇਸ ਰੈਫਰੈਂਡਮ ਦੇ ਵਿੱਚ ਵੋਟ ਕਰ ਸਕਦਾ। ਸੋ ਇੱਕ ਤਾਂ ਗੱਲ ਹੋ ਗਈ ਕਲੀਅਰ, ਕ੍ਰਾਈਟੀਰੀਆ ਸਿੰਪਲੀ ਰੱਖਦੇ ਹਾਂ, 18 ਸਾਲ ਉਮਰ ਹੋਣੀ ਚਾਹੀਦੀ ਹੈ, ਅਤੇ ਤੁਸੀਂ ਸਿੱਖ ਹੋ, ਕਿਸੇ ਵੀ ਦੁਨੀਆ ਦੇ ਕੋਨੇ 'ਚੋਂ ਆਏ ਹੋ, ਕੱਚੇ ਪੱਕੇ ਸਟੂਡੈਂਟ, ਨੌਨ ਸਟੂਡੈਂਟ, ਇਮੀਗ੍ਰੇਸ਼ਨ ਕੋਈ ਸਟੇਟਸ ਹੈ, ਹਰ ਕੋਈ ਵੋਟ ਕਰ ਸਕਦਾ ਹੈ। ਅਤੇ ਜਿਹੜਾ ਕੋਈ ਇੱਥੇ ਡਰ ਫੈਲਾਉਣ ਦੀ ਕੋਸ਼ਿਸ਼ ਕਰੇ ਵੀ ਭਾਈ ਪੇਪਰਾਂ ਦਾ ਕੀ ਬਣਨਾ ਹੈ, ਉਹ ਕੀ ਬਣਨਾ ਹੈ, ਬਿਲਕੁਲ ਕਿਸੇ ਦੇ ਮਸਲੇ ਦੇ ਗੱਲਬਾਤ 'ਚ ਆਉਣ ਦੀ ਤੁਹਾਨੂੰ ਜ਼ਰੂਰਤ ਨਹੀਂ ਹੈਗੀ, ਕਿਸੇ ਵੀ ਪ੍ਰਕਾਰ ਦਾ ਦੁਨੀਆ ਦੇ ਉੱਤੇ ਕੋਈ ਡਰ ਨਹੀਂ ਹੈ ਵੋਟਾਂ ਦੇ ਨਾਲ। ਜਦੋਂ ਸਰਕਾਰ ਕਹਿ ਰਹੀ ਹੋਵੇ ਵੀ ਅਸੀਂ ਨਹੀਂ ਰੋਕਣਾ, ਅਤੇ ਕਨੇਡਾ ਦੀ ਸਰਕਾਰ ਦਾ ਰਾਜ ਚੱਲਣਾ ਇੱਥੇ ਕਿ ਭਾਰਤ ਦੀ ਚੱਲਣਾ, ਇੱਕ ਗੱਲ ਕਲੀਅਰ ਕਰੋ ਆਪਣੇ ਮਾਇੰਡ ਦੇ ਵਿੱਚ, ਕਨੇਡਾ ਕਨੇਡੀਅਨ ਸਰਕਾਰ ਦੇ ਕਾਨੂੰਨਾਂ ਨਾਲ ਚੱਲਣਾ ਕਿ ਕਿਸੇ ਹੋਰ ਜਿਨ੍ਹਾਂ ਤੋਂ ਜ਼ਿੰਦਗੀ ਬਚਾਉਣ ਦੇ ਲਈ ਇੱਥੇ ਆਏ ਉਹਨਾਂ ਤੋਂ ਡਰੀ ਚੱਲੀਏ, ਜਾਂ ਤਾਂ ਫਿਰ ਕਨੇਡਾ ਦੀ ਸਰਕਾਰ ਦੀ ਵਾਹ ਵਾਹ ਕਰੀਏ, ਅਤੇ ਜਾਂ ਫਿਰ ਉਹਨਾਂ ਦਾ ਡਰ ਜਿਹੜਾ ਉਹ ਸਤਾਵੇ। ਗੁਰਪਿੰਦਰ ਸਿੰਘ ਜੀ, ਸਟੂਡੈਂਟ ਦੇ ਮਾਮਲੇ ਦੇ ਉੱਤੇ ਤੁਸੀਂ ਕੀ ਕਹਿਣਾ ਚਾਹੁੰਦੇ?
ਮੈਂ ਚਾਹੁੰਦਾ ਕਿ ਇੱਕ ਵਾਰੀ ਜਿਹੜੀ ਤੁਸੀਂ ਗੱਲ ਹੋਣੀ ਗਈ ਨਾ, ਇਹਨੂੰ ਦੁਬਾਰਾ ਮੈਂ ਫੇਰ ਕਹਿ ਦਿੰਦਾ ਵੀ ਜਿਹੜਾ ਕੋਈ ਸਟੇਟਸ ਦਾ ਮਸਲਾ ਨਹੀਂ, ਕਿਉਂਕਿ ਇਹ ਗੱਲ ਅਸੀਂ ਵੀ ਜਦੋਂ ਫਲਾਇਰ ਵੰਡਦੇ ਹਾਂ ਨਾ, ਇਹ ਬੜੀ ਗੱਲ ਆਉਂਦੀ ਆ ਜਿਹੜੇ ਸਟੂਡੈਂਟਾਂ ਦੀ। ਸੋ ਇਹ ਜੇ ਤੁਸੀਂ ਵੀਰ ਸੁਣਦੇ ਹਾਂ, ਅਤੇ ਤੁਹਾਡੇ ਜ਼ਰੂਰੀ ਨਹੀਂ ਹੁੰਦਾ ਵੀ ਸਾਰੇ ਬੰਦੇ ਇੱਕੋ ਟਾਈਮ ਸੁਣਦੇ ਹੋਣ ਜਾਂ ਸਾਰਿਆਂ ਬੰਦਿਆਂ ਨੇ ਇੱਕੋ ਟਾਈਮ 'ਤੇ ਗੱਲ ਹੋਵੇ, ਤੁਸੀਂ ਉਹਨਾਂ ਨੂੰ ਦੱਸੋ ਵੀ ਅਸੀਂ ਪੋਲੀਟਿਕਸ ਪੰਜਾਬ ਤੋਂ ਵਿਕਰਮਜੀਤ ਸਿੰਘ ਹੁਣੀ ਇੱਥੇ ਬੈਠੇ ਹਨ, ਇਹੀ ਇੰਗਲੈਂਡ ਤੋਂ, ਇਟਲੀ ਤੋਂ, ਸਵਿਟਜ਼ਰਲੈਂਡ ਤੋਂ ਆਏ ਨੇ ਇੱਥੇ, ਇਹਨਾਂ ਦਾ ਇਹ ਕਹਿਣਾ ਆ ਵੀ ਇਹ ਮੈਟਰ ਨਹੀਂ ਕਰਦਾ ਕਿ ਤੁਹਾਡਾ ਇੱਥੇ ਸਟੇਟਸ ਕੀ ਆ, ਤੁਸੀਂ ਰਾਤੀਂ ਉਤਰੇ ਆ, ਤੁਹਾਡੇ ਕੋਈ ਆਧਾਰ ਕਾਰਡ ਆ, ਕੋਈ ਕੁਛ ਆ, ਕੁਛ ਇਸ ਤਰ੍ਹਾਂ ਦਾ ਪਾਸਪੋਰਟ ਆ, ਜਿਸ ਤਰ੍ਹਾਂ ਦਾ ਵੀ ਜੋ ਵੀ ਆ, ਰਿਕੁਆਇਰਮੈਂਟ ਇਹ ਆ ਕਿ ਤੁਸੀਂ ਸਿੱਖ ਹੋਣੇ ਚਾਹੀਦੇ ਆ, ਉਹਦਾ ਵੀ ਸਾਰਾ ਦੱਸਿਆ ਰੀਜ਼ਨ ਕੀ ਕਿਉਂਕਿ ਦੱਸਿਆ, ਪੰਜਾਬ ਵਿੱਚ ਸਾਰੇ ਹੀ ਵੋਟ ਕਰਨਗੇ ਪਰ ਬਾਹਰ ਮੁਲਕਾਂ ਵਿੱਚ ਇਹ ਕਿਉਂ ਕਾਰਨ ਆ। ਸੋ ਤੁਸੀਂ ਕੋਈ ਘਬਰਾਉਣਾ ਨਹੀਂ, ਤੁਸੀਂ ਆਓ ਉੱਥੇ, ਸਾਰਾ ਤੁਹਾਡਾ ਜਿਹੜਾ ਤੁਹਾਡਾ ਆਉਣਾ ਹੀ ਤੁਹਾਡੀ ਆਈ ਡੀ ਬਣ ਜਾਂਦੀ ਹੈ ਜਦੋਂ ਤੁਸੀਂ ਉੱਥੇ ਆ ਕੇ ਖੜ੍ਹਦੇ ਹੋ। ਸੋ ਜਿਹੜੇ ਇਹ ਸਵਾਲ ਤੁਹਾਨੂੰ ਕਰ ਰਹੇ ਆ ਜਾਂ ਤੁਹਾਡੇ ਮਨ 'ਚ ਸ਼ੰਕਾ ਆ ਵੀ ਯਾਰ ਮੈਂ ਤਾਂ ਰਾਤੀ ਉਤਰਿਆ, ਮੈਨੂੰ ਤਾਂ ਮਹੀਨਾ ਹੋਇਆ ਭਾਅ ਜੀ, ਹਾਲੇ ਪੇਪਰ ਵੀ ਨਹੀਂ ਇੱਥੇ ਬਣੇ, ਹਾਲੇ ਇੰਸ਼ੋਰੈਂਸ ਨਹੀਂ ਲਈ, ਸੋ ਜਿਹੜੇ ਲੀਗਲ ਅਸੀਂ ਤੁਹਾਨੂੰ ਕਹਿੰਦੇ ਜਿਹੜੀ ਚੀਜ਼ਾਂ ਉਹ ਤੁਸੀਂ ਕਰਨੀਆਂ ਹੀ ਆ, ਪਰ ਜਦੋਂ ਤੁਸੀਂ ਉੱਥੇ ਆਉਣਾ ਉਹਦੇ ਲਈ ਤੁਹਾਡੀ ਕੋਈ ਰਿਕੁਆਇਰਮੈਂਟ ਨਹੀਂ ਕਿ ਤੁਹਾਡਾ ਕੈਨੇਡਾ ਦੇ ਵਿੱਚ ਕੀ ਸਟੇਟਸ ਆ ਉਸ ਵੇਲੇ
ਜੀ। ਅਤੇ ਦੂਸਰਾ ਜਿਹੜਾ ਹੈਗਾ ਜੀ, ਪੌਲ ਕੈਫੇ ਅਰੀਨਾ ਹੈਗਾ ਮਾਲਟਨ ਦੇ ਵਿੱਚ, ਮਿਸੀਸਾਗਾ ਵੈਸੇ ਦਾ ਸ਼ਬਦ ਹੈ ਕਿ ਸਾਰੇ ਉਹਦੇ ਲਈ ਮਿਸੀਸਾਗਾ ਵਰਤਿਆ ਜਾਂਦਾ ਹੈ। ਮਾਲਟਨ ਗੁਰਦੁਆਰਾ ਸਭ ਨੂੰ ਪਤਾ ਹੈ, ਮਾਲਟਨ ਗੁਰਦੁਆਰਾ ਲੱਭ ਲਓ, ਨਕਸ਼ੇ 'ਤੇ ਲੱਭ ਲਓ, ਬੱਸ ਰਾਹੀਂ ਲੱਭ ਲਓ, ਸਟੂਡੈਂਟਸ ਦੇ ਲਈ ਖਾਸ। ਮਾਲਟਨ ਗੁਰਦੁਆਰਾ ਸਾਹਿਬ ਤੋਂ ਚੰਦ ਕਦਮਾਂ ਦੀ ਦੂਰੀ 'ਤੇ ਤੁਰ ਕੇ ਹੀ ਇੱਕ ਇੰਟਰਸੈਕਸ਼ਨ ਮੇਰੇ ਖਿਆਲ ਨਾਲ ਪੈਂਦਾ ਹੋਣਾ,
ਬਿਲਕੁਲ
ਏਡਾ ਤਾਂ ਸਟੂਡੈਂਟ ਉਦਾਂ ਹੀ ਲਾਂਘਾ ਪੁੱਟ ਕੇ ਕਹਿੰਦੇ ਨਾ ਵੀ ਆਈਸਕ੍ਰੀਮ ਖਾਣ ਗਿਆ, ਚਾਹ ਪੀਣ ਗਿਆ, ਸਮੋਸੇ ਖਾਣ ਗਿਆ, ਕਦਮਾਂ ਦਾ ਜਿਹੜਾ ਨਾਪ ਲੈਂਦੇ ਨੇ। ਸੋ ਸਭ ਤੋਂ ਸੌਖਾ ਤਰੀਕਾ ਜੀ ਲੱਭਣਾ, ਜਦੋਂ ਤੁਸੀਂ 6 ਤਰੀਕ ਨੂੰ ਮਾਲਟਨ ਗੁਰੂ ਘਰ ਵੱਲ ਨੂੰ ਜਾਓਗੇ ਤੇ ਤੁਹਾਨੂੰ ਲੱਭਣ 'ਚ ਕੋਈ ਦਿੱਕਤ ਨਹੀਂ ਆਉਣੀ,
ਬਿਲਕੁਲ
ਝੰਡੇ ਲੱਗੇ ਹੋਣੇ ਨੇ, ਜਕਾਰੇ ਛੱਡੇ ਜਾਂਦੇ ਹੋਣੇ ਨੇ, ਦੂਰੋਂ ਹੀ ਤੁਸੀਂ ਨਾ ਜਿੰਦਾ ਪਛਾਣ ਆ ਜਾਣੀ ਵੀ ਉੱਧਰਲੇ ਬੰਨੇ ਲੱਗਦਾ ਵੋਟਾਂ ਪੈਣ ਦੀਆਂ, ਹਲਚਲ, ਬੀਬੀਆਂ ਬਜ਼ੁਰਗ ਤੁਰੇ ਜਾਂਦੇ ਨੇ, ਭੱਜੇ ਜਾ ਰਹੇ ਨੇ, ਸਟੂਡੈਂਟ ਵੀ ਉੱਧਰ ਨੂੰ ਜਾ ਰਿਹਾ। ਸੋ ਮੇਰੇ ਖਿਆਲ ਨਾਲ ਕਿਸੇ ਨੂੰ ਵੀ ਲੱਭਣ 'ਚ ਦਿੱਕਤ ਨਹੀਂ ਆਉਣੀ, ਐਤਕੀ ਥਾਂ ਏਡਾ ਕੁ ਲੱਭ ਕੇ ਨਾ ਵੀ ਟੀਮ ਨੇ ਥਾਂ ਚੁਣ ਕੇ ਦਿੱਤਾ ਆ ਵੀ ਜਿਹੜਾ ਆਸਾਨੀ ਦੇ ਨਾਲ ਹਰ ਇੱਕ ਨੂੰ ਲੱਭੇ। ਮੇਜਰ ਇੰਟਰਸੈਕਸ਼ਨ ਜਿਹੜਾ ਮੇਰੇ ਖਿਆਲ ਨਾਲ ਡੇਰੀ
ਅਤੇ
ਡੇਰੀ ਐਂਡ ਗੌਰਵੇ, ਹਾਂ ਇਹ ਬੜਾ ਇੱਕ ਸਿਸਟਮ ਹੈ ਜੀ ਹਰੇਕ ਦੇਸ਼ ਦੇ ਵਿੱਚ। ਮੈਂ ਦੱਸਣਾ ਚਾਹੁੰਦਾ ਵੀ ਐਡਰੈਸ ਜਿਹੜਾ ਲੱਭਣ ਦਾ ਨਾ ਬੜਾ ਤਰੀਕਾ ਹੁੰਦਾ, ਜਿਸ ਤਰ੍ਹਾਂ ਜੇ ਤੁਸੀਂ ਅਮੈਰੀਕਾ ਦੇ ਵਿੱਚ ਜਾਂਦੇ ਹੋ ਤਾਂ ਤੁਸੀਂ ਘਰ ਦਾ ਨੰਬਰ ਅਤੇ ਜ਼ਿਪ ਕੋਡ ਪਾਉਣਾ ਬਹੁਤ ਜ਼ਰੂਰੀ, ਲੱਭਿਆ ਜਾਂਦਾ ਫਿਰ ਹੀ ਲੱਭ ਹੁੰਦਾ ਆ। ਕਿਸੇ ਅਮੈਰੀਕਨ ਨੂੰ ਡੇਰੀ ਐਂਡ ਗੋਰਵੇ ਕਹਿ ਦੂੰਗੇ ਤੇ ਉਹਦੇ ਕੋਲ ਨਹੀਂ ਲੱਭ ਹੋਣਾ, ਪਰ ਕੈਨੇਡੀਅਨ ਜਿਹੜੇ ਨੇ ਉਹ ਇੰਟਰਸੈਕਸ਼ਨ ਦੇ ਉੱਤੇ ਬਸ ਦੱਸੋ ਫਲਾਣੇ ਇੰਟਰਸੈਕਸ਼ਨ ਦੇ ਉੱਤੇ ਜੀ ਡੇਰੀ ਐਂਡ ਗੋਰਵੇ ਦੇ ਕਾਰਨਰ ਦੇ ਉੱਤੇ ਆ ਜੀ, ਉਹਨਾਂ ਕਹਿਣਾ ਜੀ ਆ ਗਿਆ, ਬਸ
2 ਮਿੰਟ 'ਚ
ਆ ਗਿਆ,
ਬਿਲਕੁਲ ਠੀਕ।
ਇਸੇ ਤਰ੍ਹਾਂ ਹੀ ਜੇ ਤੁਸੀਂ ਇੰਗਲੈਂਡ 'ਚ ਜਾਣੇ ਨਾ, ਉੱਥੇ ਇਕੱਲਾ ਜ਼ਿਪ ਕੋਡ,
ਹਾਂਜੀ
ਅੱਛਾ, ਹਾਂ ਜ਼ਿਪ ਕੋਡ ਜਿਹੜਾ ਉਹ ਪਾਉਂਗੇ ਤਾਂ ਫਿਰ ਤੁਹਾਨੂੰ ਲੱਭਣਾ, ਅਦਰਵਾਈਜ਼ ਉੱਥੇ ਤੁਹਾਨੂੰ ਐਡਰੈਸ ਨਹੀਂ ਜੇ ਲੱਭਦਾ ਵੀ ਕਿਹੜਾ ਹੈਗਾ।
ਠੀਕ
ਹੈ ਜੀ, ਬਿਲਕੁਲ। ਸੋ ਬੜਾ ਆਸਾਨ ਜਿਹੜਾ ਉਹ ਲੱਭਿਆ ਗਿਆ ਜੀ, ਡੇਰੀ ਐਂਡ ਗੋਰਵੇ ਦੇ ਕਾਰਨਰ ਦੇ ਉੱਤੇ।
ਮੈਕਡੋਨਲਡ ਵੀ ਆ ਉੱਥੇ ਨੇੜੇ
ਜੀ, ਬੜੀ ਨਿਸ਼ਾਨੀ ਹੈ ਜੀ, ਸਾਰਿਆਂ ਨੂੰ ਪਤਾ ਹੈ ਮੈਕਡੋਨਲਡ ਜਿਹੜਾ ਹੈਗਾ ਜੀ। ਦੂਸਰੀ ਜਿਹੜੀ ਅੱਜ ਗੱਲਬਾਤ ਆਪਾਂ ਕਰਨੀ ਚਾਹਾਂਗੇ, ਕਾਰ ਐਂਡ ਟਰੱਕ ਰੈਲੀ। ਭੁਪਿੰਦਰ ਸਿੰਘ ਹੋਣਾ ਨੇ ਜ਼ਿਕਰ ਕੀਤਾ ਸੀਗਾ ਵੀ ਬੜੀ ਵੱਡੀ ਕਾਰ ਰੈਲੀ ਜਿਹੜੀ ਉਦਣ ਕੀਤੀ ਹੈ। ਵੈਸੇ ਤਾਂ ਇਹ ਪੱਤਰਕਾਰ ਭਾਈਚਾਰਾ ਜਿਹੜਾ 150 ਰੈਂਕਿੰਗ ਵਾਲਾ, ਉਹਨਾਂ ਨੇ ਕੋਸ਼ਿਸ਼ ਕੀਤੀ, ਉਹ ਕਹਿੰਦੇ ਨਹੀਂ ਨਹੀਂ ਜੀ, ਇਹ ਤਾਂ ਪੈਸੇ ਦੇ ਕੇ ਕਾਰਾਂ ਜਿਹੜੀਆਂ ਉਹ ਲੈ ਕੇ ਆਏ ਸੀ, ਪੈਸੇ ਦੇ ਕੇ ਬੰਦੇ ਨਾ, ਇਹਨਾਂ ਨੇ ਵੀਡੀਓ ਐਡਿਟ ਕੀਤੀਆਂ ਸੀ ਵੀ ਏਡੀ ਕਿਹੜੀ ਇੱਥੇ ਕੈਨੇਡਾ 'ਚ ਸਾਨੂੰ ਵਿਪਤਾ ਪੈ ਗਈ ਵੀ ਅਸੀਂ ਵੀਡੀਓ ਐਡਿਟ ਕਰਕੇ ਤੇ 5 ਕਾਰਾਂ ਨੂੰ 10 ਕਰੀਏ ਤੇ 10 ਨੂੰ 20 ਕਰੀਏ। ਇਹ ਕਿਹੜਾ ਜਿਹੜਾ ਉਹ ਬਲਾਤਕਾਰੀ ਸਾਧ ਹੈ ਰਾਮ ਰਹੀਮ ਦਾ ਪ੍ਰੋਗਰਾਮ ਚੱਲਣ ਡਿਆ ਵੀ ਪਿੱਛੇ ਵੱਡੇ ਗਿਣਤੀ ਦਿਖਾਉਣੀ ਹੈ। ਜੋ ਰਿਐਲਿਟੀ ਹੈ ਜੀ ਉਹੀ ਦਿਖਾਇਆ ਜਾਂਦਾ ਹੈ ਤੇ ਜੋ ਸੱਚ ਹੈ ਦੁਨੀਆਂ ਨੇ ਆਪਣੀਆਂ ਅੱਖਾਂ ਦੇ ਨਾਲ ਦੇਖਿਆ। ਵੀਰ ਭੁਪਿੰਦਰ ਸਿੰਘ ਜੀ, ਇਹ ਦੱਸੋ ਜੀ ਫਿਰ ਕਾਰ ਰੈਲੀ ਟਰੱਕ ਐਤਕੀ ਤੁਸੀਂ ਐਡ ਕਰ ਦਿੱਤੇ
ਜੀ। ਵਿਕਰਮ ਕਰ ਰਹੇ ਸੀ ਨਾ ਵੀ ਉਹਨਾਂ ਨੇ ਕਿਆ ਐਡਿਟ ਕੀਤੀ, ਉਹ ਜਿਹੜਾ ਚੋਰ ਹੁੰਦਾ ਨਾ ਉਹਨੂੰ ਸਾਰੇ ਚੋਰ ਹੀ ਨਜ਼ਰ ਆਉਂਦੇ ਆ। ਇੱਕ ਕਹਾਉਣ ਵੀ ਹੈ ਵੀ ਚੋਰ ਨੂੰ ਸਭ ਨਜ਼ਰ ਆਉਂਦੇ ਆ ਚੋਰ, ਉਹ ਇਸ ਤਰੀਕੇ ਦੇ ਨਾਲ ਹੈ, ਉਹਦਾ ਮਤਲਬ ਇਹ ਇੱਕ ਟ੍ਰਾਂਸਲੇਸ਼ਨ ਇਹ ਆ ਵੀ ਜਿਸ ਤਰ੍ਹਾਂ ਦੇ ਤੁਸੀਂ ਆਪ ਆ ਨਾ ਤੁਹਾਨੂੰ ਦੁਨੀਆ ਵੀ ਉੱਦਾਂ ਦੀ ਲੱਗਦੀ ਹੈ। ਇਹ ਬਿਲਕੁਲ ਫੈਕਟ ਆ, ਆਪਾਂ ਨੂੰ ਲੱਗਦਾ ਵੀ ਇਹ ਇੱਦਾਂ ਨਹੀਂ ਹੈਗਾ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਉਹ ਦਬਾ ਰਹੇ ਸਨ ਲਗਾਤਾਰਤਾ ਦੇ ਨਾਲ, ਇਹ ਕਹਿ ਕਹਿ ਕੇ ਵੀ ਇਹ ਤਾਂ ਚੰਦ ਕੁ ਲੋਕ ਨੇ, ਇਹ ਤਾਂ ਚੰਦ ਕੁ ਲੋਕ ਨੇ, ਜਦੋਂ ਉਹ ਵਰਤਾਰਾ ਨੈਰੇਟਿਵ ਸਾਰਾ ਪਲਟਦਾ, ਜਦੋਂ ਕਾਰਾਂ ਉੱਥੇ ਡੈਰੀ ਤੋਂ ਮੇਰਾ ਖਿਆਲ ਸੋਰੀ ਜਿਹੜੀ ਉਹ ਸਟਰੀਟ ਆਪਣੇ ਉਸ ਪਲਾਜ਼ੇ ਤੋਂ ਲੈ ਕੇ ਸਟੀਲਸ ਤੱਕ ਲੈਫਟ ਲੈਣ ਦੇ ਲਈ ਜਦੋਂ ਲਾਈਨਾਂ ਲੱਗ ਗਈਆਂ ਨਾ, ਲੈਫਟ ਟਰਨ ਜਿਹੜਾ ਪਹਿਲਾਂ ਸੀਗਾ ਸਟੀਲ 'ਤੇ ਲੈਣਾ
ਜੀ,
ਅਤੇ ਉਸ ਵੇਲੇ ਜਾਣੀ ਬੜਿਆਂ ਬੜਿਆਂ ਦੀਆਂ ਜਾਣੀ ਰਹਿ ਗਈਆਂ। ਉਹ ਫਿਰ ਜਦੋਂ ਇਹ ਗੱਲ ਹੋ ਜਾਂਦੀ ਨਾ ਵੀ ਹੁਣ ਕੀ ਕਰੀਏ, ਫਿਰ ਉਹੀ ਹੁੰਦਾ ਵੀ ਜਿਹੜਾ ਕੰਮ ਅਸੀਂ ਕਰਦੇ ਹਾਂ ਵੀ ਜਿੱਥੇ 10 ਲੱਖ ਬੰਦਾ ਹੁੰਦਾ ਅਸੀਂ ਕਹਿ ਦਿੰਦੇ ਜੀ 4 ਕੁ ਬੰਦੇ ਸੀਗੇ ਖਾਲਿਸਤਾਨੀ, ਉਹਨਾਂ ਨੇ ਇੱਦਾਂ ਕਰਤਾ। ਸੋ ਇਹ ਉਹਨਾਂ ਦੀ ਆਦਤ ਆ, ਉਹ ਆਦਤ ਤੋਂ ਮਜਬੂਰ ਨੇ। ਅਤੇ ਸਾਡੇ ਸਟੂਡੈਂਟ ਵੀਰ ਜਿਹੜੇ ਜਿੰਨੇ ਵੀ ਉਸ ਦਿਨ ਵੀ ਬਹੁਤ ਆਏ ਮੁੰਡੇ ਵਿੱਚ, ਝੰਡੇ ਵੀ ਤੁਹਾਨੂੰ ਦੇ ਦਿੱਤੇ ਜਾਣਗੇ ਮੇਰਾ ਖਿਆਲ, ਇੱਥੇ ਵੀ ਭਾਅ ਜੀ ਝੰਡਿਆਂ ਦਾ ਇੰਤਜ਼ਾਮ ਪੂਰਾ ਹੈਗਾ।
ਬਿਲਕੁਲ ਜੀ, ਝੰਡੇ ਤੋਂ ਬਗੈਰ ਤਾਂ ਜਿਹੜੀ ਆ ਉਹ ਕੋਈ ਵੀ ਰੈਲੀ ਦੀ ਸ਼ਾਨ ਜਿਹੜੀ ਵੱਜਦੀ ਨਹੀਂ। ਨਾਲੇ ਕੌਮ ਦਾ ਤਾਂ ਪਹਿਲੇ ਦਿਨ ਤੇ ਆ ਵੀ ਜਿੱਤ ਦੇ ਨਿਸ਼ਾਨ ਸਦਾ ਗੱਡੇ ਜਾਂਦੇ ਝੰਡੇ ਦਾ। ਹਾਂ ਵੀ ਇਹ ਨਿਸ਼ਾਨ ਜਿਹੜਾ ਆ ਇਹ ਗੁਰੂ ਦਾ ਦਿੱਤਾ ਹੋਇਆ, ਤੇ ਭਾਵੇਂ ਅਸੀਂ ਰੈਲੀ ਕਰਨੀ ਹੋਵੇ ਤੇ ਭਾਵੇਂ ਅਸੀਂ ਕਿਧਰੇ ਜਾਣਾ ਹੋਵੇ, ਇਹ ਨਿਸ਼ਾਨ ਜਿਹੜਾ ਉਹ ਹਮੇਸ਼ਾ ਨਾਲ ਹੀ ਜਾਂਦਾ ਜੀ। ਤੇ ਦੇਖੋ ਪਿਆਰ ਕਹਿੰਦਾ,
ਹਾਂਜੀ,
ਇੱਕ ਉਹ ਸਮਾਂ ਸੀ ਵੀ ਜਦੋਂ ਲੋਕਾਂ ਦੇ ਮਨਾਂ 'ਚ ਉਹਨਾਂ ਨੇ ਕਿਹਾ ਸੀ ਵੀ ਆਹ ਝੰਡੇ ਨੂੰ ਹੱਥ ਨਾ ਲਾਇਓ, ਪਰ ਅੱਜ ਉਹੀ ਲੋਕ ਚੈਲੰਜ ਕਰਦੇ ਨੇ। 18 ਤਰੀਕ ਦੀ ਆਪਾਂ ਗੱਲਬਾਤ ਕਰਦੇ ਸੀ, ਮੈਂ ਵੀਡੀਓ ਚੈੱਕ ਕਰਦਾ ਪਿਆ ਸੀ ਵੀ ਸਵੇਰੇ ਝੰਡਾ ਹੀ ਝੰਡਾ ਆ, ਕਿਤੇ ਗ੍ਰਿਲ ਦੇ ਨਾਲ ਬੰਨਿਆ ਹੋਇਆ, ਕਿਤੇ ਦਰਖਤ ਦੇ ਨਾਲ ਬੰਨਿਆ ਹੋਇਆ। ਤੇ ਸ਼ਾਮ 7 ਵਜੇ ਦੀ ਤੁਸੀਂ ਵੀਡੀਓ ਚੈੱਕ ਕਰਨੀ ਹੈ, ਆਖਰੀ ਜਿਹੜਾ ਪੜਾਅ ਹੈ ਤੁਹਾਨੂੰ ਇੱਕ ਵੀ ਝੰਡਾ ਉੱਥੇ ਦਿਖਾਈ ਨਹੀਂ ਦਿੰਦਾ ਵੀ ਗਏ ਕਿੱਥੇ ਝੰਡੇ। ਜਿਹੜੇ ਹੁਣ ਪ੍ਰਬੰਧਕ ਨੇ, ਮੈਂ ਉਹਨਾਂ ਨੂੰ ਪੁੱਛਿਆ ਜੀ ਝੰਡੇ ਕਿੱਥੇ ਨੇ, ਉਹ ਕਹਿੰਦੇ ਜੀ ਸਾਡੇ ਕੋਲ ਤਾਂ ਇੱਕ ਵੀ ਝੰਡਾ ਹੈ ਨਹੀਂ, ਵੀ ਉਹ ਝੰਡੇ ਲੈ ਕੇ ਆਉਣ ਗਿਆ ਵੀ ਅਸਮਾਨ ਖਾ ਗਿਆ, ਧਰਤੀ ਨਿਕਲ ਗਈ। ਉਹ ਗਏ ਆ ਜੀ ਲੋਕਾਂ ਦੇ ਕੋਲ ਜਿਹੜੇ ਉੱਥੇ ਵੋਟ ਪਾਉਣ ਆਏ ਸੀ ਦਿਲੋਂ, ਉਹਨਾਂ ਨੇ ਕਿਹਾ ਜੀ ਇਹੀ ਝੰਡਾ ਜਿਹੜਾ ਅਸੀਂ ਚੱਕਣਾ ਆ। ਸੋ ਸੇਮ ਪਲੇਸ ਹੈ ਜੀ ਨੌਜਵਾਨਾਂ ਦੇ ਲਈ, ਖਾਸ ਤੌਰ 'ਤੇ ਜਿਹੜੇ ਟਰੱਕ ਡਰਾਈਵਰ ਸਾਡੇ ਭਰਾ ਨੇ, ਕੈਨੇਡਾ ਦੇ ਟਰੱਕ ਡਰਾਈਵਰ ਦੁਨੀਆ ਭਰ ਦੇ ਵਿੱਚ ਮਸ਼ਹੂਰ ਹੈ ਜੀ, ਪੰਜਾਬੀ ਖਾਸ ਤੌਰ 'ਤੇ। ਟਰਾਂਟੋ ਤੋਂ ਕਹਿੰਦੇ ਲੋਡ ਚੱਕਦੇ ਜਾਂ ਇਹ ਚੱਕਦੇ ਨੇ ਕਿਊਬਿਕ ਦੇ ਵਿੱਚੋਂ ਅਤੇ ਸਿੱਧਾ ਕੈਲੀਫੋਰਨੀਆ ਜਾ ਕੇ ਬ੍ਰੇਕਾਂ ਮਾਰਦੇ ਨੇ, ਦੋ ਦੋ ਲੌਗ ਬੁੱਕਾਂ, ਕਹਿੰਦੇ ਇਕੱਲਾ ਹੀ ਬੰਦਾ ਢੋਈ ਜਾਂਦਾ ਨੇ। ਬੜੀ ਮਿਹਨਤ ਹੈ ਜੀ ਸਾਡੇ ਵੀਰਾਂ ਦੀ, ਪਰ ਇਹੀ ਟਰੱਕ ਕਿਸੇ ਸਮੇਂ ਚੱਲਿਆ ਕਰਨਗੇ ਜੀ ਪੰਜਾਬ ਦੀ ਧਰਤੀ ਤੋਂ ਮਿਡ ਈਸਟ ਦੇ ਵਿੱਚ, ਜਿੱਥੇ ਅਸੀਂ ਆਪਣਾ ਕਣਕ, ਝੋਨਾ, ਬਾਜਰਾ, ਮੱਕੀ ਜੋ ਮਰਜ਼ੀ ਬੀਜ ਲਿਓ ਪੰਜਾਬੀਓ, ਵਿਕਿਆ ਹੀ ਵਿਕਿਆ ਪਿਆ, ਬੀਜਣ ਤੋਂ ਪਹਿਲਾਂ ਵਿਕਿਆ ਪਿਆ ਹੋਊਗਾ। ਪਹਿਲਾਂ ਅਫਗਾਨੀਆਂ ਨੇ ਕਿਹਾ ਹੋਣਾ ਵੀ ਭਾਈ ਮੇਵੇ ਮੇਵੇ ਵੱਟੇ ਕਣਕੀ ਦੇ ਦਿਓ ਸਾਨੂੰ, ਜੋ ਮਰਜ਼ੀ ਚੱਕ ਲਓ। ਤੇਲ ਬਦਲੇ ਇਰਾਨੀਆਂ ਨੇ ਕਿਹਾ ਹੋਇਆ ਕਰਨਾ ਵੀ ਬ੍ਰੈਡਾਂ ਨਹੀਂ ਆਉਂਦੀਆਂ, ਲਬਨਾਨੀਆਂ ਨੇ ਕਿਹਾ ਹੋਣਾ ਵੀ ਬ੍ਰੈਡਾਂ ਨਹੀਂ ਆਉਂਦੀਆਂ ਪਈਆਂ, ਤੇ ਭਾਈ ਬ੍ਰੈਡ ਤੋਂ ਬਗੈਰ ਤੇਲ ਦੇ ਨਾਲ ਢਿੱਡ ਨਹੀਂ ਜੇ ਭਰਦਾ, ਗੱਲ ਯਾਦ ਰੱਖਿਓ। ਇਸ ਵਿਸ਼ੇ 'ਤੇ ਵੀ ਆਉਣਾ, ਢਿੱਡ ਵਾਲੇ ਵਿਸ਼ੇ ਦੇ ਉੱਤੇ ਵੀ ਭਾਰਤ ਕਹਿੰਦਾ ਵੀ ਕਰੂੰਗੇ ਕੀ, ਖਾਓਗੇ ਕੀ, ਜਾਓਗੇ ਕਿੱਥੇ, ਅੱਜ ਇਹਦਾ ਵੀ ਫੈਸਲਾ ਆਪਾਂ ਕਰਨਾ ਜਾਣ ਤੋਂ ਪਹਿਲਾਂ ਪਹਿਲਾਂ। ਸੋ 29 ਅਕਤੂਬਰ ਨੂੰ ਕਾਰ ਪਲੱਸ ਟਰੱਕ ਰੈਲੀ, ਟਰੱਕ ਡਰਾਈਵਰ ਵੀਰਾਂ ਨੇ ਬੌਬ ਟੇਲ ਆਪਣੇ ਟਰੱਕ ਲੈ ਆਉਣੇ ਨੇ, ਝੰਡੇ ਲਾਵਾਂਗੇ ਦੋ ਮੋਹਰਲੇ ਸ਼ੀਸ਼ਿਆਂ ਅਤੇ ਦੋ ਪਿਛਲੇ, ਅਤੇ ਰੈਲੀ ਕੱਢਾਂਗੇ, ਪ੍ਰਚਾਰ ਕਰਾਂਗੇ, ਖੜਿਆਂ ਕਰਾਂਗੇ ਕੌਮ ਨੂੰ ਦੁਬਾਰਾ ਤੋਂ ਵੀ ਭਾਈ ਜਿਹੜੇ ਰਹਿ ਗਏ ਨੇ ਦੂਰ ਦੁਰਾਡੇ ਵਾਲੇ। ਭੁਪਿੰਦਰ ਸਿੰਘ, ਭੁਪਿੰਦਰਜੀਤ ਸਿੰਘ ਜੀ, ਮੈਂ ਇੱਕ ਹੋਰ ਗੱਲ ਦੱਸਣਾ ਚਾਹੁੰਦਾ, ਪਤਾ ਨਹੀਂ ਵੀ ਭਾਗਾਂ ਵਾਲੀ ਧਰਤੀ ਹੈ ਰੈਫਰੈਂਡਮ ਦੀ ਇਹੋ ਜਿਹੀ ਕੰਪੇਨ ਇੱਥੇ ਆਈ ਹੈ ਵੀ ਇਕੱਲਾ ਤੁਹਾਡੇ ਕੈਨੇਡਾ ਦੀ ਧਰਤੀ 'ਤੇ ਟੋਰਾਂਟੋ 'ਚ ਕੈਨੇਡੀਅਨਸ ਦੀ ਵੋਟ ਨਹੀਂ ਪੈਣੀ ਜਿਹੜੇ ਕਹਿੰਦੇ ਨਾ ਵੀ ਸਾਡਾ ਸਟੇਟਸ ਕੀ ਹੈ ਸਟੂਡੈਂਟ ਪਾ ਸਕਦਾ ਕਿ ਨਹੀਂ ਪਾ ਸਕਦਾ ਤੁਸੀਂ ਦੇਖੋ ਵੀ ਅਮਰੀਕਾ ਬੋਸਟਨ ਵਾਲਿਆਂ ਨੇ ਦੇਖਿਆ ਬਫਲੋ ਸੋਰੀ ਬਫਲੋ ਵਾਲਿਆਂ ਨੇ ਦੇਖਿਆ ਕਿ ਸਾਨੂੰ ਟੋਰਾਂਟੋ ਨੇੜੇ ਹੈ ਰੈਦਰ ਦੈਨ ਕਿ ਨਿਊਯਾਰਕ ਜਾਣ ਦੀ ਬਜਾਏ 400 ਮੀਲ ਜਾਣ ਦੀ ਬਜਾਏ ਅਸੀਂ ਇੱਥੇ 150 ਮੀਲ 'ਤੇ ਆ ਜਾਈਏ ਅਤੇ ਬਫਲੋ ਤੋਂ ਲੋਕ ਸੰਗਤਾਂ ਗੁਰਦੁਆਰੇ ਇੱਥੇ ਵੋਟ ਪਾਉਣ ਆ ਗਏ
ਬਿਲਕੁਲ
ਅਤੇ ਅੱਗੇ ਵੀ ਉਹਨਾਂ ਨੇ ਕਿਹਾ ਜੀ ਜਿਹੜਿਆਂ ਨੇ ਜਾ ਕੇ ਦੱਸਿਆ ਵੀ ਅਸੀਂ ਤਾਂ ਉੱਥੇ ਪਾਇਆ ਹੈ ਵੋਟਾਂ ਉੱਥੇ ਬੀਬੀਆਂ ਜਿਹੜੀਆਂ ਉਹ ਗੁੱਸੇ ਹੋ ਗਈਆਂ ਗੁਰਦੁਆਰੇ 'ਚ ਇਹ ਘਟਨਾ ਹੋਈ ਹੈ ਉਹ ਕਹਿੰਦੇ ਜੇ ਤੁਸੀਂ ਚੱਲੇ ਸੀ ਤਾਂ ਸਾਨੂੰ ਬੱਸੇ ਬਿਠਾ ਕੇ ਲੈ ਜਾਂਦੇ ਅਸੀਂ ਵੀ ਵੋਟ ਪਾਏ ਹੁੰਦੀਆਂ ਬਫਲੋ ਯੂ ਐਸ ਏ ਦੀ ਧਰਤੀ ਤੋਂ ਵੋਟਾਂ ਪਾਉਣ ਲਈ ਉਹਨਾਂ ਕਿਹਾ ਜੀ ਕੈਨੇਡਾ ਨੇੜੇ ਆ ਇੱਥੇ ਪਾ ਲਓ ਟੋਰਾਂਟੋ ਦੇ ਵਿੱਚ
ਬਿਲਕੁਲ ਜੀ
ਸੋ ਜਿਹੜੇ ਵੀਰ ਨੇ 12 ਵਜੇ ਟਾਈਮ ਨੋਟ ਕਰ ਲਓ ਜੀ ਕਾਰ ਟਰੱਕ ਰੈਲੀ ਦਾ 31 ਅਕਤੂਬਰ ਨੂੰ 29 ਅਕਤੂਬਰ ਨੂੰ ਸ਼ਨੀਵਾਰ ਦਾ ਦਿਨ ਬਣਦਾ ਜੀ ਪੌਲ ਕੈਫੇ ਅਰੀਨਾ ਸੇਮ ਪਲੇਸ ਜਿੱਥੇ ਵੋਟਾਂ ਹੋਣੀਆਂ ਨੇ ਉਹਦੇ ਬਾਹਰੋਂ ਹੀ ਇਹ ਕਾਰ ਤੇ ਟਰੱਕ ਰੈਲੀ ਚੱਲਣੀ ਹੈ ਐਤਕੀ ਟਰੱਕ ਲਿਆਓ ਆਪਣੇ ਪੀਟਰ ਬੈਲਟ ਨਾ ਲਾਲ ਲਾਲ ਰੰਗਾਂ ਦੇ ਯੈਲੋ ਯੈਲੋ ਰੰਗਾਂ ਦੇ ਤੇ ਝੰਡੇ ਲਾ ਕੇ ਪੀਟਰ ਬੈਲਟ ਜਦੋਂ ਥਰਸਟ ਦੇਣਗੇ ਫਿਰ ਪ੍ਰੈਸ਼ਰ ਮਾਰੂਗੇ ਤੁਸੀਂ ਐਕਸਰਲੇਟ ਕਰੋਗੇ ਤੇ ਉਹ ਜਿਹੜੀ ਆਵਾਜ਼ ਹੈ ਉਹਨੇ ਪੰਜਾਬੀਆਂ ਦੇ ਖੂਨ ਨੂੰ ਗਰਮ ਕਰਨਾ ਵੈਸੇ ਤਾਂ ਠੰਡਾ ਮੌਸਮ ਹੈ ਪਰ ਕਿਸੇ ਸਮੇਂ ਘੋੜਿਆਂ ਦੀਆਂ ਕਾਠੀਆਂ ਦੇ ਉੱਤੇ ਜਦੋਂ ਉਹ ਮਾਰਦੇ ਸੀ ਨਾ ਵੀ ਅੱਡੀ ਤੇ ਘੋੜਾ ਹਿਣਕਦਾ ਸੀ ਤੇ ਉਦੋਂ ਜਿਹੜਾ ਉਹ ਸੀ ਥਰਸਟ ਅੰਦਰ ਆਉਂਦਾ ਸੀ ਖੂਨ ਵਾਲਾ ਖਾਂਦਾ ਸੀ ਇਸੇ ਤਰ੍ਹਾਂ ਹੀ ਅੱਜ ਕਹਿੰਦੇ ਵੀ ਜਦੋਂ ਹੁਣ ਟਰੱਕਾਂ ਨੇ ਆ ਕੇ 29 ਅਕਤੂਬਰ ਨੂੰ ਮਾਰਨਾ ਨਾ ਧੂੰਆਂ ਕੱਢਣਾ ਆਪਣੇ ਸਲੰਸਰਾਂ ਥਾਣੀ ਉਦੋਂ ਫਿਰ ਪੰਜਾਬੀਆਂ ਨੇ ਕਹਿਣਾ ਵੀ ਨਿਕਲੋ ਭਾਈ ਬਾਹਰ ਸਮਾਂ ਆ ਗਿਆ ਹੁਣ ਵੋਟਾਂ ਪਾਉਣ ਦਾ ਪੰਜਾਬ ਦੀ ਆਜ਼ਾਦੀ ਦੇ ਲਈ ਖੜਨ ਦਾ ਪੰਜਾਬ ਦੇ ਲੋਕਾਂ ਦੇ ਲਈ ਖੜਨ ਦਾ ਵੀਰ ਭੁਪਿੰਦਰ ਸਿੰਘ ਜੀ ਸਮਾਂ ਵੀ ਆਪਣਾ ਵੀ ਟਿਕ ਟਿਕ ਕਰੀ ਜਾਂਦਾ ਤੇ ਆਪਾਂ ਗੱਲਬਾਤ ਨੂੰ ਅੱਗੇ ਤੋਰਦੇ ਹਾਂ ਜੀ ਪੰਜਾਬ 'ਚ ਲੈ ਕੇ ਚੱਲਦੇ ਹਾਂ ਵੋਟਾਂ ਤਾਂ ਹੁਣ ਨੋਟ ਹੋ ਗਈਆਂ ਜੀ 29 ਤਰੀਕ ਦੀ ਰੈਲੀ ਹੋ ਗਈ ਤੇ 6 ਤਰੀਕ ਦੀਆਂ 6 ਨਵੰਬਰ ਦੀਆਂ ਵੋਟਾਂ ਹੋ ਗਈਆਂ ਹੁਣ ਗੱਲ ਕਰਦੇ ਹਾਂ ਜੀ ਇਨਸਾਫ ਦੀ ਗੀਤ ਚੱਲਿਆ ਸੀ ਆਪਣੇ ਪ੍ਰੋਗਰਾਮ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦਾ ਮੈਂ ਪੋਲੀਟਿਕਸ ਪੰਜਾਬ ਦੇ ਉੱਤੇ ਤੁਹਾਨੂੰ ਇੱਕ ਗੱਲ ਦੱਸਣੀ ਚਾਹਾਂਗਾ ਕਿ ਜਦੋਂ ਇਸ ਨੌਜਵਾਨ ਦਾ ਕਤਲ ਹੁੰਦਾ ਹੈ ਮਾਪੇ 2-3 ਦਿਨ ਜਦੋਂ ਲੰਘ ਜਾਂਦੇ ਨੇ ਤੇ ਮੈਂ ਪੋਲੀਟਿਕਸ ਪੰਜਾਬ ਦੇ ਉੱਤੇ ਹੀ ਪ੍ਰੋਗਰਾਮ ਕਰ ਰਿਹਾ ਸੀ ਤੇ ਮੈਂ ਕਿਹਾ ਸੀ ਵੀ ਇਹ ਲਿਖ ਕੇ ਲੈ ਲਓ ਇਹ ਮਾਂ ਪਿਓ ਤਰਲੇ ਲੈਣਗੇ ਇਨਸਾਫ ਦੇ ਲਈ ਤੇ ਉਦਣ ਕਾਲਾਂ ਆਉਂਦੀਆਂ ਸੀ ਬਹੁਤ ਸਾਰੇ ਲੋਕਾਂ ਦੀਆਂ ਲਓ ਜੀ ਤੁਸੀਂ ਆਪਣਾ ਇਲਾਹਾ ਲੈਂਦੇ ਰਹਿੰਦੇ ਹੋ ਤੁਸੀਂ ਹੁਣ ਖਾਲਿਸਤਾਨ ਦਾ ਇਲਾਹਾ ਤੁਸੀਂ ਵਰਤਣਾ ਚਾਹੁੰਦੇ ਹੋ ਇੱਕ ਪੁੱਤ ਮਰ ਗਿਆ ਤੁਸੀਂ ਚੁੱਪ ਕਰ ਜਾਓ ਨਾ ਬੋਲੋ ਅਗਲਿਆਂ ਨੂੰ ਇਨਸਾਫ ਹੋ ਲੈਣ ਦਿਓ ਉੱਥੇ ਸਜ਼ਾ ਦੇ ਦੇਣੀ ਹੈ ਤੇ ਅੱਜ ਆਪਾਂ ਇੱਕ ਵੀਡੀਓ ਆਵਾਜ਼ ਜਿਹੜੀ ਉਹ ਪਲੇ ਕਰ ਲੈਣੀ ਹੈ ਨਾਲ ਦੀ ਨਾਲ ਇਹ ਸਿੱਧੂ ਮੂਸੇਵਾਲੇ ਦੇ ਮਾਤਾ ਦੀ ਹੈ ਆਪਾਂ ਪੌਜ਼ ਕਰ ਲਿਆ ਕਰਾਂਗੇ ਫਿਰ ਗੱਲਬਾਤ ਕਰ ਲਿਆ ਕਰਾਂਗੇ ਪਰ ਲੋਕਾਂ ਨੂੰ ਜ਼ਰੂਰ ਸੁਣਾਉਣਾ ਚਾਹਾਂਗੇ ਕਿ ਉਹ ਮਾਤਾ ਦਾ ਅੱਜ ਦਿਲ ਖੋਲ੍ਹ ਕੇ ਦੇਖ ਲਓ ਅੱਜ 5 ਮਹੀਨੇ ਹੋ ਚੱਲੇ ਨੇ ਜੀ
ਅਸੀਂ ਤਾਂ 5 ਮਹੀਨੇ ਤੋਂ ਇਹ ਵਿਲਕੀ ਜਾਂਦੇ ਹਾਂ ਵੀ ਜਿਹੜਾ ਬਲਤੇਜ ਪੰਨੂ ਸੀ ਉਹਨੇ ਸਾਡੇ ਬੱਚੇ ਦੀ ਸਿਕਿਉਰਿਟੀ ਲੀਕ ਕੀਤੀ ਕਿ ਉਹ ਤੇ ਕੋਈ ਐਕਸ਼ਨ ਕੀਤਾ ਪੰਜਾਬ ਸਰਕਾਰ ਨੇ ਕੋਈ ਨੀ ਕੀਤਾ ਜਮ ਜਮ ਖੁਸ਼ੀਆਂ ਮਨਾਉਣ ਕੱਲ ਪੰਨੂ ਦੇ ਬੇਟੇ ਦੀ ਤੇ ਨੂੰਹ ਦੀ ਰਿਸੈਪਸ਼ਨ ਪਾਰਟੀ ਸੀ ਸਾਡੇ ਵੀ ਹੋਣੀ ਸੀ ਇਹ ਉਹ ਗੱਲਾਂ ਬਹੁਤ ਦੁੱਖ ਦਿੰਦੀਆਂ ਨੇ ਬਹੁਤ ਜਿਹੜੀ ਕਿ ਦਿਲ ਦੁਖਦਾ ਹੈ ਵੀ ਜਿਵੇਂ ਸੋਨੂੰ ਇੰਨੀਆਂ ਖੁਸ਼ੀਆਂ ਦੀ ਲੋੜ ਹੈ ਤੇ ਬਾਕੀ ਜਨਤਾ ਨੂੰ ਵੀ ਇਹ ਖੁਸ਼ੀਆਂ ਚਾਹੀਦੀਆਂ ਨੇ ਉਹ ਵੀ ਇੱਕ ਮਾਂ ਹੈ ਜਿਹੜੀ ਨਿੱਕੇ ਤੋਂ ਲੈ ਕੇ 29 ਸਾਲ ਤੱਕ ਇੰਤਜ਼ਾਰ ਕਰਦੀ ਹੈ ਵੀ ਮੇਰੇ ਤੇ ਵੀ ਇਹ ਕਿਤੇ ਖੁਸ਼ੀਆਂ ਆਉਣ ਵੀ ਪਾਪੀਓ ਤੁਸੀਂ ਲੋਕਾਂ ਦੇ ਬੱਚਿਆਂ ਨੂੰ ਮਾਰ ਮਾਰ ਆਪ ਖੁਸ਼ੀਆਂ ਮਨਾਉਂਦੇ ਹੋ ਚੰਗੀਆਂ ਨੀ ਲੱਗਦੀਆਂ ਸਾਨੂੰ
ਜੀ ਭੁਪਿੰਦਰਜੀਤ ਸਿੰਘ ਜੀ ਸੁਣ ਲਿਆ ਤੁਸੀਂ ਇਹ ਬੋਲ ਨੇ ਕੱਲ ਸਿੱਧੂ ਮੂਸੇਵਾਲਾ ਦੀ ਮਾਤਾ ਦੇ ਤੇ ਬਲਤੇਜ ਪੰਨੂ ਤੁਹਾਨੂੰ ਪਤਾ ਹੀ ਹੈ ਮੀਡੀਆ 'ਚ ਕਹਿੰਦੇ ਜੀ ਮੈਂ ਬੜਾ ਪ੍ਰਚਾਰ ਕਰਦਾ ਹਾਂ ਪਿੱਛੇ ਜੇ ਦੋਸ਼ਾਂ 'ਚ ਵੀ ਘਿਰੇ ਸੀ ਫਿਰ ਹੁਣ ਸਰਕਾਰ ਨੇ ਅਹੁਦੇ ਵੀ ਦਿੱਤੇ ਹੋਏ ਨੇ ਜਿਹੜੀਆਂ ਗੱਲਾਂ ਉਹ ਕਰਦੇ ਸੀ ਅੱਜ ਉਹੀ ਗੱਲਾਂ ਤੇ ਅੱਜ ਸਿੱਧੂ ਮੂਸੇਵਾਲਾ ਦੀ ਮਾਤਾ ਨੇ ਕਿਹਾ ਕਿ ਬਲਤੇਜ ਪੰਨੂ ਨੇ ਮੇਰੇ ਪੁੱਤ ਦੀ ਜਿਹੜੀ ਸੀ ਰੇਕੀ ਜਿਹੜੀ ਹੈ ਇੱਕ ਹਿਸਾਬ ਦੇ ਨਾਲ ਸਿੱਧੀ ਸਿੱਧੀ ਇਨਫੋਰਮੇਸ਼ਨ ਕਾਤਲਾਂ ਨੂੰ ਜਿਹੜੀ ਉਹ ਬਲਤੇਜ ਪੰਨੂ ਨੇ ਦਿੱਤੀ ਸੀ ਸਰਕਾਰ ਨੇ ਅਹੁਦਾ ਦਿੱਤਾ ਹੋਇਆ ਉਹਨੂੰ
ਭਾਅ ਜੀ ਬਲਤੇਜ ਪੰਨੂ ਦੇ ਨਾਲ ਸਾਡਾ ਇੱਥੇ ਵਾਹ ਪਿਆ ਕਾਫੀ ਚਿਰ ਅਸੀਂ ਉਹਦਾ ਜਤਿੰਦਰ ਪੰਨੂ ਇੱਕ ਕਾਮਰੇਡ ਹੋਰ ਆ ਜਿਹੜਾ ਅਖਬਾਰ ਚਲਾਉਂਦਾ ਸੀ ਨਵਾਂ ਜ਼ਮਾਨਾ ਜਲੰਧਰ ਤੋਂ
ਜੀ
ਉਹਨਾਂ ਦਾ ਇੱਥੇ ਪ੍ਰੋਗਰਾਮ ਵੀ ਮਾਰਟਨ ਕਮਿਊਨਿਟੀ ਸੈਂਟਰ ਵਿੱਚ ਇਹਨੇ ਹੀ ਕਰਾਇਆ ਸੀ ਜਿਹਦੇ ਵਿੱਚ ਕੁਛ ਹੋਇਆ ਉਹ ਚਲੋ ਅੱਜ ਸਾਡਾ ਪ੍ਰੋਗਰਾਮ ਕਿਸੇ ਹੋਰ ਮੁੱਦੇ 'ਤੇ ਆ ਲਗਾਤਾਰਤਾ ਦੇ ਨਾਲ ਸਿੱਖ ਸੋਵਰੈਨਿਟੀ ਦੀ ਇਹਨੇ ਵਿਰੋਧਤਾ ਕੀਤੀ ਆ ਫਿਰ ਜਦੋਂ ਆ ਪਿੱਛੇ ਜਾਏ ਕਾਫੀ ਇਹਦੇ ਤੇ ਇੱਥੇ ਲਿਟੀਗੇਸ਼ਨ ਦੇ ਕੇਸਿਸ ਵੀ ਇੱਥੇ ਰਜਿਸਟਰ ਹੋਏ। ਫਿਰ ਇਹਨੇ ਕੀ ਕੀਤਾ, ਇੱਕ ਨਾ ਆਹ ਇੱਕ ਇਸ਼ੂ ਲਿਆਂਦਾ, ਪਾਪੂਲਰਿਸਟ ਇਸ਼ੂ ਜਿਹਨੂੰ ਕਹਿੰਦੇ ਆ, ਵੀ ਨਸ਼ੇ ਦੇ ਖਿਲਾਫ, ਅਤੇ ਉਹਦੇ ਵਿੱਚ ਸਾਡੇ ਕਈ ਵੀਰ ਨਿਸ਼ਾਨਾ ਹੋ ਗਏ। ਪਰ ਅੰਦਰ ਕੀ ਸੀ, ਹੁਣ ਆ ਤੁਸੀਂ ਮਾਤਾ ਜੀ ਨੂੰ ਸੁਣਿਆ ਜਿਹਨਾਂ ਦਾ, ਇਸ ਇਸ਼ੂ ਦੇ ਉੱਤੇ ਮੈਂ ਜ਼ਰੂਰ ਆਪਾਂ ਅੱਜ ਸਾਨੂੰ ਗੱਲ ਕਰਨੀ ਚਾਹੀਦੀ। ਗੱਲ ਕੀ ਆ, ਜੇ ਤੁਸੀਂ 1947 ਤੋਂ ਪਹਿਲਾਂ ਭਾਅ ਜੀ ਦੇਖਦੇ ਤਾਂ ਅੰਮ੍ਰਿਤਸਰ ਲਾਰਜੈਸਟ ਡਰਾਈ ਡੌਕ ਆ
ਜੀ।
ਇਹ ਇੱਥੇ ਬਜ਼ੁਰਗ ਵੀ ਸਨ, ਉਹਨਾਂ ਦੇ ਬੇਟੇ ਨਾਲ ਮੇਰੀ ਗੱਲ ਹੋਈ ਸੀ, ਸੁੱਖੀ ਭਾਅ ਜੀ ਉਹਨਾਂ ਦੇ ਫਾਦਰ ਨਾਲ, ਪਰ ਉਸ ਤੋਂ ਪਹਿਲਾਂ ਮੈਨੂੰ ਇੰਨਾ ਪਤਾ ਸੀ ਵੀ ਲਾਰਜੈਸਟ ਡਰਾਈ ਡੌਕ ਜਿਹੜੀ ਸਾਊਥ ਏਸ਼ੀਆ ਦੀ ਅੰਮ੍ਰਿਤਸਰ ਸੀ, ਸੁੱਕੀ ਬੰਦਰਕ ਆ। ਅਤੇ ਜਿਹੜਾ ਬਾਲੀਵੁੱਡ ਆ ਇਹ ਸਾਰਾ ਹੁੰਦਾ ਜੀ ਲਾਹੌਰ, ਇਸੇ ਕਰਕੇ ਦੇਵਾਨੰਦ ਰਾਜ ਕਪੂਰ ਸਾਹਿਬ ਪੰਜਾਬ ਵਾਲੇ, ਇਹ ਇੰਡਸਟਰੀ ਆ ਭਾਅ ਜੀ, ਇਹਦੇ ਨਾਲ ਇਨਫਰਾਸਟ੍ਰਕਚਰ ਪੂਰਾ ਹੁੰਦਾ। ਜਿਹੜਾ ਮੂਸੇ ਵਾਲੇ ਨੇ ਸਟੇਟਮੈਂਟ ਦਿੱਤੀ, ਉਹਦੇ ਫਾਦਰ ਨੇ ਦੁਬਾਰਾ ਦੁਹਰਾਈ ਆ ਵੀ ਮੈਂ ਬਾਲੀਵੁੱਡ ਨਹੀਂ ਜਾਊਂਗਾ, ਜਦੋਂ ਉਹਨੂੰ ਕਿਹਾ ਵੀ ਤੂੰ ਇੱਥੇ ਆ ਕੇ ਰਿਕਾਰਡਿੰਗਾਂ ਕਰ, ਮਾਨਸੇ ਦੇ ਵਿੱਚ ਮੈਂ ਲਿਆਊਂਗਾ ਬਾਲੀਵੁੱਡ ਨੂੰ। 30,000 ਤੋਂ ਲੈ ਕੇ 60,000 crore ਦਾ ਉਹਦਾ ਫਾਦਰ ਕਹਿੰਦਾ ਸੀ, ਜਿਹੜਾ ਮਿਊਜ਼ਿਕ ਇੰਡਸਟਰੀ ਦਾ ਬਿਜ਼ਨਸ ਆ ਪੰਜਾਬ ਦੇ ਵਿੱਚ, ਜੇ ਉਹ ਮਾਨਸੇ 'ਚ ਆਉਂਦਾ ਸਾਡੇ ਪੰਜਾਬ ਦੇ ਜ਼ਿਲ੍ਹੇ ਦੇ ਵਿੱਚ, ਉੱਥੇ 5-star ਹੋਟਲ ਸਾਰਾ ਕੁਛ ਅੱਛਾ। ਫਿਰ ਜਿਹੜਾ ਉਹ ਡਰਾਈ ਡੌਕ ਬੰਦ ਕੀਤੀ ਸੀ, ਉਹਦੇ 'ਚ ਟੈਕਸੇਸ਼ਨ 90% ਕਰਤੀ ਸੀ ਅਤੇ ਬੰਬੇ ਮੂਵ ਕਰਤਾ ਸੀ। ਇਹ ਨਵਜੋਤ ਸਿੱਧੂ ਨੇ ਵੀ ਰੈਫਰੈਂਸ ਦਿੱਤੀ ਸੀ ਜਦੋਂ ਉਹ ਕਰਤਾਰਪੁਰ ਗਿਆ ਸੀ। ਜਿਹੜੀ ਸਾਡੇ ਤੋਂ ਇੰਡਸਟਰੀ, ਦੋਨੋਂ ਇੰਡਸਟਰੀਆਂ ਸਾਡੀਆਂ ਜਿਹੜੀਆਂ ਆ ਉਹ ਓਪਰੇਟ ਭਾਵੇਂ ਪੰਜਾਬ ਤੋਂ ਹੋਣੀਆਂ, ਉਹਦਾ ਬੇਸ ਜਿਹੜੇ ਕੰਜ਼ਿਊਮਰ ਆ ਉਹ ਵੀ ਪੰਜਾਬੀ ਆ, ਚਾਹੇ ਬਾਹਰ ਬੈਠਾ ਚਾਹੇ ਉਹ। ਇਹ ਬਹੁਤ ਵੱਡੀ ਗੱਲ ਆ ਜਿਨ੍ਹਾਂ ਨੇ ਤੁਹਾਨੂੰ ਸੁਨਸਾਨ ਕੀਤਾ, ਤੁਹਾਡੀ ਡਰਾਈ ਡੌਕ ਬੰਦਰਗਾਹ ਖਤਮ ਕੀਤੀ ਜਿਹੜੀ ਹੁਣ ਹੋਣੀ ਨਹੀਂ, ਆਉਣ ਵਾਲੇ ਸਮੇਂ ਵਿੱਚ ਤੁਸੀਂ ਦੇਖੋਗੇ, ਅਤੇ ਜਿਹੜੀ ਲਾਹੌਰ ਤੋਂ ਤੁਹਾਡੇ ਫਿਲਮ ਇੰਡਸਟਰੀ ਸਾਰੀ ਮੂਵ ਕੀਤੀ ਆ। ਇਹ ਹਿੱਟ ਸੀ, ਯੂਜ਼ਡ, ਮੁੰਡਾ ਕਿਸੇ ਦਾ ਵੀ ਯੂਜ਼ ਹੋਇਆ ਹੋਵੇ, ਇਹ ਤੁਹਾਡੀ, ਦਿਸ ਇਜ਼ ਇੱਕ ਚਾਈਨੀਜ਼ ਸੇਇੰਗ ਆ, ਹਰ ਚੀਜ਼ ਲਈ ਇੱਕ ਕਾਰਨ ਆ। ਇਸ ਚੀਜ਼ ਦੇ ਪਿੱਛੇ ਤੁਸੀਂ ਇੱਦਾਂ ਨਾ ਦੇਖੋ ਵੀ ਉਹ ਮੁੰਡਾ ਮਾਰਤਾ 29 years ਦਾ, ਉਹ ਇੰਡਸਟਰੀ ਸੀ ਮੁੰਡਾ, ਉਹਦੀ ਜਿਹੜੀ ਡਰੇਕ ਦੀ ਬੋਇੰਸ ਦੀ $1.3 billion ਦੇ ਉਹਦੇ ਆਉਂਦੇ ਆ ਫੋਰਬਸ ਦੇ ਵਿੱਚ, ਜਿਹਨੇ ਉਹ 'ਤੇ ਟਵੀਟ ਮਾਰਿਆ। ਮੈਨੂੰ ਦੱਸੋ ਤੁਸੀਂ ਕਿ ਤੂੰ ਵੀ ਵਾਲੇ 'ਤੇ ਕਦੀ ਟਵੀਟ ਮਾਰਿਆ ਹੋਊਗਾ, ਤੁਹਾਡੇ ਏਡੀ ਬੜੀ ਇੰਡਸਟਰੀ ਆ ਵਰਲਡ ਦੇ ਵਿੱਚ ਜਿਹੜੀ ਮਿਊਜ਼ਿਕ ਦੀ ਉਹਨਾਂ ਨੇ। ਸੋ ਇਹ ਕਿਲਿੰਗ ਇਕਨੋਮਿਕਸ ਦੀ, ਜਿਹੜੇ ਬੰਦੇ ਕਹਿੰਦੇ ਨੇ ਤੁਹਾਨੂੰ ਕਹਿ ਰਹੇ ਸੀਗੇ ਵੀ ਤੁਸੀਂ ਇਹ ਗੱਲ ਕਿਉਂ ਕਰ ਰਹੇ ਹਾਂ, ਤੁਸੀਂ ਇਸੇ ਕਰਕੇ ਕਰ ਰਹੇ ਹਾਂ ਕਿ ਕਾਰਨ ਹੀ ਇਹ ਹੈ, ਜਿਹੜਾ ਤੁਹਾਡੇ ਕੋਲ ਨਾ ਉਹ 100 ਹੱਥ ਰੱਸਾ ਸਿਰੇ 'ਤੇ ਗੰਢ, ਵੋਟ ਦਾ ਪਾਉਣਾ ਤੁਹਾਡਾ ਆਪਣਾ ਮੁਲਕ ਨਾ ਹੋਣਾ, ਜਿੱਦਾਂ ਲਹਿੰਦਾ ਪੰਜਾਬ ਤੁਸੀਂ ਰਾਤੋਂ ਰਾਤ ਸਮਾਨ ਚੱਕ ਕੇ ਮੋਢਿਆਂ 'ਤੇ ਤੁਰੇ ਹਾਂ, ਉੱਥੇ ਬੜੇ ਬੜੇ 300 ਮਰੱਬਾ ਦੱਸਦੇ ਆ, ਸਿਮਰਜੀਤ ਸਿੰਘ ਮਾਨ ਹੋਣੀ ਆਪ ਸ਼ੇਖੂਪੁਰੀ 'ਚ ਆਪਣਾ, ਅਤੇ ਅੱਜ 500 ਕਿੱਲੇ 'ਤੇ ਬੈਠੇ ਹੋ, 7,000 ਕਿੱਲਾ ਬਣਦਾ ਸੀ, ਇਹ ਸਾਰਾ ਜਿਹੜਾ ਓਵਰਨਾਈਟ ਤੁਹਾਡਾ ਲੌਸ ਹੋਇਆ। ਮੈਂ ਉਹਨਾਂ ਦੀ ਇਕੱਲੀ ਗੱਲ ਨਹੀਂ ਕਰਦਾ, ਹੋਰ ਵੀ ਜ਼ਮੀਨਦਾਰਾਂ ਦੀ, ਉਹਦਾ ਕਾਰਨ ਹੀ ਇਹ ਸੀ ਕਿ ਤੁਸੀਂ ਉੱਥੋਂ ਲੌਸ 'ਤੇ ਆ ਗਏ, ਫਿਰ ਤੁਸੀਂ ਕਿਹਾ ਜੀ ਹੁਣ 84 ਦੁਬਾਰਾ ਹੋ ਜਾਊਗਾ, 84 'ਚ ਫੇਰ ਹੋ ਗਿਆ ਉਹ, ਫਿਰ ਤੁਸੀਂ ਕਦੋਂ ਹਿੰਦੂਆਂ ਨਾਲ ਤਾਂ ਨਹੀਂ ਹੋਇਆ ਵੀਰਾਂ ਦੇ ਨਾਲ, ਨਾ ਮੁਸਲਮਾਨਾਂ ਨਾਲ ਪਾਕਿਸਤਾਨ 'ਚ ਹੁੰਦਾ। ਮੇਰੇ ਕਹਿਣ ਦਾ ਭਾਵ ਇਹ ਆ ਵੀ ਜਿਹੜੀ ਤੁਸੀਂ ਗੱਲ ਕਰਦੇ ਨਾ ਇਨਸਾਫ ਦੀ, ਉਹਨਾਂ ਦੀ ਬੀਬੀ ਜੀ ਉਹਨਾਂ ਨੇ ਜਿਹੜੇ ਗੱਲ ਕਹੀ ਵੀ ਜਿਹੜੇ 2 ਮੁੰਡੇ ਮਾਰੇ ਤੁਸੀਂ ਉਹ ਵੀ ਸਾਡੇ ਸਿੱਖਾਂ ਦੇ ਹੀ ਸੀਗੇ
ਜੀ। ਬਿਲਕੁਲ, ਇਸੇ ਹੀ ਆਡੀਓ ਦੇ ਵਿੱਚ ਅੱਗੇ ਜਾ ਕੇ ਜ਼ਿਕਰ ਕਰਦੇ ਆ ਵੀ 2 ਮੁੰਡੇ ਜਿਨ੍ਹਾਂ ਦੇ ਉੱਤੇ ਤੁਸੀਂ ਦੋਸ਼ ਲਾਇਆ ਵੀ ਇਹ ਸਿੱਧੂ ਮੂਸੇਵਾਲਾ ਦੇ ਕਤਲ ਦੇ ਵਿੱਚ ਸ਼ਾਮਲ ਸੀ, ਉਹ ਕਹਿੰਦੀ ਉਹ ਵੀ ਦੋਵੇਂ ਪੁੱਤ ਪੰਜਾਬ ਦੇ ਤਾਂ ਤੁਸੀਂ ਮਾਰ ਦਿੱਤੇ, ਤੇ ਆ ਜਿਹੜੇ ਬਾਹਰਲੇ ਤੁਰੇ ਫਿਰਦੇ ਇਹਨਾਂ ਨੂੰ ਤਾਂ ਤੁਸੀਂ ਕਿਸੇ ਨੂੰ ਉਂਗਲ ਤੱਕ ਵੀ ਨਹੀਂ ਲੱਗੀ ਹੈਗੀ ਵੀ ਸ਼ਾਇਦ ਜਿਹੜਾ ਸਾਡਾ ਸ਼ੱਕ ਸੀ, ਇਹ ਮਾਤਾ ਦੇ ਬੋਲ ਨੇ ਉਹਦੀ ਦੇ, ਵੀ ਜਿਹੜਾ ਸਾਡਾ ਸ਼ੱਕ ਸੀ ਵੀ ਉਹ ਮੁੰਡਿਆਂ ਨੂੰ ਭੇਦ ਪਤਾ ਸੀ ਵੀ ਅਸਲ ਕਾਤਲ ਕੌਣ ਆ ਮੇਰੇ, ਵੀ ਉਹ ਤਾਂ ਮਾਰ ਦਿੱਤੇ, ਆ ਰੱਖ ਲਏ ਬਾਹਰਲੇ ਸਾਰੇ।
ਇਹ ਇੱਦਾਂ ਜੀ, ਇੱਕ ਤਾਂ ਹੁੰਦਾ ਤੁਹਾਡੀ ਜਿਹੜੀ ਗੱਲ ਹੈ, ਇੱਕ ਤਾਂ ਇਹ ਵੀ ਆ ਵੀ ਇੱਕ ਹੁੰਦਾ ਕਿਸੇ ਚੀਜ਼ ਨੂੰ ਦਬਾ ਲੈਣਾ, ਜਦੋਂ ਉਹ ਮਰ ਗਏ ਇਹ ਕਹਿ ਦੇਣਾ ਵੀ ਅਸੀਂ ਸੋਲਵ ਕਰਤਾ। ਸੋ ਜਿੰਨਾ ਪ੍ਰੈਸ਼ਰ ਆ, ਕਿਉਂਕਿ 1 crore ਦੇ ਹਥਿਆਰ ਆ ਉਹਨਾਂ ਦੇ ਫਾਦਰ ਦੇ, ਬਕੌਲ ਬਲਕਾਰ ਜਿਹੜੇ ਉਹਦੇ ਮੂਸੇਵਾਲੇ ਦੇ ਫਾਦਰ ਆ, ਸੋ ਜੇ ਉਹ ਬੰਦੇ 1 crore ਦਾ ਹਥਿਆਰ ਲਿਆ ਸਕਦੇ ਸੀ ਤਾਂ ਫਿਰ 10 crore ਦਾ ਬਿਜ਼ਨਸ ਵੀ 10% ਹੀ ਡਾਊਨ ਉੱਥੇ ਆ, ਜਿਹੜੇ ਬੰਦੇ ਬਿਜ਼ਨਸ ਨੂੰ ਸਮਝਦੇ ਆ। ਉਹ ਕਹਿੰਦਾ ਵੀ ਨਹੀਂ, ਉਹਨਾਂ ਨੇ ਨਹੀਂ ਮਾਰਿਆ, ਇਹਦੇ ਵਿੱਚ ਬਾਬੂਸ਼ਾਹੀ, ਕਿਉਂਕਿ ਉਹ ਅਸਲਾ ਕਿੱਦਾਂ ਆਇਆ ਪੰਜਾਬ ਦੇ ਵਿੱਚ, ਕਿੱਥੋਂ ਆਇਆ, ਉਹਦੇ ਵਿੱਚ ਬਿਊਰੋਕਰੇਸੀ ਇਨਵੋਲਵਡ ਆ, ਇਹ ਹਿੱਟ ਸੀ। ਤੁਸੀਂ AS ਦੌਲਤ ਦੀ ਇੰਟਰਵਿਊ ਸੁਣ ਲਓ ਰਜਿੰਦਰ ਕਰਫਿਊ ਨਾਲ, ਉਹ ਕਹਿੰਦਾ ਮੈਂ ਦੋਵਲ ਸਾਹਿਬ ਦਾ ਸੀਨੀਅਰ ਹਾਂ, ਮੈਂ ਉਹਨਾਂ ਨੂੰ ਸਮਝਦਾ ਹਾਂ, ਜਿਹੜੀ ਹਿੱਟ ਜਿਹੜੇ ਮਾਰਨ ਦੀ ਪੋਲਿਸੀ ਮੈਂ ਉਹਨੂੰ ਕੰਡੈਮ ਨਹੀਂ ਕਰਦਾ, ਮੈਂ ਕਹਿੰਦਾ ਮਾਰੋ ਵੀ, ਉਹ ਵੀ ਕਹਿ ਰਿਹਾ ਪਰ ਨਾਲ ਗੱਲਬਾਤ ਵੀ ਕਰੋ। ਸੋ ਮੈਂ ਇਹ ਮੂਸੇਵਾਲੇ ਦੀ ਡੈਥ ਤੋਂ ਬਾਅਦ ਉਹਨਾਂ ਨੇ ਇੰਟਰਵਿਊ ਦਿੱਤੀ ਰਜਿੰਦਰ ਕਰਫਿਊ ਦੇ ਨਾਲ
ਜੀ।
ਸੋ ਇਹ ਬਿਲਕੁਲ ਬੀਬੀ ਜੀ ਵੀ ਸਮਝ ਲੈਣ ਵੀ ਉਹਨਾਂ ਨੂੰ ਇਨਸਾਫ਼ ਨਹੀਂ ਮਿਲਣਾ, ਕਿਉਂਕਿ ਉਹ ਤਾਂ ਉਸ ਪੰਜਾਬ ਵੱਲ ਨੂੰ ਜਾ ਰਿਹਾ ਸੀ, ਜਿਹੜਾ ਹੁਣ ਤੁਹਾਨੂੰ ਪਤਾ ਉਹ ਪਾਕਿਸਤਾਨ ਵੀ ਜਾ ਰਿਹਾ ਸੀ ਕਰਤਾਰਪੁਰ ਸਾਹਿਬ ਵੱਲ।
ਬਿਲਕੁਲ, ਇਹ ਬੜਾ ਵੱਡਾ ਫਰਕ ਹੋਣਾ ਸੀ, ਕਿਉਂਕਿ ਇੱਕ ਅੱਜ ਤੋਂ ਜੇ ਤੁਸੀਂ 5 ਸਾਲ ਜਾਂ 10 ਸਾਲ ਪਿੱਛੇ ਜਾਂਦੇ ਹੋ ਤੇ ਸਿੱਖਾਂ ਦੇ ਮਨ 'ਚ ਜਾਂ ਪੰਜਾਬੀਆਂ ਦੇ ਮਨ 'ਚ ਇਹ ਸੀ ਵੀ ਪਤਾ ਨਹੀਂ ਉਹ ਕੁੰਡਿਆਲੀ ਤਾਰ ਤੋਂ ਪਰਲੇ ਬੰਨੇ ਜੰਗਲ ਹੀ ਜੰਗਲ ਹੈ।
ਬਿਲਕੁਲ,
ਉੱਧਰ ਪਤਾ ਨਹੀਂ ਵੀ ਬੰਦੇ ਬੈਠੇ ਨੇ, ਖੂੰਖਾਰ ਬੰਦੇ ਬੈਠੇ ਨੇ, ਮਾਰੀ ਜਾਂਦੇ ਨੇ, ਅੱਤਵਾਦੀ ਬੈਠੇ ਨੇ ਇੱਦਾਂ ਦਾ। ਹੁਣ ਜਦੋਂ ਲੋਕ ਜਾਣ ਲੱਗ ਗਏ ਉੱਧਰ, ਲਾਂਘਾ ਖੁੱਲ੍ਹਣ ਲੱਗ ਗਿਆ ਵਿਦੇਸ਼ਾਂ ਜਾ ਕੇ, ਉਹਨਾਂ ਦੇਖਿਆ ਵੀ ਵੀ ਉਹਨਾਂ ਲੱਗਦਾ ਸੀ ਵੀ ਬੋਲੀ ਵੀ ਹੋਰ ਹੀ ਤੁਰੀ ਫਿਰਦੀ ਆ ਪਰਲੇ ਬੰਨੇ, ਵੀ ਬਾਰਡਰ ਤੋਂ ਬਾਅਦ ਪਤਾ ਨਹੀਂ ਕੀ ਬਦਲ ਜਾਂਦਾ ਹੈ। ਉਹ ਕਹਿੰਦੇ ਬੰਦੇ ਵੀ ਸੇਮ ਹੀ ਹੈ, ਆ ਜਿਹੜੇ ਜੱਟ ਨੇ ਉਹ ਕਹਿੰਦੇ ਵੀ ਸਾਡੀਆਂ ਹੀ ਗੋਤਾਂ ਤੁਰੀ ਫਿਰਦੇ, ਸਾਡਾ ਹੀ ਖੂਨ ਤੁਰਿਆ ਫਿਰਦਾ ਹੈ, ਪਰ ਉਹਨਾਂ ਦਾ ਧਰਮ ਹੋਰ ਹੈ, ਸਾਡਾ ਧਰਮ ਹੋਰ ਹੈ, ਅਤੇ ਇਹ ਫਰਕ ਤਾਂ ਕੁਛ ਵੀ ਨਹੀਂ ਹੈਗਾ। ਵੀ ਮਾਝਾ ਜਿਹਨੂੰ ਕਹਿੰਦੇ, ਮਾਝੇ ਦਾ ਹਿੱਸਾ ਲਾਹੌਰ ਹੈ, ਅਤੇ ਮਾਝੇ ਦਾ ਰਾਵੀ ਤੁਰਲਾ ਬੰਨਾ ਸਾਰਾ ਜਿਹੜਾ ਆ ਉਹ ਮਾਝੇ 'ਚ ਆਉਂਦਾ ਹੈ, ਵੀ ਸੇਮ ਹੀ ਬੋਲੀ ਹੈ, ਸੇਮ ਹੀ ਬੰਦੇ ਹੈ, ਕੱਪੜੇ ਵੀ ਆਉਂਦਾ ਦਈ ਆ, ਖਾਣਾ ਪੀਣਾ ਵੀ ਆਉਂਦਾ, ਪਰ ਦਿੱਲੀ ਵਾਲਿਆਂ ਨਾਲ ਸਾਡਾ ਕੁਛ ਨਹੀਂ ਰਲਦਾ, ਨਾ ਕੱਪੜੇ ਰਲਦੇ ਨੇ, ਨਾ ਬੋਲੀ ਰਲਦੀ ਹੈ, ਨਾ ਖਾਣਾ ਰਲਦਾ, ਨਾ ਵਤੀਰਾ ਰਲਦਾ। ਤੁਸੀਂ ਹੁਣ ਇੱਕ ਜ਼ਿਕਰ ਕੀਤਾ ਸੀ ਨਾ ਵੀ ਝੂਠੇ ਬੰਦੇ ਨੂੰ ਸਾਰੇ ਝੂਠੇ ਹੀ ਲੱਗਦੇ ਆ, ਮੈਂ ਉਲਟਾ ਇਹ ਪੰਜਾਬੀਆਂ ਅਤੇ ਸਿੱਖਾਂ ਦੇ ਉੱਤੇ ਖਾਸ ਤੌਰ 'ਤੇ ਕਹਿੰਦਾ ਨਾ ਵੀ ਸਿੱਖ ਜਿਹੋ ਜਿਹਾ ਹੈਗਾ ਨਾ, ਇਹਨੂੰ ਲੱਗਦਾ ਵੀ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਇਹ ਬਿਲਕੁਲ ਸਹੀ ਹੈ ਜੀ, ਇਹਨੂੰ ਲੱਗਦਾ ਵੀ ਮੇਰੇ ਵਰਗੇ ਹੀ ਸਾਰੇ ਜਾਣੇ ਹੈਗੇ ਆ, ਇਸੇ 'ਚ ਹੀ ਮਾਰਿਆ ਜਾਂਦਾ, ਇਸੇ 'ਚ ਹੀ ਇਹ ਫਸ ਜਾਂਦਾ ਵੀ ਯਾਰ ਨਹੀਂ ਸਾਰੇ ਹੀ ਚੰਗੇ ਹੈ, ਸਾਰੇ ਹੀ ਚੰਗੇ, ਇੱਥੋਂ ਹੀ ਇਹ ਖਤਾ ਖਾ ਜਾਂਦਾ, ਇੱਥੋਂ ਹੀ ਹਮੇਸ਼ਾ ਧੋਖਾ ਖਾ ਜਾਂਦਾ। ਸੋ ਮੈਂ ਵਾਪਸ ਆਉਂਦਾ ਆਪਣੇ ਗੱਲਬਾਤ ਦੇ ਉੱਤੇ, ਇਹ ਬਲਤੇਜ਼ ਜਿਹੜੇ ਹੈਗੇ ਆ ਪੰਨੂ ਹੈਗੇ ਆ, ਇਹਨਾਂ ਨੇ ਆਪਣੇ ਬੱਚੇ ਦੀ ਸ਼ਾਦੀ ਕੀਤੀ ਹੈ, ਜਿਸ ਉੱਤੇ ਉਹਨਾਂ ਨੇ ਜ਼ਿਕਰ ਕੀਤਾ ਵੀ ਮੇਰਾ ਵੀ ਪੁੱਤ ਸੀ, ਮੈਂ ਵੀ 29 ਸਾਲ ਪਾਲਿਆ ਸੀ, ਮੇਰੇ ਵੀ ਚਾਲ ਆੜ ਸੀ, ਮੰਗਿਆ ਸੀ, ਵਿਆਹ ਕਰਾਉਣਾ ਸੀ, ਤੂੰ ਰੱਜ ਰੱਜ ਕੇ ਖੁਸ਼ੀ ਮਨਾ, ਸਾਨੂੰ ਬੱਚਿਆਂ ਦੀ ਖੁਸ਼ੀ ਦੇ ਨਾਲ ਕੋਈ ਨਹੀਂ ਹੈਗਾ ਵੀ ਉਹਨਾਂ ਦੀ ਖੁਸ਼ੀ ਕੀ। ਪਰ ਸਰਕਾਰ ਨੂੰ, ਉੱਥੇ ਦੇ ਪ੍ਰਸ਼ਾਸਨ ਨੂੰ, ਉੱਥੇ ਦੇ ਪੁਲਿਸ ਨੂੰ ਇਹ ਸਵਾਲ ਹੈ ਕਿ ਇਹ ਦੱਸੋ ਵੀ ਜੇਕਰ ਮੇਰੇ ਪੁੱਤ ਦੀ ਰੇਕੀ ਕਰਨ ਵਾਲਾ ਕਿਹੜਾ ਗੁਨਾਹਗਾਰ ਹੈ, ਤਾਂ ਜਿਸ ਬੰਦੇ ਨੇ ਮੇਰੇ ਪੁੱਤ ਦੀ ਇਨਫੋਰਮੇਸ਼ਨ ਗੈਂਗਸਟਰਾਂ ਨੂੰ ਦਿੱਤੀ ਉਹ ਗੁਨਾਹਗਾਰ ਕਿਉਂ ਨਹੀਂ ਅੱਜ ਤੱਕ ਹੋਇਆ?
ਬਿਲਕੁਲ ਜੀ,
ਉਹਨੂੰ ਤਾਂ ਤੁਸੀਂ ਆਪਣਾ ਹੈੱਡ ਲਾਇਆ ਹੋਇਆ ਆ ਆਹ ਮੀਡੀਆ ਦਾ,
ਉਹਦਾ ਹੀ ਬੈਕਗਰਾਊਂਡ ਕੀ ਆ, ਉਹਨੇ ਕੈਨੇਡਾ ਦੇ ਵਿੱਚ ਕੀ ਕੀਤਾ, ਇੱਥੇ ਸਾਰਾ ਆਇਆ, ਖੁਸ਼ਬੂ ਆ ਨਹੀਂ ਸਕਤੀ ਕਾਗਜ਼ ਕੇ ਫੂਲੋਂ ਸੇ, ਮਤਲਬ ਕਿ ਉਹ ਜਿਹੜੀਆਂ ਗੱਲਾਂ ਉਹ ਕਰਦਾ ਸੀ ਨਾ ਵੀ ਨਸ਼ੇ ਮੈਂ ਛਡਾਉਣਾ ਆ, ਅੱਜ ਤੁਸੀਂ ਇੱਕ ਮਦਰ ਦੀ ਜਿਹੜੇ ਕਿ ਬਿਲਕੁਲ ਨੋਰਮਲ ਸਿੱਖ ਨੇ ਉੱਥੇ ਦੇ, ਉਹਨਾਂ ਦੀ ਜਿਹੜੀ ਭਾਵਨਾ ਦਿਲ ਦੀ ਆ ਅਸੀਂ ਤੁਹਾਡੇ ਨਾਲ ਸ਼ੇਅਰ ਕੀਤੀ ਆ। ਇੱਥੇ ਜਦੋਂ ਪਾਕਿਸਤਾਨੀ ਲਹਿੰਦੇ ਪੰਜਾਬ ਨੇ ਪੰਜਾਬੀ ਫਿਲਮਾਂ ਅਲਾਓ ਕਰਤੀਆਂ, ਹਿੰਦੀ ਫਿਲਮਾਂ ਨਹੀਂ ਅਲਾਓ ਕੀਤੀਆਂ ਆਪਣੇ ਥੀਏਟਰ ਦੇ ਵਿੱਚ ਜਿਹੜੇ ਉੱਧਰਲੇ ਪਾਸੇ, ਅਤੇ ਦੀਪ ਸਿੱਧੂ ਵੀ ਫਿਲਮਾਂ ਦਾ ਐਕਟਰ ਸੀਗਾ, ਸੋ ਉਹ ਵੀ ਉੱਥੋਂ ਟ੍ਰਾਂਸਫਰ ਹੋ ਰਿਹਾ ਸੀ ਪੰਜਾਬ ਦੇ ਵਿੱਚ। ਜਿਹੜਾ ਟੈਕਸ ਹੁੰਦਾ ਨਾ ਮਿਊਜ਼ਿਕ ਇੰਡਸਟਰੀ 'ਚ, ਤੁਸੀਂ ਸਿਰਫ ਆਪਣੀ ਕਲਾਕਾਰੀ ਕਰਨੀ ਆ, ਡਾਇਲੋਗ ਬੋਲਣੇ ਆ, ਰਿਕਾਰਡਿੰਗ ਕਰ ਲੈਣੀ, ਉਹਦੇ ਬੇਸ 'ਤੇ ਤੁਸੀਂ 5-6 ਏਜੰਸੀਆਂ ਪੰਜਾਬ ਦੇ ਵਿੱਚ, ਜਿਹੜਾ 60,000 ਕਰੋੜ ਤਾਂ ਹੁਣ ਬਲਾਕਾ ਸਿੰਘ ਉਹਦੇ ਫਾਦਰ ਸਾਹਿਬ ਕਹਿ ਰਹੇ ਆ ਵੀ ਇੰਨੇ ਦੀ ਏਜੰਸੀ, ਮੈਨੂੰ ਕਿਹਾ ਉਹਨਾਂ ਨੇ ਵੀ ਤੂੰ ਬੰਬੇ ਆ, ਉਹਨੂੰ ਮੂਸੇ ਵਾਲੇ ਨੂੰ ਕਿਹਾ ਵੀ 60,000 ਕਰੋੜ ਦੀ ਇੰਡਸਟਰੀ ਆ, ਸਾਡੇ ਟੈਕਸ ਬੇਸ ਬਹੁਤ ਵੱਡਾ ਆ ਹਿੰਦੂ ਜੇ ਤੁਹਾਡੀ ਪੰਜਾਬੀ ਜਿਹੜੀ ਇੰਡਸਟਰੀ ਆ। ਸੋ ਉਹਨੇ ਕਿਹਾ ਨਹੀਂ ਨਹੀਂ ਤੁਸੀਂ ਮਾਨਸੇ ਆਓ, ਮੈਂ ਬੰਬੇ ਨਹੀਂ ਜਾਣਾ। ਸੋ ਇਹ ਇਕਨੋਮਿਕਸ ਦਾ ਰੀਜ਼ਨ ਆ, ਤੁਹਾਡੀ ਆਜ਼ਾਦੀ ਹੀ ਤੁਹਾਡੀ ਇਕਨੋਮਿਕਸ ਨੂੰ, ਵੈਲਬੀਂਗ ਨੂੰ, ਤੁਹਾਡੇ ਜੈਨੋਸਾਈਡ ਨੂੰ। ਕਿਉਂਕਿ ਜਿੱਦਣ ਇੱਥੇ ਮੈਂ ਲੰਘਣ ਲੱਗਾ, ਮੁੰਡੇ ਖੜ੍ਹੇ ਸਟੂਡੈਂਟ ਉਹਦੇ ਨਾਲ ਦੇ ਜਿਹੜੇ ਉਹਦੇ ਨਾਲ ਬੇਸਮੈਂਟ 'ਚ ਰਹਿੰਦੇ ਸੀ, ਉਹਨੇ ਇੱਥੇ ਸ਼ੈਡਨ ਪਲਾਜ਼ੇ ਦੇ ਵਿੱਚ ਇਕੱਠੇ ਹੋ ਕੇ ਹੱਥ ਖੜ੍ਹੇ ਕਰਨ ਲੱਗ ਪਏ ਵੀ ਅਸੀਂ ਜਾਣਾ, ਅਤੇ ਉਹ ਸਾਰੇ ਚਲੋ ਉੱਥੇ ਕਈ ਤਰ੍ਹਾਂ ਦੀਆਂ ਗੱਲਾਂ ਹੋਈਆਂ। ਸੋ ਕਿਉਂਕਿ ਸਾਨੂੰ ਸਮਝਾਉਣ ਵਾਲਾ ਨਹੀਂ, ਜਜ਼ਬਾਤੀ ਰਿਐਕਸ਼ਨਰੀ ਸਾਡੇ ਰਿਐਕਸ਼ਨ ਹੁੰਦੇ ਇੱਕਦਮ, ਅਸੀਂ ਤਾਂ ਜਿਹੜੀ ਗੱਲ ਆ ਗਰਮ ਗੱਲ ਜਿਹੜੀ ਆ ਜਾਂ ਜਜ਼ਬਾਤੀ ਹੋ ਜਾਂਦੇ ਹਾਂ, ਅਸੀਂ ਇਹ ਨਹੀਂ ਸਮਝਦੇ ਵੀ ਸਾਡੀ ਮਾਈਗ੍ਰੇਸ਼ਨ ਵੀ ਜਿਹੜੇ ਇੰਨੇ ਪੱਧਰ 'ਤੇ ਉੱਥੋਂ ਹੋ ਰਹੀ ਆ, ਜਿਹੜੀ ਨਸ਼ਾ ਵੀ ਆ, ਜਦੋਂ ਇੰਪਲੋਇਮੈਂਟ ਜਿਹੜੀ ਆ ਉਹਦੇ ਵਿੱਚ ਉੱਥੇ ਕੋਈ ਤੁਹਾਨੂੰ ਜਗ੍ਹਾ ਨਹੀਂ ਮਿਲ ਰਹੀ ਬਿਜ਼ਨਸ ਸੈਟਿੰਗ ਦੇ ਲਈ, ਕਿਉਂਕਿ ਟੈਕਸੇਸ਼ਨ ਬੇਸ ਤਾਂ ਤੁਹਾਡਾ ਹੈ ਨਹੀਂ ਨਾ, ਜਿਹੜਾ ਤੁਹਾਡਾ ਜਿਹੜੇ ਬੰਦੇ ਤੁਹਾਡੇ ਉੱਠਦੇ ਆ ਉਹਨਾਂ ਨੂੰ ਠੋਕੀ ਜਾਂਦੇ ਆ, ਉਹ ਚਾਹੇ ਉਹ ਫਿਲਮੀ ਕਲਾਕਾਰ ਆ, ਚਾਹੇ ਉਹ ਮੰਗਾਉਣ ਵਾਲੇ ਆ, ਜਾਂ ਜਿਹੜੇ ਐਂਟਰਪ੍ਰਨੋਰ ਆ ਉਹ ਵਿਚਾਰੇ ਵੀਜ਼ਾ ਲੈਂਦੇ ਬਾਹਰ ਆ ਜਾਂਦੇ ਆ। ਸੋ ਉੱਥੇ ਜਿਹੜਾ ਉਹਨਾਂ ਦਾ ਕੰਮ ਲਾਰਜ ਸਕੇਲ ਮਾਈਗ੍ਰੇਸ਼ਨ ਕਰਾਉਣੀ, ਇਹ ਲੱਗਦਾ ਮੈਨੂੰ। ਜਿਹੜੀ ਆਪਾਂ ਮੁੜ ਕੇ ਇਸ ਗੱਲ 'ਤੇ ਆਉਂਦੇ ਵੀ ਜਿਹੜੀ ਬਲਤੇਜ਼ ਪੰਨੂ ਨੇ ਜਿਹੜਾ ਰੋਲ ਟੋਰਾਂਟੋ 'ਚ ਪਲੇ ਕੀਤਾ ਸੀਗਾ, ਇੱਥੇ ਜਿਹੜੀਆਂ ਉਹ ਗੱਲਾਂ ਕਰਦਾ ਸੀ, ਜਿਸ ਤਰੀਕੇ ਨਾਲ ਚਲੋ ਇੱਕ ਦੋ ਵਾਰੀ ਉਹਦੇ ਨਾਲ ਬੰਦੇ ਹੱਥੋਂ ਪਾਏ ਵੀ ਹੋ ਗਏ ਜਿਹਨੂੰ ਅਸੀਂ ਇੰਡੋਰਸ ਨਹੀਂ ਕਰਦੇ, ਪਰ ਇਹ ਸਾਬਤ ਕਰਤਾ ਵੀ ਜਿੰਨੇ ਸਾਡੇ ਵੀਰ ਸਾਬਕਾ ਖਾਲਿਸਤਾਨੀ ਵੀ ਸ਼ੇਅਰ ਕਰਨ ਲੱਗ ਪਏ ਸੀਗੇ ਵੀ ਇਹਨੇ ਜੀ ਆਹ ਕੀਤਾ ਜੀ, ਆਹ ਦੇਖੋ ਜੀ ਆ ਨਸ਼ੇ 'ਤੇ ਬੋਲਦਾ, ਹੁਣ ਤੁਸੀਂ ਆਹ ਮੂਸੇ ਵਾਲਾ, ਇਹ ਤਾਂ ਵਿਚਾਰਾ ਕਹਿ ਲਓ ਵੀ ਸਾਡੇ ਵਾਲੀ ਖਾਲਿਸਤਾਨ ਵਾਲੀ ਗੱਲ ਤਾਂ ਨਹੀਂ ਨਾ ਕਰਦਾ ਸੀ,
ਨਹੀਂ ਕਰ ਗਿਆ ਜੀ,
ਕਰ ਗਿਆ ਜੀ,
ਕਰ ਗਿਆ ਜੀ। ਅਖੀਰਲਾ ਗਾਣਾ ਜਿਹੜਾ ਉਹਦਾ ਰਿਕਾਰਡ ਤੋੜਿਆ, ਸ਼ਾਇਦ ਹਿਸਟਰੀ ਬਣਨੀ ਸੀਗੀ, SYL ਆ ਗਿਆ ਜਿਹਦੇ ਵਿੱਚ ਉਹਨੇ ਕਹਿ ਦਿੱਤਾ ਕਿ ਸੋਵਰਨਿਟੀ,
ਬਿਲਕੁਲ,
ਇੱਕ ਦੇਸ਼ ਕੋ ਜੇ ਸੈਲਫ ਡਿਟਰਮੀਨੇਸ਼ਨ ਵੀ ਹੋਵੇ ਨਾ, ਖੁਦ ਮੁਖਤਿਆਰੀ ਵੀ, ਉਹ ਦੇਸ਼ ਨਹੀਂ ਬਣ ਸਕਦਾ। ਇੱਕ ਸਟੇਟ ਕੋਲ ਜੇ ਖੁਦ ਮੁਖਤਿਆਰੀ ਵੀ ਹੋਵੇ, ਇੰਟਰਨਲ ਖੁਦ ਮੁਖਤਿਆਰੀ ਜਿਹਨੂੰ ਕਹਿ ਦਿੰਦੇ, ਜਿੰਨੀ ਦੇਰ ਤੱਕ ਉਹਦੇ ਨਾਲ ਸੋਵਰਨਿਟੀ ਨਹੀਂ ਨਾ ਜੁੜਦੀ, ਉਹ ਦੇਸ਼ ਨਹੀਂ ਹੁੰਦਾ। ਅਤੇ ਜਦੋਂ ਇਹਨੇ ਗੱਲ ਕੀਤੀ ਆ, ਉਹਨੇ ਕਿਹਾ ਜੀ ਸੋਵਰਨਿਟੀ ਜਿਹੜੀ ਹੈ ਲੈਣ ਦੀ ਗੱਲ ਹੋਈ ਹੈ, ਵੀ ਸਾਨੂੰ ਪ੍ਰਭੂ ਸੱਤਾ ਚਾਹੀਦੀ ਹੈ, ਵੀ ਤੁਸੀਂ ਕਹੋ ਜੀ ਤੁਸੀਂ ਤਾਂ ਪ੍ਰਧਾਨ ਮੰਤਰੀ ਲੱਗਦੇ ਹੋ, ਸਾਨੂੰ ਪ੍ਰਧਾਨ ਮੰਤਰੀ ਨਹੀਂ ਚਾਹੀਦਾ, ਸਾਨੂੰ ਰਾਜ ਚਾਹੀਦਾ ਉਹਦਾ ਅਸੀਂ ਆਪੇ ਪ੍ਰਧਾਨ ਮੰਤਰੀ ਲਾ ਲਾਂਗੇ, ਕਿਹੜਾ ਲਾਉਣਾ, ਸਾਨੂੰ ਦੇਸ਼ ਚਾਹੀਦਾ ਪੰਜਾਬ। ਅਤੇ ਜਿਹੜੀ ਗੱਲ ਉਹਨੇ ਖਾਸ ਤੌਰ 'ਤੇ ਜਵਾਨੀ ਨੂੰ ਪਕੜ ਦੇ ਵਿੱਚ ਆਈ ਹੈ ਵੀ ਇਹ ਕਹਿੰਦੇ ਜੀ ਦੇਸ਼ ਤੋੜ ਦੇਣਾ, ਦੇਸ਼ ਤੋੜ ਦੇਣਾ, ਵੀ ਪੰਜਾਬ ਦੇ ਪਹਿਲਾਂ 47 'ਚ ਟੋਟੇ ਕਰਾਤੇ ਇਹਨਾਂ ਨੇ, ਕਿੱਡੀ ਦੇਖੋ ਚਾਲ ਕਿੱਡੀ ਚੱਲੀ, ਬਰਬਾਦ ਕਰ ਦਿੱਤਾ ਸਾਨੂੰ, ਅਸੀਂ ਬਰਬਾਦ ਹੋਏ ਨਾ ਪੰਜਾਬੀ। ਫਿਰ ਇਹਨਾਂ ਨੇ 66 ਦੇ ਵਿੱਚ ਲਿਆ ਕੇ ਹਰਿਆਣਾ ਕੱਢ ਦਿੱਤਾ, ਬਰਬਾਦ ਕੌਣ ਹੋਇਆ, ਪੰਜਾਬੀ, ਹਰਿਆਣਾ ਬਣਾ ਦਿੱਤਾ, ਹਿਮਾਚਲ ਬਣਾ ਦਿੱਤਾ, ਬਰਬਾਦ ਕੌਣ ਹੋਇਆ, ਪੰਜਾਬੀ। ਇਸ ਨੌਜਵਾਨ ਨੇ ਗੱਲ ਕਲੀਅਰ ਕਰ ਦਿੱਤੀ, ਉਹ ਕਹਿੰਦਾ ਜੀ ਸਾਨੂੰ ਸਾਡਾ ਪਿਛੋਕੜ ਦੇ ਦਿਓ, ਹਰਿਆਣਾ ਹਿਮਾਚਲ ਇਕੱਠਾ ਕਰਕੇ। ਜਿਸ ਤਰ੍ਹਾਂ 18 ਤਰੀਕ ਨੂੰ ਅਸੀਂ ਦੇਖਿਆ ਕਿ ਇੱਕ ਨਵੀਂ ਹਵਾ ਸੀ, ਨਵੀਂ ਫਿਜ਼ਾ ਸੀ, ਲੋਕ ਕਹਿੰਦੇ ਜੀ ਚੰਡੀਗੜ੍ਹ ਦੇਣਾ, ਚੰਡੀਗੜ੍ਹ ਯੂਟੀ ਬਣਾ ਦਿੱਤੀ, ਪਰ 18 ਤਰੀਕ ਦੀਆਂ ਵੋਟਾਂ 'ਚ ਜੋ ਅਸੀਂ ਦੇਖਿਆ ਉਹ ਕਹਿੰਦੇ ਨਾ ਚੰਡੀਗੜ੍ਹ ਦਾ ਕੋਈ ਰੌਲਾ ਨਹੀਂ, ਐੱਸ ਵਾਈ ਐੱਲ ਨਹਿਰ ਦਾ ਕੋਈ ਰੌਲਾ ਨਹੀਂ ਹੈ। ਜਿਸ ਤਰ੍ਹਾਂ ਦੀਪ ਸਿੱਧੂ ਮੂਸੇਵਾਲਾ ਕਹਿੰਦਾ ਵੀ ਪਾਣੀ ਦਾ ਨਹੀਂ ਕੋਈ ਰੌਲਾ, ਮਸਲਾ ਤਾਂ ਆਜ਼ਾਦੀ ਦਾ ਆ, ਸੋਵਰਨਿਟੀ ਦਾ ਆ। ਉੱਥੇ ਕਹਿੰਦੇ ਜੀ ਚੰਡੀਗੜ੍ਹ ਦੀ ਰਾਜਧਾਨੀ ਦਾ ਕੀ ਰੌਲਾ, ਰਾਜਧਾਨੀ ਤਾਂ ਹੈਗੀ ਸ਼ਿਮਲਾ, ਟੋਟਲੀ ਆਪੋਜ਼ਿਟ ਹੈ ਨਾ। ਪੰਜਾਬੀ ਕੁਝ ਹੋਰ ਸੋਚਦਾ ਪਿਆ ਸੀ ਵੀ ਅਸੀਂ ਬਰਬਾਦ ਹੋ ਰਹੇ ਹਾਂ, ਅਤੇ ਕਹਾਣੀ ਜਿਹੜੀ ਟੋਟਲੀ ਆਪੋਜ਼ਿਟ ਖੜੀ ਹੋਈ ਸੀ ਵੀ ਰਾਜਧਾਨੀ ਤਾਂ ਸ਼ਿਮਲਾ ਆ, ਕਬਜ਼ਾ ਤਾਂ ਸਾਡਾ ਸਾਰੇ 'ਤੇ ਚਾਹੀਦਾ, ਵੀ ਪੰਜਾਬ ਹਰਿਆਣਾ ਹਿਮਾਚਲ ਇਕੱਠਾ ਕਰਕੇ ਦੇਸ਼ ਬਣਾਈਏ, ਇਹ ਤਾਂ ਧਰਲੇ ਲੈਣਗੇ। ਸੋ ਹੁਣ ਆਉਂਦੇ ਹਾਂ ਜੀ ਧਰਲਿਆਂ ਦੇ ਉੱਤੇ, ਸਮਾਂ ਹੈਗਾ ਜੀ ਹਲੇਗਾ ਆਪਣੇ ਕੋਲ, ਅਤੇ ਕਰਦੇ ਹਾਂ ਜੀ, ਇਹ ਬਹੁਤ ਹੀ ਇੰਪੋਰਟੈਂਟ ਵਿਸ਼ਾ ਹੈ। ਇੱਕ ਸਵਾਲ ਹੁੰਦਾ ਹੈ ਭੁਪਿੰਦਰ ਸਿੰਘ ਜੀ, ਜੇ ਕਹਿੰਦੇ ਜੀ ਤੁਸੀਂ ਖਾਲਿਸਤਾਨ ਬਣਾ ਲਿਆ, ਚਲਾਉਂਗੇ ਕਹਿੰਦਾ, ਹੋਊਗਾ ਕਹਿੰਦਾ, ਤੁਸੀਂ ਤਾਂ ਭੁੱਖੇ ਮਰ ਜਾਣਾ, ਤੁਹਾਡੇ ਕੋਲ ਤਾਂ ਹੈ ਹੀ ਕੱਖ ਨਹੀਂ, ਤੁਹਾਨੂੰ ਤਾਂ ਫਲਾਣੇ ਨੇ ਦੱਬ ਲੈਣਾ। ਅੱਜ ਹੰਗਰ ਰੇਟਿੰਗ ਆਈ ਹੈ ਜੀ, ਦੁਨੀਆ ਭਰ ਦਾ ਇੰਡੈਕਸ ਆਇਆ ਆ, ਉਹਦੇ ਵਿੱਚ ਭਾਰਤ ਦੀ ਰੈਂਕਿੰਗ 107 ਆਈ ਹੈ ਜੀ। ਮੇਰੇ ਖਿਆਲ ਨਾਲ ਲਗਭਗ 130 ਮੁਲਕਾਂ ਦੀ ਹੁੰਦੀ ਹੈ, ਟੋਟਲ 192 ਦੀ ਨਹੀਂ ਹੈ, 130 ਮੁਲਕਾਂ ਦੇ ਵਿੱਚੋਂ 107 ਨੰਬਰ ਹੈ ਭਾਰਤ ਦਾ। ਉਹ ਕਹਿੰਦੇ ਜੀ ਭੁੱਖਮਰੀ ਨੇ ਅੱਧਾ ਭਾਰਤ ਰੋਣ ਡਿਆ ਆ। ਉਹ ਇਹ ਕਹਿੰਦੇ ਹੋਣ ਵੀ ਜੇ ਖਾਲਿਸਤਾਨ ਬਣ ਗਿਆ ਤੁਹਾਡਾ ਕੀ ਬਣੂ, ਤੁਸੀਂ ਕੀ ਸੋਚਦੇ ਹੋ ਵੀ ਪੰਜ ਕੀ ਬਣੂ ਖਾਲਿਸਤਾਨੀ ਹੋ ਤੁਹਾਡਾ।
40 ਕਰੋੜ ਭਾਰਤੀ ਜਿਹੜਾ ਆ ਉਹ ਅੰਨ ਜਿਹੜਾ ਛੱਕ ਰਿਹਾ ਉਹ ਪੰਜਾਬ ਦੀ ਧਰਤੀ ਚੋਂ ਨਿਕਲ ਰਿਹਾ, ਸਿੱਖਿਆ ਤੁਹਾਨੂੰ ਉਹ ਕੀ ਵੇਚ ਰਿਹਾ।
ਦੇਖੋ ਇਹੀ ਤਾਂ ਸਵਾਲ ਉਹਨਾਂ ਨੇ ਕੀਤਾ ਨਾ, ਜਦੋਂ ਤੁਸੀਂ ਖਾਲਿਸਤਾਨ ਬਣਾ ਲਿਆ ਤੁਹਾਡੇ ਤਾਂ ਦਾਣੇ ਲੈਣੇ ਹੀ ਨਹੀਂ ਉਹਨਾਂ ਨੇ।
ਬਿਲਕੁਲ ਸਹੀ ਗੱਲ ਹੈ, ਨਾ ਲੈਣ ਜਾਣੇ ਲੈਣ ਵਾਲੇ ਦਾਣੇ ਦੀ, ਤੁਸੀਂ ਮੈਨੂੰ ਦੱਸੋ ਕੋਰੋਨਾ ਦੇ ਵਿੱਚ ਗੱਡੀ ਤੋਂ ਬਿਨਾਂ ਸਰ ਗਿਆ, ਘਰ ਬਹਿ ਕੇ ਸਰ ਗਿਆ, ਕੰਮ ਕਾਰ ਛੱਡ ਕੇ, ਪਰ ਰੋਟੀ ਤੋਂ ਬਿਨਾਂ ਤਾਂ ਨਹੀਂ ਨਾ ਸਰਿਆ।
ਨਹੀਂ ਇਹ ਦਾਵਾ ਭਾਰਤੀਆਂ ਦਾ, ਉਹ ਕਹਿੰਦੇ ਜੇ ਤੁਸੀਂ ਖਾਲਿਸਤਾਨ ਬਣਾਇਆ ਸੀ ਤੁਹਾਡੀ ਕਣਕ ਨਹੀਂ ਖਰੀਦਣੀ,
ਨਾ ਖਰੀਦੋ ਤੁਸੀਂ, ਸਾਨੂੰ ਵੈਸਟ ਵਾਲਾ ਸਾਈਡ ਖੋਲ ਦਿਓ। ਅਸੀਂ ਬਲੇਕ ਦੀ 10 ਸਾਲ ਪਹਿਲਾਂ ਇੱਕ ਕਾਨਫਰੰਸ ਆ, ਅੱਜ ਪੁਤਿਨ ਹੁਣੇ ਵੀ ਆਸਟਾਨਾ ਦੇ ਵਿੱਚ ਕਾਨਫਰੰਸ ਕਰ ਰਹੇ ਆ, ਉੱਥੇ ਅੰਮ੍ਰਿਤਸਰ ਤੋਂ ਆਸਟਾਨਾ ਉਹਨਾਂ ਨੇ ਉਹਦਾ ਹੈਡਿੰਗ ਦਿੱਤਾ ਸੀ, ਇਹ ਗੱਲ ਅੱਜ ਤੋਂ 10 ਸਾਲ ਪਹਿਲਾਂ ਦੀ ਹੈ। ਅਤੇ ਜਿਹੜੀਆਂ ਸੜਕਾਂ ਦਾ ਨੈਟਵਰਕ ਵਿਖਰ ਰਿਹਾ ਨਾ ਪਾਕਿਸਤਾਨ ਦੇ ਵਿੱਚ ਵੀ ਸਾਰਾ ਆ, ਇਹ ਆਉਣ ਵਾਲੇ ਫਿਊਚਰ ਵੱਲ ਨੂੰ ਡਿਮਾਂਡ ਜਾਣੀ ਪਤਾ ਲੱਗ ਰਿਹਾ ਉੱਧਰ ਨੂੰ, ਜਿੱਧਰ ਸਾਡੀ ਡਿਮਾਂਡ ਹੋਊਗੀ ਅਸੀਂ ਝੋਨਾ ਜ਼ਰੂਰ ਲਾਉਣਾ। ਚਾਈਨਾ ਦੇ ਵਿੱਚ ਸੋਇਆਬੀਨ ਦੀ ਕਿੰਨੀ ਡਿਮਾਂਡ ਆ, 50 ਬਿਲੀਅਨ ਡਾਲਰ
ਜੀ। ਅਮਰੀਕਾ ਤੋਂ ਸੋਇਆਬੀਨ ਦੇ ਟਰੱਕਾਂ 'ਚ ਟਰੱਕ ਲੱਦ ਕੇ ਜਾਂਦੇ ਨੇ ਪੋਟਾਂ ਦੇ ਉੱਤੇ, ਅਤੇ ਪੋਟਾਂ 'ਚੋਂ ਸਮੁੰਦਰ ਰਾਹੀਂ ਜਿੱਥੇ ਅੱਜ ਪਾਕਿਸਤਾਨ 'ਚ ਪੋਰਟ ਬਣੇ ਨੇ ਉੱਥੇ ਲੈਂਦਾ, ਅਤੇ ਉੱਥੋਂ ਬਾਏ ਰੋਡ ਜਿਹੜੇ ਆ ਚਾਈਨਾ ਦੇ ਵੈਸਟ ਦੇ ਵਿੱਚ ਜਿਹੜਾ ਉਹ ਡਿਲੀਵਰ ਹੁੰਦਾ ਆ। ਅਤੇ ਪੰਜਾਬ ਉੱਤੋਂ ਮੇਰੇ ਖਿਆਲ ਨਾਲ ਅਸੀਂ 200 ਕਿਲੋਮੀਟਰ ਹੋਣਾ।
ਮੈਂ ਕਿਹਾ ਜੀ ਸਾਡੇ ਤਾਂ ਟਰੱਕਾਂ ਵਾਲਿਆਂ ਨੇ ਵੀਰਾਂ ਨੇ, ਇੱਕ ਤਾਂ ਉਹ ਬਿਜ਼ੀ ਹੋਣਗੇ, ਅਸੀਂ ਝੋਨਾ ਨਾ ਲਾਵਾਂਗੇ, ਇੱਕ ਤਾਂ ਸਾਡਾ ਪਾਣੀ ਬਚੂਗਾ, ਅਸੀਂ ਸੋਇਆਬੀਨ ਬੀਜਾਂਗੇ, ਇੰਡੀਆ ਆਪਣੇ ਅਮਰੀਕਾ ਤੋਂ ਇੰਨੀ ਦੂਰੋਂ ਸਮੁੰਦਰੀ ਆਉਣਾ ਖਰਚਾ ਤਾਂ ਪੈਣਾ ਹੈ ਨਾ
ਜੀ,
ਸਾਡਾ ਤਾਂ ਮੁੱਢ ਬੈਠਾ, ਅਸੀਂ ਚੱਕ ਕੇ ਮਾਰਾਂਗੇ ਉੱਥੇ 50 ਬਿਲੀਅਨ ਹੀ ਤਾਂ 20 ਬਿਲੀਅਨ ਦਾ ਮਾਰਾਂਗੇ, ਸਾਨੂੰ ਉਨਾ ਹੀ ਬੜਾ
ਜੀ। ਬਿਲਕੁਲ ਜੀ, ਤੁਹਾਡਾ ਤਾਂ ਚਲੋ ਹੋ ਗਿਆ ਕਲੀਅਰ ਵੀ ਤੁਹਾਨੂੰ ਤਾਂ ਕੋਈ ਇਸ਼ੂ ਨਹੀਂ ਹੈ, ਪਰ ਜਿਹੜੇ ਇਹ ਕਹਿੰਦੇ ਸੀ ਅਸੀਂ ਤੁਹਾਡੀ ਕਣਕ ਨਹੀਂ ਖਰੀਦਣੀ, ਅਸੀਂ ਤੁਹਾਡਾ ਝੋਨਾ ਨਹੀਂ ਖਰੀਦਣਾ ਜੇ ਤੁਸੀਂ ਖਾਲਿਸਤਾਨ ਬਣਾ ਲਿਆ, ਉਹਨਾਂ ਦਾ ਵਿਚਾਰਿਆਂ ਦੀ ਅੱਜ ਰੇਟਿੰਗ 107 ਚੱਲਦੀ, ਉਦਣ ਕੀ ਬਣੂ ਉਹਨਾਂ ਦਾ।
ਮੈਂ ਕਿਹਾ ਜੀ ਤਾਂ ਹੀ ਤਾਂ ਬਿਲਖਾ ਪੈਣ ਡਿਆ ਸਾਰਾ ਕੁਛ ਉਹਨਾਂ ਦੇ ਵਿੱਚ, ਵੀ ਰੈਫਰੈਂਡਮ ਨਾ ਹੋਵੇ। ਸਹੀ ਗੱਲ ਤੇ ਜੀ ਡੀ ਬਖਸ਼ੀ ਵਰਗੇ ਬੰਦੇ ਜਿਹੜੇ ਪਿੱਟਣ ਡਏ ਆ ਵੀ ਇਹ ਬੁੱਢੇ ਹੋ ਜਾਣਗੇ ਬੈਠੇ ਸੋਫਿਆਂ ਆਪਣੇ ਪਾਰਕ ਦੇ ਮੇਜ਼ਾਂ 'ਤੇ, ਉਹਨਾਂ ਨੂੰ ਪਤਾ ਆ ਵੀ ਜੇ ਇਹ ਸਹੀ ਰਾਹ 'ਤੇ ਤੁਰ ਪਏ ਆ ਅਤੇ ਜਿਹੜੀ ਅਸਲੀ ਗੱਲ ਆ, ਨਾਗਾਲੈਂਡ ਵੀ ਸ਼ਾਇਦ ਛੱਡ ਦੇਣ, ਕਿਉਂਕਿ ਬ੍ਰੈਡ ਬਾਸਕਿਟ ਜਿਹੜੀ ਆ ਨਾ, ਪਰ ਭਾਅ ਜੀ ਗੱਲ ਇਹ ਆ ਨਾ ਵੀ ਬ੍ਰੈਡ ਬਾਸਕਿਟ ਅਸੀਂ ਤਿਆਰ ਹਾਂ, ਅਸੀਂ ਆਪਣੀ ਮਰਜ਼ੀ ਨਾਲ ਦੇਵਾਂਗੇ, ਜੇ ਸਾਨੂੰ ਸੋਇਆਬੀਨ ਲਾਇਓ ਫਾਇਦਾ ਹੁੰਦਾ ਅਸੀਂ ਕਿਉਂ ਕਣਕ ਲਾਵਾਂਗੇ, ਫਿਰ
ਜੀ
ਆਪਣੀ ਜੋਗੀ ਕੱਢ ਲਾਂਗੇ, ਮਰ ਕੇ ਸੋਇਆਬੀਨ ਠੋਕ ਦਾਂਗੇ ਜਿਹਦੇ ਨਾਲ ਲੋਕਾਂ ਨੂੰ ਪੈਸੇ ਮਿਲਦੇ ਆ, ਨਾਲੇ ਟਰੱਕਾਂ ਵਾਲੇ ਬਾਈ ਵੀ।
ਇਹ ਭੁਪਿੰਦਰਜੀਤ ਸਿੰਘ ਜੀ ਜਿਹੜੀ ਸਮਝਣ ਵਾਲੀ ਗੱਲ ਆ ਉਹ ਇਹ ਹੈ ਵੀ ਇਹ ਨੈਰੇਟਿਵ ਕਹਿੰਦਾ ਸਿਰਜਿਆ ਜਾਂਦਾ, ਦੇਖੋ ਨਾ ਟੋਟਲੀ ਆਪੋਜ਼ਿਟ ਨੈਰੇਟਿਵ ਆ ਵੀ ਮੁਸੀਬਤ 'ਚ ਤਾਂ ਭਾਰਤ ਆ, ਬਿਪਤਾ ਤਾਂ ਉਹਨਾਂ ਨੂੰ ਖਾਲਿਸਤਾਨ ਦੇ ਬਣਨ ਦੇ ਉੱਤੇ ਪੈ ਜਾਣੀ ਹੈ, ਪਰ ਉਹ ਲੋਕਾਂ ਨੂੰ ਫੀਡ ਕਿੱਦਾਂ ਕਰਦੇ ਪਏ ਨੇ ਵੀ ਪੰਜਾਬੀ ਇਹ ਸੋਚੇ ਵੀ ਜੇ ਅਸੀਂ ਅਲੱਗ ਹੋ ਗਏ ਤਾਂ ਸਾਡਾ ਕੀ ਬਣੂਗਾ।
ਮੈਂ ਤੁਹਾਨੂੰ ਦੱਸਦਾ, ਮੈਨੂੰ ਕਿਸੇ ਨੇ ਫੋਨ 'ਤੇ ਨਾ ਕਲਿੱਪ ਘੱਲਿਆ ਫਰੀ ਬਿੱਲ ਦਾ, ਵੀ ਸਾਡਾ ਬਿੱਲ ਫ੍ਰੀ ਹੋ ਗਿਆ। ਦੇਖੋ ਬੰਦਾ ਇੱਥੇ ਦੋ ਵਾਰੀ ਅਸੀਂ ਉਹ ਇੱਥੋਂ ਗਿਆ ਵੀ ਵਾਪਸ ਉਹ, ਮੈਂ ਉਹਨੂੰ ਪੁੱਛਿਆ ਵੀ ਤੁਹਾਡੀ ਭਾਖੜੇ ਤੋਂ 1000 ਕਰੋੜ ਦਾ ਪਾਣੀ ਅਤੇ 1000 ਕਰੋੜਾਂ ਦੀ ਉਹ ਬਿਜਲੀ ਲੈ ਗਿਆ ਅਤੇ ਤੁਹਾਨੂੰ ਬਿੱਲ ਦਿਖਾ ਰਿਹਾ ਵੀ 100 ਤੁਹਾਡੇ ਘਰ ਦਾ ਜਿਹੜਾ ਬਿੱਲ ਆ ਜ਼ੀਰੋ ਕਰ ਦਿੱਤਾ,
ਜ਼ੀਰੋ ਕਰ।
ਸੋ ਮਤਲਬ ਕਹਿਣ ਦਾ ਭਾਵ ਆ ਕਿ ਨੈਰੇਟਿਵ ਦੇਣ ਦੇ ਬੜੇ ਤਰੀਕੇ ਹੁੰਦੇ ਆ। ਸੋ ਲੋਕ ਜਿਹੜੇ ਭਾਜੀ ਦੀਪ ਕਹਿੰਦੇ ਹੁੰਦੇ ਸੀ ਨਾ ਵੀ ਮੂਰ ਲੋਕ ਭੇਡਾਂ ਹੀ, ਮੈਂ ਮਾਫ਼ ਕਰਨਾ ਸੰਗਤ ਨੂੰ, ਮੈਂ ਇੱਦਾਂ ਕਹਿੰਦਾ ਨਹੀਂ, ਜਿਹੜੇ ਇਹ ਬੰਦੇ ਇੱਦਾਂ ਦੇ ਸਵਾਲ ਕਰਦੇ ਉਹਨਾਂ ਨੂੰ ਮੈਂ ਕਹਿੰਦਾ ਵੀ ਇੱਦਾਂ ਦੀ ਕੋਈ ਗੱਲ ਨਹੀਂ, ਤੁਸੀਂ ਵੇਖੋ ਤਾਂ ਸਹੀ ਉਹਨਾਂ ਨੇ 70 ਸਾਲਾਂ 'ਚ ਕੀ ਕੀਤਾ, ਤੁਸੀਂ ਮੈਨੂੰ ਦਿਖਾਓ ਨਾ। 1965 ਦੇ ਵਿੱਚ ਪਾਣੀ ਆਪਣੇ ਕਣਕ ਜਿਹੜੀ ਅਮਰੀਕਾ ਤੋਂ 90,000 ਟਨ ਜਾਂਦੀ ਸੀ, ਬੰਗਲਾਦੇਸ਼ ਤਾਂ ਪਾਕਿਸਤਾਨ ਤੋਂ ਵੀ ਈਵਨ ਜਾਂਦੀ ਸੀ, ਉਹ ਤਾਂ ਤੁਸੀਂ ਰੋਕੀ ਗ੍ਰੀਨ ਰੈਵੋਲਿਊਸ਼ਨ ਦੇ ਥਰੂ। ਉਹ ਤੁਹਾਨੂੰ ਇਹ ਦੱਸਣ ਆਉਣਗੇ ਵੀ ਤੁਸੀਂ ਕੀ ਕਰਨਾ, ਤੁਹਾਡਾ ਕੀ ਬਣੂਗਾ। ਇੱਕ ਗੱਲ ਮੈਂ ਵੀਰ ਜੀ ਹੋਰ ਕਹਿਣੀ ਚਾਹੁੰਦਾ ਸੀ, ਜਿਹੜੀ ਆ ਖਾਲਿਸਤਾਨ ਦੇ ਮਤਲਬ ਕੀ ਕੀਤੀ ਜਾਂਦੀ ਹੈ, ਇਹ ਗੱਲ ਮੁੜ ਮੁੜ ਕੇ ਕਹਿਣੀ ਬਹੁਤ ਜ਼ਰੂਰੀ ਆ, ਆਪਾਂ ਛੇਤੀ ਕਹਿ ਦਿੰਦੇ ਹਾਂ। ਸਾਡੇ ਧਰਮ ਦੇ ਵਿੱਚ ਜਿੱਥੇ ਬਾਬਾ ਫਰੀਦ ਜੀ, ਭਗਤ ਨਾਮਦੇਵ ਜੀ, ਕਬੀਰ ਜੀ ਬੈਠੇ ਨੇ, ਸਾਡੇ ਜੈਨੋਸਾਈਡਲ ਇੰਪਲਸ ਸਕ੍ਰਿਪਟ 'ਚ ਹੈ ਨਹੀਂ, ਜਿਹੜੇ ਕਾਮਰੇਡ ਸੀ ਨਾ ਜਿਨ੍ਹਾਂ ਦੇ ਵਿੱਚ ਸੀਗਾ ਵੀ ਸਾਰਾ ਕੁਛ ਬਰਾਬਰ ਆ, ਉਹਨਾਂ ਨੇ ਦੋ ਵਾਰੀ ਰਾਜ ਵਿੱਚ ਦਿਖਾਇਆ ਵੀ ਉਹ ਪ੍ਰੈਕਟੀਕਲੀ ਇੰਪਲੀਮੈਂਟ ਨਹੀਂ ਹੋਇਆ। ਸਾਡੇ ਦੋ ਰਾਜ ਹੋਏ ਨੇ, ਬਾਬੇ ਬੰਦੇ ਬਹਾਦਰ ਦਾ, ਮਿਸਲਾਂ ਦਾ ਵੀ, ਮਹਾਰਾਜਾ ਰਣਜੀਤ ਸਿੰਘ ਦਾ। ਇਹ ਜੇ ਨਾ ਹੁੰਦੇ ਨਾ ਫਿਰ ਸਾਡੇ ਕੋਲ ਨਹੀਂ ਕਹਿਣਾ ਸੀ, ਵੀ ਕਹਿਣਾ ਸੀ ਥਿਊਰੀ ਵਿੱਚ ਹੀ ਆ ਇਹਨਾਂ ਦੇ ਕੋਲ, ਪ੍ਰੈਕਟੀਕਲ ਜਿਹੜੀ ਥਿਊਰੀ ਆ ਉਹ ਇੰਪਲੀਮੈਂਟ ਕਰਕੇ ਦੱਸੀ। ਇਹ ਗੱਲ ਮੁੜ ਮੁੜ ਕੇ ਕਹਿਣੀ ਆ ਜ਼ਰੂਰੀ ਆ, ਕਿਉਂਕਿ ਜਿਹੜੇ ਕਹਿੰਦੇ ਨਾ ਵੀ ਉਹਨਾਂ ਦਾ ਕੀ ਬਣੂਗਾ, ਉਹਨਾਂ ਦਾ ਕੀ ਬਣੂਗਾ, ਜਨਰਲ ਆਰਿਫ ਕਰੀਮ ਦੀ ਸਟੇਟਮੈਂਟ ਪੜ੍ਹ ਲਓ, ਜਿਹੜੀ ਉਹਨੇ ਜਦੋਂ ਬਾਹਮੀਅਨ ਬੁੱਧਾੜ ਆਏ ਆ ਤਾਲਿਬਾਨ ਨੇ ਉਦੋਂ ਦਿੱਤੀ ਸੀ ਵੀ ਸਿੱਖਾਂ ਦੇ ਨਾਲ ਅਸੀਂ ਜੈਨੋਸਾਈਡਲ ਐਕਸ਼ਨ ਇਹਨਾਂ ਦੇ ਗੁਰੂਆਂ ਨਾਲ ਕੀਤੇ, ਪਰ ਇਹਨਾਂ ਨੇ ਇੱਕ ਵੀ ਸਾਡੇ ਨਾਲ ਫੋਰਸਡ ਇੱਦਾਂ ਦੀ ਕਨਵਰਜਨ ਨਹੀਂ ਕੀਤੀ ਵੀ ਬਦਲਾ ਲੈਣ ਦੇ ਲਈ,
ਬਦਲਾ ਲੈਣ।
ਸੋ ਇਸੇ ਤਰੀਕੇ ਦੇ ਨਾਲ ਹਿੰਦੂ ਵੀਰਾਂ ਦੇ ਬਾਰੇ ਵੀ ਤੁਸੀਂ ਦੇਖ ਲਓ। ਸੋ ਇਹ ਗੱਲਾਂ ਆਪਾਂ ਨੂੰ ਦੁਬਾਰਾ ਜਦੋਂ ਇਹ ਰਿਪੀਟ ਕਰਦੇ ਨਾ ਦੁਬਾਰਾ ਵੀ ਤੁਹਾਡਾ ਕੀ ਬਣੂ, ਤੁਹਾਡਾ ਪ੍ਰਧਾਨ, ਇੱਕ ਉੱਥੇ ਆ ਗਿਆ ਤੁਹਾਡਾ ਪ੍ਰਧਾਨ, ਚਲੋ ਵੋਟਾਂ ਤਾਂ ਪਾ ਲਈਆਂ ਵੀ ਹੁਣ ਪ੍ਰਧਾਨ ਮੰਤਰੀ ਕਿਹਨੂੰ ਚੁਣਨਾ, ਮੈਂ ਕਿਹਾ ਪ੍ਰਧਾਨ ਮੰਤਰੀ ਜਦੋਂ ਇਹ ਬੰਦੇ ਜਿਹੜੇ ਇੱਥੇ 1 ਲੱਖ ਮੁੰਡਾ ਸ਼ਹੀਦ ਹੋ ਸਕਦਾ, ਵੋਟਾਂ ਪਾਉਣ ਆ ਸਕਦੇ, ਕੀ ਇੱਕ ਪ੍ਰਧਾਨ ਮੰਤਰੀ ਨਹੀਂ ਚੁਣ ਸਕਦੇ?
ਬਿਲਕੁਲ ਕਹਿਣਾ ਸੀ, ਮੈਨੂੰ ਤਾਂ ਤੇਰੇ ਵਰਗੇ ਸਿਆਣਾ ਬੰਦਾ ਨਹੀਂ ਕੋਈ ਦੁਨੀਆ ਲੱਭਦਾ, ਤੈਨੂੰ ਪਹਿਲਾ ਪ੍ਰਧਾਨ ਮੰਤਰੀ ਅਸੀਂ ਬਣਾ ਦਾਂਗੇ, ਕਿਉਂਕਿ ਤੂੰ ਐਡੀ ਸਿਆਣੀ ਗੱਲ ਕੀਤੀ। ਦੇਖੋ ਚਿੰਤਾ ਆਇਆ ਅਗਲਿਆਂ ਨੂੰ ਫਿਰ ਵੀ ਕੌਣ ਬਣੇਗਾ। ਸੋ ਗੱਲਬਾਤ ਨੂੰ ਆਪਾਂ ਅੱਗੇ ਤੋਰਦੇ ਹਾਂ ਜੀ। ਇਸੇ ਦੇ ਨਾਲ ਹੀ ਤੁਸੀਂ ਗੱਲਬਾਤ ਕੀਤੀ ਸੀ ਦੀਪ ਸਿੱਧੂ ਹੁਣਾਂ ਦੀ, ਉਹਨਾਂ ਦਾ ਵੀ ਜ਼ਿਕਰ ਜਿਹੜਾ ਹੈ ਸਿੱਧੂ ਮੂਸੇਵਾਲਾ ਹੁਣਾਂ ਦੀ ਮਾਤਾ ਨੇ ਕੀਤਾ, ਖਾਸ ਤੌਰ 'ਤੇ ਅੰਮ੍ਰਿਤਪਾਲ ਜਿਹੜਾ ਉਹਨਾਂ ਦੀ ਜਥੇਬੰਦੀ ਦੇ ਆਗੂ ਬਣੇ ਨੇ, ਉਹਨਾਂ ਦੇ ਨਾਲ ਵੀ ਜੇ ਉਹ ਮੁੰਡੇ ਨੇ ਵਿਵਾਦ ਚੱਕ ਲਈ ਹੈ ਅਤੇ ਉਹਨੂੰ ਵੀ ਧਮਕਾਉਣਾ ਸ਼ੁਰੂ ਕਰ ਦਿੱਤਾ ਹੈ ਵੀ ਜੇ ਦੀਪ ਸਿੱਧੂ ਨੇ ਸੈਲਫ ਡਿਟਰਮੀਨੇਸ਼ਨ ਦੀ, ਖੁਦ ਮੁਖਤਿਆਰੀ ਦੀ ਗੱਲ ਕੀਤੀ ਸੀ ਅਤੇ ਮੂਸੇਵਾਲਾ ਨੇ ਸੋਵਰਨਿਟੀ ਦੀ ਗੱਲ ਕੀਤੀ ਸੀ ਵੀ ਜਿਹੜਾ ਜਿਹੜਾ ਬੰਦਾ ਇਹਨਾਂ ਨੂੰ ਇਹ ਆਵਾਜ਼ ਚੱਕਦਾ ਆ ਇਹ ਉਹਦੇ ਮਗਰ ਪੈ ਜਾਂਦੇ ਨੇ ਅਤੇ ਜਿਹੜੇ ਉਹਨਾਂ ਦੇ ਕਾਤਲ ਨੇ ਉਹ ਤਾਂ ਉਦੋਂ ਹੀ ਤੁਰੇ ਫਿਰਦੇ ਨੇ। ਅੱਜ ਬ੍ਰਮਟਨ ਦੇ ਵਿੱਚ ਖਾਸ ਤੌਰ 'ਤੇ ਬ੍ਰਮਟਨ ਦਾ ਸੰਬੰਧ ਹੈ ਸਿੱਧੂ ਮੂਸੇਵਾਲਾ ਦੇ ਨਾਲ, ਕਿਉਂਕਿ ਇੱਥੋਂ ਹੀ ਆ ਕੇ ਗਿਆ ਸੀ ਉਹ, ਇੱਥੋਂ ਹੀ ਉਹਨੇ ਗਾਣਿਆਂ ਦੀ ਸ਼ੁਰੂਆਤ ਕੀਤੀ। ਹਰੇਕ ਨੌਜਵਾਨ ਦੀ ਜ਼ਿੰਮੇਵਾਰੀ ਬਣਦੀ ਹੈ ਹੁਣ ਫੈਸਲਾ ਕਰਨ ਦੀ ਵੀ ਅਸੀਂ ਭਾਈ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਅਜਾਈ ਜਾਣ ਦੇਣੀ ਹੈ ਜਾਂ ਫਿਰ ਉਹਨਾਂ ਦਾ ਇਨਸਾਫ ਕਰਨਾ, ਅਤੇ ਇਨਸਾਫ ਦੀ ਪਰਿਭਾਸ਼ਾ ਆ ਪੰਜਾਬ ਦੀ ਆਜ਼ਾਦੀ। ਅਤੇ ਨਾ ਤਾਂ ਤੁਹਾਡੇ ਕੋਲ ਇੱਥੇ ਡਾਲਰ ਮੰਗਿਆ ਕਿਸੇ ਨੇ, ਨਾ ਤੁਹਾਡੇ ਕੋਲੋਂ ਕਿਸੇ ਨੇ ਜਾਨ ਮੰਗੀ ਹੈ, ਨਾ ਤੁਹਾਡੇ ਕੋਲ ਕਿਹਾ ਜੀ ਵੀ ਤੁਸੀਂ ਭਾਈ ਸੋਨਾ ਦੇ ਦਿਓ ਦਾਨ ਕਰ ਦਿਓ, ਨਾ ਤੁਹਾਡੀਆਂ ਕੋਠੀਆਂ ਕਾਰਾਂ ਮੰਗੀਆਂ ਨੇ, ਤੁਹਾਡਾ ਮੰਗੀ ਆ ਤਾਂ ਸਿਰਫ ਵੋਟ ਮੰਗਿਆ ਵੀ ਵੋਟ ਪਾ ਦਿਓ ਭਾਈ ਆਣ ਕੇ। ਪੰਜਾਬੀਓ ਜੇ ਆਪਾਂ ਵੋਟ ਵੀ ਨਹੀਂ ਨਾ ਪਾ ਸਕੇ ਜਿਹੜੇ ਰਹਿ ਗਏ ਨੇ, 1,10,000 ਦਾ ਹਿਸਟਰੀ 'ਚ ਨਾਂ ਲਿਖਾ ਗਿਆ, ਉਹ ਤਾਂ ਆਪਣੇ ਬੱਚਿਆਂ ਨੂੰ ਕਹੂਗਾ ਵੀ ਮਣਖ ਦੇ ਨਾਲ ਮੁੱਛ ਨੂੰ ਵੱਟ ਦੇ ਕੇ ਵੀ ਭਾਈ ਜਦਣ ਆਜ਼ਾਦੀ ਦੀਆਂ ਵੋਟਾਂ ਪੈਂਦੀਆਂ ਸੀ ਅਸੀਂ ਖੜ੍ਹੇ ਸੀ, ਉੱਦਣ ਜਦਣ ਹਨੇਰੀ ਚੱਲਦੀ ਸੀ ਨਾ ਕਾਲੀ ਬੋਲੀ ਵੀ ਉਹ ਬੜਾ ਤਾਕਤਵਰ ਹੈ, ਉੱਦਣ ਖਾਲਸਾ ਖੜਿਆ ਸੀ ਅਤੇ ਖਾਲਸਿਆਂ 'ਚ ਇੱਕ ਖਾਲਸਾ ਤੇਰਾ ਪਿਓ ਵੀ ਸੀ, ਪੋਤਾ ਦੇਖ ਮੇਰੀ ਫੋਟੋ ਹੈ ਇਸ ਵੀਡੀਓ ਦੇ ਵਿੱਚ ਜਦਣ ਅਸੀਂ ਆਜ਼ਾਦੀ ਦੀਆਂ ਵੋਟਾਂ ਪਾਉਂਦੇ ਸੀ। ਅਸੀਂ ਉਹ ਖੋਖਲੇ ਨਹੀਂ ਹਾਂ, ਅਸੀਂ ਉਹ ਦਾਅਵੇਦਾਰ ਨਹੀਂ ਹਾਂ ਜਿਹੜੇ ਬੜਕਾਂ ਤਾਂ ਐਡੀਆਂ ਮਾਰਦੇ ਵੀ ਬੱਬਰ ਸ਼ੇਰ ਹੈ ਅਤੇ ਇੱਕ ਵੋਟ ਪਾਉਣ ਲੱਗਿਆਂ ਜਾਨ ਨਿਕਲ ਜਾਂਦੀ। ਅਸੀਂ ਉਹ ਹਾਂ ਜਿਨ੍ਹਾਂ ਨੇ ਕਰਕੇ ਦਿਖਾਇਆ, ਜਿਨ੍ਹਾਂ ਨੇ 18 ਤਰੀਕ ਨੂੰ ਵੋਟਾਂ ਪਾਈਆਂ ਅਤੇ ਹੁਣ 6 ਤਰੀਕ ਨੂੰ ਜਿਹੜੀਆਂ ਉਹ ਵੋਟਾਂ ਪੈਣੀਆਂ ਨੇ। ਭੁਪਿੰਦਰਜੀਤ ਸਿੰਘ ਜੀ, ਇੱਕ ਅੱਜ ਕੇਜਰੀਵਾਲ ਹੁਣਾਂ ਦੇ ਉੱਤੇ ਵੀ ਚਰਚਾ ਕਰ ਲਈ, ਉਹਨਾਂ ਨੇ ਕਿਹਾ ਜੀ ਸਿਸੋਦੀਆ ਅਤੇ ਜੈਨ ਜਿਹੜੇ ਆ ਉਹ ਭਗਤ ਸਿੰਘ ਆ। ਹੁਣ ਤੁਸੀਂ ਮੈਨੂੰ ਦੱਸ ਦਿਓ ਵੀ ਭਗਤ ਸਿੰਘ ਸ਼ਰਾਬ ਦੇ ਠੇਕੇ ਠੁਕੇ ਵੇਚਦਾ ਸੀ ਜਾਂ ਸਕੂਲ ਵੇਚਦਾ ਸੀ, ਕੀ ਸੀ ਭਗਤ ਸਿੰਘ ਵੀ? ਕਿਉਂਕਿ ਜੈਨ ਹੁਣੀ ਸਿਸੋਦੀਆ ਹੋਣਾ ਤਾਂ ਹੁਣ CBI ਦੀਆਂ ਰੇਟਾਂ ਚੱਲਣ ਡੀਆਂ ਨੇ, ED ਦੀਆਂ ਰੇਡਾਂ ਪਈਆਂ ਹੋਈਆਂ ਨੇ ਵੀ ਇਹਨਾਂ ਨੇ ਠੇਕੇ ਸ਼ਰਾਬ ਦੇ ਵਿੱਚ ਘਪਲੇ ਕੀਤੇ ਆ। ਭਗਤ ਸਿੰਘ ਇੱਦਾਂ ਦੇ ਕੰਮ ਕਰਦਾ ਸੀ?
ਫਾਲਸ ਨੈਰੇਟਿਵ, ਝੂਠੀ ਕਹਾਣੀ ਅਤੇ ਫਾਲਸ ਹੀਰੋ, ਝੂਠੇ ਸਾਡੇ ਹੀਰੋ ਦੇਣੇ ਸਾਨੂੰ। ਮੈਂ ਤਾਂ ਇਹ ਨਹੀਂ ਕਹਿੰਦਾ, ਮੈਂ ਇਸ ਕਿਸੇ ਕੰਟਰੋਵਰਸੀ 'ਤੇ ਨਹੀਂ ਜਾਂਦਾ। ਆ ਸਿਸੋਦੀਆ ਹੋਣੀ ਸਾਡੇ ਪੰਜਾਬ ਦੇ ਹੀਰੋ ਕਦੋਂ ਹੋਣਗੇ ਮੈਨੂੰ ਦੱਸੋ ਤੁਸੀਂ? ਕਦੀ ਪੰਜਾਬ ਦੇ ਲੋਕ ਇਹਨਾਂ ਨੂੰ ਹੀਰੋ ਮੰਨਣਗੇ? ਚਲੋ ਠੇਕਿਆਂ ਦੀ ਗੱਲ ਤਾਂ ਇੱਕ ਪਾਸੇ ਆ
ਜੀ।
ਸੋ ਜਿਹੜੇ ਸਾਨੂੰ ਉੱਥੇ ਝੂਠੇ ਹੀ ਸਾਡੇ 'ਤੇ ਕਹਾਣੀਆਂ, ਜਿਹੜੀ ਤੁਸੀਂ ਗੱਲ ਕੀਤੀ ਸੀ ਵੀ ਕਿੱਦਾਂ ਖਾਓਗੇ ਕਿੱਧਰੋਂ, ਇਹ ਵੀ ਝੂਠ ਹੀ ਆ ਅਤੇ ਝੂਠੇ ਹੀ ਸਾਨੂੰ ਹੀਰੋ ਦੇ ਰਹੇ ਆ ਅਤੇ ਜਿੱਦਾਂ ਜ਼ੇਲੈਂਸਕੀ ਜੋਕਰ ਆ, ਮਤਲਬ ਮੇਰਾ ਮਸਕਰਾ ਜਿਹਨੂੰ ਕਹਿੰਦੇ ਆ, ਮਤਲਬ ਕਿ ਉਸੇ ਤਰ੍ਹਾਂ ਦੀ ਸਾਡੀ ਲੀਡਰਸ਼ਿਪ ਵੀ ਸਾਨੂੰ ਪ੍ਰੋਵਾਈਡ ਹੋ ਰਹੀ ਆ, ਜਿਹਦਾ ਬੇਸ ਕੋਈ ਨਹੀਂ। ਭਗਵੰਤ ਦਾ ਕੀ ਬੇਸ ਹੈ ਭਾਜੀ? ਕੋਈ ਬੇਸ ਨਹੀਂ ਭਗਵੰਤ ਦਾ। ਇਹ ਸਾਰੇ ਸਾਡੇ 'ਤੇ ਥਾਪੇ ਗਏ, ਮੁਸੱਲਤ ਕੀਤੀਆਂ ਗਈਆਂ ਫੌਜੀ ਤਾਕਤ ਨਾਲ, ਗੈਰੀਜ਼ਨਸ ਦੇ ਨਾਲ, ਆਪਣੀ ਜਿਹੜਾ ਭਾਈ ਉੱਥੇ ਉਹਨਾਂ ਦਾ ਸੈਟਅਪ ਆ ਫੌਜੀ ਅਤੇ ਮਾਸ਼ੀ ਕੁਵਤ ਦੇ ਨਾਲ, ਤੁਹਾਡੇ ਉੱਥੇ ਤੁਹਾਡੇ ਲੋਕਾਂ ਨੂੰ ਤੁਹਾਡੇ ਆਪਣੇ ਮਾਣ ਤੋਂ, ਆਪਣੇ ਪਹਿਰਾਵੇ ਤੋਂ, ਆਪਣੀ ਬੋਲੀ ਤੋਂ ਝੂਠੇ ਹੀਰੋ, ਜਾਣੀ ਕਿ ਤੁਸੀਂ ਦੱਸੋ ਵੀ ਸਿੱਖਾਂ ਦੇ ਹੀਰੋ ਜਿਹੜੇ ਆ, ਜਿਹਦੇ ਹੋਣ ਨਾ, ਜਿੱਦਾਂ ਬਿਸਮਿਲ ਹੋਇਆ, ਸੁਭਾਸ਼ ਚੰਦਰ ਬੋਸ ਹੋਇਆ, ਜੇ ਕੋਈ ਹੋਣ ਤਾਂ ਕਹਿਣ ਇਹ ਬੰਦੇ ਕਿੱਦਾਂ ਹੋ ਸਕਦੇ ਸਾਡੇ ਹੀਰੋ। ਸਾਡੇ ਹੀਰੋ ਜਿਹੜੇ ਆ ਉਹ ਵੀ ਤਬਦੀਲ ਕਰਨ ਦੀ ਕੋਸ਼ਿਸ਼, ਸਾਡੇ ਜਿਹੜੇ ਬਿੰਬ ਆ ਉਹਨਾਂ ਨੂੰ ਮਜ਼ਾਕ, ਤੰਜ਼ ਜਾਂ ਝੂਠ ਵਿੱਚ ਲਿਆਉਣ ਦੀ ਕੋਸ਼ਿਸ਼ ਜੀ।
ਜੀ ਬਿਲਕੁਲ ਜੀ। ਸੋ ਇਹ ਹੁਣ ਲੋਕਾਂ ਨੇ ਡਿਸਾਈਡ ਕਰਨਾ ਵੀ ਕਿੱਥੋਂ ਤੁੱਕ ਜਿਹੜੀ ਰਲਦੀ ਹੈ। ਮੇਰੇ ਖਿਆਲ ਨਾਲ ਭੁਪਿੰਦਰਜੀਤ ਸਿੰਘ ਹੋਣਾਂ ਨੂੰ ਜਿਹੜਾ ਉਹ ਗਰਬਾ ਨਹੀਂ ਪਸੰਦ ਆਇਆ ਹੈਗਾ ਭਗਵੰਤ ਮਾਨ ਉਹਨਾਂ ਦਾ। ਪੰਜਾਬੀਆਂ ਨੇ ਡਿਸਾਈਡ ਕਰਨਾ ਜੀ, ਕਹਿੰਦੇ 18,000 ਨੌਕਰੀ ਦੇ ਦਿੱਤੀ ਹੈ, ਕਿਹਨੂੰ ਦਿੱਤੀ ਹੈ ਉਹ ਦੱਸ ਦੇਣਾ ਆਣ ਕੇ ਚੈਨਲ ਦੇ ਉੱਤੇ ਵੀ ਕਿਹਨੂੰ ਕਿਹਨੂੰ ਮਿਲ ਗਈ ਹੈ, ਤਰਲੇ ਲੈਂਦਾ ਪੰਜਾਬ। ਸੋ ਆਖਰੀ ਗੱਲਬਾਤ ਹੈ ਜੀ, ਅੱਧਾ ਮਿੰਟ ਹੈ ਜੀ ਭੁਪਿੰਦਰਜੀਤ ਸਿੰਘ ਜੀ, ਤੁਸੀਂ ਕੰਪਲੀਟ ਕਰ ਦਿਓ ਜੀ।
ਬਿਲਕੁਲ ਭਾਜੀ, ਤੁਸੀਂ ਤਾਂ ਇੱਕ ਤਾਂ 12 ਵਜੇ ਦੁਪਹਿਰ ਨੂੰ 29 ਅਪ੍ਰੈਲ ਨੂੰ, ਕਿਉਂਕਿ ਜ਼ਰੂਰੀ ਮੈਸੇਜ ਤੁਹਾਨੂੰ ਇਹ ਦੇਣਾ ਆ, ਤੁਸੀਂ ਕਾਰ ਰੈਲੀ 'ਚ 29 ਅਕਤੂਬਰ ਨੂੰ 12 ਵਜੇ ਦੁਪਹਿਰੇ ਪੌਲ ਕੌਫੀ ਰਹਿਣਾ ਮਾਲਟਨ ਦੇ ਵਿੱਚ ਆ, ਅਤੇ 3430 ਡੇਅਰੀ ਰੋਡ 'ਤੇ ਉੱਥੇ ਪਹੁੰਚਣਾ ਆ। ਦੂਸਰਾ 6 ਨਵੰਬਰ ਨੂੰ ਤੁਸੀਂ 9 ਤੋਂ 5 ਖੁੱਲ੍ਹਾ ਹੋਏਗਾ ਪੌਲ ਕੌਫੀ ਸੈਂਟਰ, ਅਤੇ ਉੱਥੇ ਤੁਸੀਂ ਆਉਣਾ ਵੋਟ ਪਾਉਣ, ਸਾਡਾ ਤੁਹਾਨੂੰ ਇਹੀ ਮੈਸੇਜ ਆ। ਦੂਸਰਾ ਅਗਲੇ ਸ਼ਨਿਚਰਵਾਰ ਫਿਰ ਤੁਹਾਡੇ ਨਾਲ ਅਸੀਂ 5 ਤੋਂ 6 ਜੁੜਾਂਗੇ ਇਸੇ ਪ੍ਰੋਗਰਾਮ 'ਤੇ
ਜੀ। ਦ ਬੈਟਲ ਫੋਰ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਨੇ ਜੀ, 18 ਤਰੀਕ ਨੂੰ 1,10,000 ਤੋਂ ਉੱਪਰ ਨੌਜਵਾਨ ਬੱਚੇ ਬੱਚੀਆਂ ਵੋਟਾਂ ਕਰਕੇ ਗਏ ਨੇ। ਸਟੂਡੈਂਟ ਹੋ, ਕੱਚੇ ਹੋ, ਪੱਕੇ ਹੋ, ਹਰ ਕੋਈ ਜਿਹੜਾ ਉਹ ਵੋਟ ਪਾ ਸਕਦਾ ਹੈ। 29 ਤਰੀਕ ਨੂੰ ਟਰੱਕ ਡਰਾਈਵਰ ਵੀਰਾਂ ਨੇ ਬੌਬ ਡੇ ਲੈ ਕੇ ਆ ਜਾਣਾ ਖਾਲਿਸਤਾਨੀ ਝੰਡਿਆਂ ਦੇ ਨਾਲ, ਸੁਨੇਹਾ ਦੇਵਾਂਗੇ ਵੋਟਾਂ ਦਾ 6 ਨਵੰਬਰ ਨੂੰ। ਸੋ ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਆਪਾਂ ਸਮਾਪਤੀ ਕਰਨੀ ਹੈ ਜੀ। ਪ੍ਰੋਗਰਾਮ 'ਚ ਦਿੱਤੇ ਗਏ ਵਿਚਾਰ ਮੇਰੇ ਅਤੇ ਭੁਪਿੰਦਰਜੀਤ ਸਿੰਘ ਦੇ ਨਿੱਜੀ ਵਿਚਾਰ ਨੇ, ਅਦਾਰਾ ਕਿਸੇ ਵਿਚਾਰ ਨਾਲ ਜਿਹੜਾ ਸਹਿਮਤੀ ਜਾਂ ਸਹਿਮਤੀ ਨਹੀਂ ਦਰਸਾਉਂਦਾ। ਸੁਣਦੇ ਰਹੋ ਪੋਲੀਟਿਕਸ ਪੰਜਾਬ, ਬੁਲਾਉਂਦੇ ਹਾਂ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
Toronto ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦੇ ਪਹਿਲੇ ਸੈਂਟਰ ਵਿੱਚ ਰਿਕਾਰਡ ਤੋੜ ਇਕੱਠ ਤੋਂ ਬਾਅਦ ਹੁਣ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ 6 ਨਵੰਬਰ ਦਿਨ ਐਤਵਾਰ ਨੂੰ ਮਿਸੀਸਾਗਾ ਦੇ ਪੌਲ ਕੌਫੀ ਅਰੀਨਾ, ਜਿਹੜਾ ਕਿ ਡੈਰੀ ਅਤੇ ਗੋਰਵੇ 'ਤੇ ਸਥਿਤ ਹੈ, ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437-423-2669।
Encyclomedia te Nashri Films di peshkash, The Legend of Maula Jatt.
Madan Jatt sir chuka ke maafi mangana le di ne, sir utha ke ka jana le di unne.
The Legend of Maula Jatt featuring Fawad Khan, Hamza Ali Abbasi, Mahira Khan te Homaima Malik, nirdeshan Bilal Nashri. 13 October ton tuhade nazdiki cinema ch A Movie Goers Entertainment release.
ਲਓ ਜੀ ਹੋ ਜਾਓ ਤਿਆਰ, ਐਤਕੀ ਦੀਵਾਲੀ ਤੇ ਤਰੀਕਾਂ ਕਰ ਲੋ ਲੋਕ। 20 ਅਕਤੂਬਰ ਤੋਂ 24 ਅਕਤੂਬਰ ਤੱਕ ਸਮੋਸਾ ਐਂਡ ਸਵੀਟਸ ਫੈਕਟਰੀ ਲੈ ਕੇ ਆ ਗਿਆ ਨਾਰਥ ਅਮਰੀਕਾ ਦਾ ਸਭ ਤੋਂ ਵੱਡਾ ਇਨਡੋਰ ਮਠਿਆਈ ਮੇਲਾ। ਤਾਜ਼ੇ ਸਮੋਸੇ, ਪਕੌੜੇ, ਜਲੇਬੀਆਂ, ਗੁਲਾਬ ਜਾਮੁਨ, ਗਜਰੇਲਾ, ਪਟਾਖੇ ਤੇ ਸ਼ੁੱਧ ਖੋਏ ਦੀਆਂ ਬੇਸ਼ੁਮਾਰ ਮਠਿਆਈਆਂ ਵੀ ਮਿਲਣਗੀਆਂ। ਤੇ ਨਾਲੇ ਲੱਕੀ ਡਰਾ ਵਿੱਚ ਜਿੱਤੋ 1 ਆਈਫੋਨ 14 ਪ੍ਰੋ ਮੈਕਸ, 3 ਆਈਪੈਡਸ ਤੇ 5 ਏਅਰ ਫਰਾਇਰਸ। ਸਮੋਸਾ ਐਂਡ ਸਵੀਟਸ ਫੈਕਟਰੀ, 1850 ਐਲਬਿਨ ਰੋਡ, ਓਟੋਬੀਕੋ 416-213-1165, and inside Chalo Freshco, Bramley and Sandalwood, and Airport and Countryside, Brampton.
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ, ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ। Quick Truck Lube!